ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਬੋਰਡ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050506 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਤੇ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ ਮੈਂ ਤੁਹਾਡਾ ਹੋਸਟ ਤੇ ਦੋਸਤ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਜੀ ਆਇਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਹਾਲ ਚਾਲ ਹੈ ਪਿਆਰੇ ਹੋ ਠੀਕ ਠਾਕ ਹੋ ਤੰਦਰੁਸਤ ਹੋ ਚੜ੍ਹਦੀ ਕਲਾ ਚੋਂ ਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ ਸਰਬੱਤ ਦੇ ਚੜ੍ਹਦੀ ਕਲਾ ਦੀ ਅਰਦਾਸ ਕਰੀਏ ਔਰ ਨਾਰਾ ਬੁਲੰਦ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਔਰ ਦਿਨ ਸ਼ਨਿਚਰਵਾਰ ਚੜ੍ਹ ਚੁੱਕਾ ਆਸਟ੍ਰੇਲੀਆ ਦੇ ਵਿੱਚ 8:02 ਹੋ ਗਏ ਨੇ ਸੁਬਾਹ ਦੇ ਔਰ ਤਰੀਕ ਹੈਗੀ ਹੈ 17 ਅਕਤੂਬਰ 2020 ਤੇ ਐਡਲੇਡ ਦੇ ਵਿੱਚ 7:32 ਪਰ ਬ੍ਰਿਸਬਨ ਦੇ ਵਿੱਚ 1 ਘੰਟਾ ਪਿੱਛੇ ਹੈ ਈਸਟ ਕੋਸਟ ਤੇ ਕਿਉਂਕਿ ਡੇ ਲਾਈਟ ਸੇਵਿੰਗ ਚੱਲ ਰਿਹਾ ਉੱਥੇ 7:02 ਹੈ ਪਰਥ ਦੇ ਵਿੱਚ 5:02 ਤੜਕੇ ਦੇ ਨੇ ਔਰ ਬਹੁਤ ਵੱਡਾ ਤੜਕਾ ਇੰਡੀਆ ਦੇ ਵਿੱਚ 2:32 ਹੈ ਲੰਡਨ ਦੇ ਵਿੱਚ 10:02 ਸ਼ੁੱਕਰਵਾਰ ਰਾਤ ਦੇ 16 ਅਕਤੂਬਰ ਹੀ ਚੱਲ ਰਿਹਾ ਔਰ 16 ਅਕਤੂਬਰ ਹੀ ਅਮਰੀਕਾ ਮਹਾਂਦੀਪਾਂ ਦੇ ਵਿੱਚ ਹੈ ਜਿੱਥੇ ਨਿਊਯਾਰਕ ਅਤੇ ਟੋਰੋਂਟੋ ਦੇ ਵਿੱਚ 5:02 ਸ਼ਾਮ ਦੇ ਹੋਏ ਨੇ ਔਰ ਦੁਪਹਿਰ ਸਿਖਰ 'ਤੇ ਹੀ ਹੈ ਤਕਰੀਬਨ ਵੈਨਕੂਵਰ ਅਤੇ ਐਲਏ ਦੇ ਵਿੱਚ 16 ਸ਼ੁੱਕਰਵਾਰ ਦੀ ਸੋ ਇਹ ਸੀ ਸਮਾਂ ਸਾਰਨੀ ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਦੋ ਸ਼ਖਸੀਅਤਾਂ ਜੁੜਨਗੀਆਂ ਗੁਰਪ੍ਰੀਤ ਗਿੱਲ ਕੈਨਬਰਾ ਤੋਂ ਅਤੇ ਫਿਰ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਔਰ ਅਸੀਂ ਬਹੁਤ ਸਾਰਾ ਚਿੰਤਨ ਕਰਾਂਗੇ ਗੱਲਾਂ ਬਾਤਾਂ ਤੁਹਾਨੂੰ ਸੁਣਾਵਾਂਗੇ ਤੁਹਾਡੀਆਂ ਵੀ ਸੁਣਨੀਆਂ ਆਪਾਂ ਕਿਉਂਕਿ ਇਹ 2-way ਪ੍ਰੋਗਰਾਮ ਹੈ ਅਤੇ ਪ੍ਰੋਗਰਾਮ ਦੇ ਵਿੱਚ ਦਿਲ ਵਾਲੀਆਂ ਗੱਲਾਂ ਹੋਣੀਆਂ ਹੈ ਅਤੇ ਕੈਨਬਰਾ ਦੇ ਵਿੱਚ ਇਲੈਕਸ਼ਨਸ ਹੈ ਅੱਜ ਵੋਟਾਂ ਪੈ ਰਹੀਆਂ ਨੇ ਅਤੇ ਉੱਧਰ ਨਿਊਜ਼ੀਲੈਂਡ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਉਸ 'ਤੇ ਵੀ ਥੋੜ੍ਹੀ ਚਿੰਤਨ ਕਰਾਂਗੇ ਆਪਾਂ ਅਤੇ ਦਲਜੀਤ ਸਿੰਘ ਮਹਿਤਾ ਚੌਂਕ ਸਵੇਰ ਦੇ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ ਸੰਚਾਲਨ ਕਰਦੇ ਨੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਪਾਠ ਦੀ ਲੜੀ ਚੱਲ ਰਹੀ ਹੈ ਸਹਿਜ ਪਾਠ ਦੀ ਅਤੇ ਅੱਜ ਉਹਨਾਂ ਨੇ ਸੁਨੇਹਾ ਭੇਜਿਆ ਬਾਬਾ ਸ਼ੇਖ ਫਰੀਦ ਦੇ ਸ਼ਬਦ ਦੀਆਂ ਪੰਕਤੀਆਂ ਉਹਨਾਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਕਿਉਂਕਿ ਅੱਜ ਕੱਤਕ ਦਾ ਮਹੀਨਾ ਸ਼ੁਰੂ ਹੋ ਚੁੱਕਾ ਦੇਸੀ ਮਹੀਨਾ ਸੋ ਸੰਗਰਾਂਦ ਦੀਆਂ ਸ਼ੁਭਕਾਮਨਾਵਾਂ ਆਪ ਸਭ ਨੂੰ ਅਤੇ ਬਾਣੀ ਕਹਿੰਦੀ ਹੈ ਬਾਬਾ ਸ਼ੇਖ ਫਰੀਦ ਜੀ ਕਹਿੰਦੇ ਨੇ ਕਿ ਕੱਤਕ ਕੂੰਜਾਂ ਚੇਤ ਡਾਉ ਸਾਵਣ ਬਿਜਲੀਆਂ ਸਿਆਲੇ ਸੋਂਹਦੀਆਂ ਫਿਰ ਗੱਲ ਬਾਹੜੀਆਂ ਬਹੁਤ ਹੀ ਖੂਬਸੂਰਤ ਮੌਸਮਾਂ ਅਤੇ ਮਹੀਨਿਆਂ 'ਤੇ ਬਾਬਾ ਜੀ ਦੱਸ ਰਹੇ ਨੇ ਵੈਸੇ 12ਵਾਂ ਆਪਾਂ ਪੜ੍ਹੀਏ ਬਾਣੀ ਨਾਲ ਜੁੜੀਏ ਤਾਂ ਇਕੱਲੇ ਇਕੱਲੇ ਮਹੀਨੇ ਦੀ ਡਿਟੇਲ ਕੀ ਗੁਰੂ ਸਾਹਿਬ ਸੋਚਦੇ ਨੇ ਔਰ ਕੀ ਸਾਨੂੰ ਹੁਕਮ ਦਿੰਦੇ ਨੇ ਇਹਨਾਂ ਸਮਿਆਂ ਦੇ ਵਿੱਚ ਕਿ ਕਿਸ ਤਰ੍ਹਾਂ ਸਾਨੂੰ ਕਰਨਾ ਚਾਹੀਦਾ ਉਹ ਸਾਰਾ ਕੁਛ ਦੱਸਦੇ ਨੇ ਪਰ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਉੱਤਰੀ ਭਾਰਤ ਦੇ ਵਿੱਚ ਕੱਤਕ ਨੂੰ ਕੂੰਜਾਂ ਆਉਂਦੀਆਂ ਨੇ ਮਾਈਗ੍ਰੇਟਰੀ ਬਰਡਸ ਫਰੋਮ ਸਾਈਬੇਰੀਆ ਰਸ਼ੀਆ ਦੇ ਇਲਾਕਿਆਂ ਤੋਂ ਉੱਥੇ ਬਹੁਤ ਜ਼ਿਆਦਾ ਬਰਫ਼ ਮਾਈਨਸ 18 ਤੋਂ ਲੈ ਕੇ ਮਾਈਨਸ 45 ਡਿਗਰੀ ਤੱਕ ਹੋ ਜਾਂਦਾ ਤਾਪਮਾਨ ਅਤੇ ਉਹ ਜਿਹੜੀਆਂ ਕੂੰਜਾਂ ਨੇ ਉਹ ਫਿਰ ਪੰਜਾਬ ਆ ਜਾਂਦੀਆਂ ਨੇ ਸਿਆਲ ਕੱਟਣ ਵਾਸਤੇ ਔਰ ਫਿਰ ਜਾਂਦੀਆਂ ਨੇ ਕੱਤਕ ਕੂੰਜਾਂ ਚੇਤ ਡਾਓ ਸੋ ਚੇਤ ਮਹੀਨੇ ਦੇ ਵਿੱਚ ਆਟਮ ਜੰਗਲਾਂ ਨੂੰ ਅੱਗ ਲੱਗਦੀ ਹੈ ਪੰਜਾਬ ਦੇ ਵਿੱਚ, ਉੱਤਰੀ ਭਾਰਤ ਦੇ ਵਿੱਚ ਸਾਵਨ ਬਿਜਲੀਆਂ, ਔਰ ਸਾਉਣ ਮਹੀਨੇ ਦੇ ਵਿੱਚ ਬਿਜਲੀਆਂ ਚਮਕਦੀਆਂ ਨੇ, ਥੰਡਰਸਟੋਰਮ ਆਉਂਦੇ ਨੇ। ਕਿਆ ਖੂਬਸੂਰਤ ਵਰਣਨ ਹੈ, ਇੱਕ ਹੀ ਪੰਕਤੀ ਦੇ ਵਿੱਚ ਤਿੰਨ ਮਹੀਨਿਆਂ ਦਾ ਸਾਰਾਂਸ਼ ਕੱਢਦੇ ਨੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਬਾਬਾ ਫਰੀਦ ਜੀ ਦੀ ਕਲਮ ਤੋਂ। ਸੋ ਬਹੁਤ ਬਹੁਤ ਧੰਨਵਾਦ ਦਲਜੀਤ ਸਿੰਘ ਭਾਅ ਜੀ ਕਿ ਤੁਸੀਂ ਇਹ ਪੰਕਤੀਆਂ ਸਾਂਝੀਆਂ ਕੀਤੀਆਂ ਅਤੇ ਬਹੁਤ ਹੀ ਸਕੂਨ ਮਿਲਿਆ। ਕੁਲਵੀਰ ਸਿੰਘ ਧੰਜੂ ਭਾਅ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਅਤੇ ਅੱਜ ਦਾ ਜਿਹੜਾ ਵਿਚਾਰ ਹੈ ਉਹ ਪਿਛਲੇ ਦੋ ਹਫ਼ਤਿਆਂ ਤੋਂ ਪੈਂਡਿੰਗ ਪਿਆ ਆ, ਆਲਮੋਸਟ ਹਫ਼ਤਾ, ਹਾਂ 8 ਦਿਨ ਹੋ ਗਏ ਨੇ। ਸਮੀਰ ਪੌਲ ਆਸਟਰੀਆ ਤੋਂ ਨਵਾਂ ਸੁਨੇਹਾ ਵੀ ਉਹ ਲਿਖ ਰਹੇ ਨੇ, ਪਰ ਮੈਂ ਪਹਿਲਾਂ ਪਿਛਲੇ ਪੈਂਡਿੰਗ ਸੁਨੇਹੇ ਦੀ ਹੀ ਗੱਲ ਕਰਾਂ। ਉਹਨਾਂ ਨੇ ਇੱਕ ਜਗਿਆਸਾ ਜ਼ਾਹਰ ਕੀਤੀ ਸੀ ਜਿਸ ਦਾ ਕਹਿੰਦੇ ਹੱਲ ਕਰੋ ਜੀ। ਹੱਲ ਤਾਂ ਦੇਖੋ ਆਪਾਂ ਗੱਲਬਾਤ ਕਰ ਸਕਦੇ ਹਾਂ, ਹੱਲ ਤਾਂ ਫਿਰ ਉੱਧਰੋਂ ਹੀ ਹੋਣਾ ਹੈ। ਕਹਿੰਦੇ ਅਕਾਲ ਪੁਰਖ ਨੇ ਸਾਰੀ ਰਚਨਾ ਕੀਤੀ ਅਤੇ ਅਰਬਾਂ ਜੀਵ ਪੈਦਾ ਕੀਤੇ, ਪਰ ਇਨਸਾਨ ਨੂੰ ਹੀ ਇੰਨਾ ਸੋਚਣ ਅਤੇ ਸਮਰੱਥ ਦੀ ਦਾਤ ਬਖਸ਼ੀ। ਸਾਨੂੰ ਸਿਰਫ ਇਸ ਧਰਤੀ 'ਤੇ ਜੀਵਨ ਕੱਟਣਾ, ਇਹ ਪਰਮਾਤਮਾ ਦਾ ਮੰਤਵ ਤਾਂ ਨਹੀਂ ਹੋ ਸਕਦਾ। ਕੋਈ ਗਹਿਰਾ ਅਤੇ ਡੂੰਘਾ ਰਹੱਸਿਆ ਹੈ ਇਨਸਾਨ ਨੂੰ ਧਰਤੀ 'ਤੇ ਭੇਜਣ ਦਾ। ਇਨਸਾਨ ਤੋਂ ਪਰਮਾਤਮਾ ਦੀ ਕੀ ਅਭਿਲਾਸ਼ਾ ਹੋ ਸਕਦੀ ਹੈ? ਲੱਖਾਂ ਧਰਤ 'ਤੇ ਪਤਾਲ, ਪਰ ਸਾਨੂੰ ਇਸ ਧਰਤੀ 'ਤੇ ਭੇਜਣਾ ਇੱਕ ਸੰਯੋਗ ਨਹੀਂ ਹੋ ਸਕਦਾ। ਦੇਖੋ ਸਮੀਰ ਪੌਲ ਜੀ ਔਰ ਬਾਕੀ ਸਾਰੇ ਸਰੋਤਿਆਂ ਨੂੰ ਕਿ ਇਸ ਦੀ ਇੱਕ ਬੜੀ ਲੰਬੀ ਚੌੜੀ ਵਿਆਖਿਆ ਮੈਂ ਵੀਡੀਓ ਦੇ ਵਿੱਚ ਕਰ ਚੁੱਕਾ, ਕਿਤਾਬ ਦੇ ਵਿੱਚ ਵੀ ਹੈ, ਔਰ ਉਹ ਵੀਡੀਓ ਜਿਹੜਾ ਪੇਂਡੂ ਆਸਟ੍ਰੇਲੀਆ 'ਤੇ ਪਿਆ, ਧਰਮ ਸ਼ਾਇਦ ਉਸਦਾ ਟਾਈਟਲ ਹੈ, ਤੁਸੀਂ ਸਰਚ ਕਰ ਸਕਦੇ ਹੋ। ਔਰ ਉਸ ਦੇ ਵਿੱਚ ਜੋ ਸਿਸਟਮ ਹੈ ਜਿਸ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਇਹ ਪਹਿਲਾਂ ਜਾਣਨਾ ਪਏਗਾ ਕਿ ਗੁਰੂ ਸਾਹਿਬ ਕਹਿ ਕੀ ਰਹੇ ਨੇ ਕਿ ਬਣਤਰ ਕਿੱਦਾਂ ਹੋਈ ਹੈ, ਰਚਨਾ ਕਿੱਦਾਂ ਹੋਈ ਹੈ। ਜਿਹੜਾ ਇਹ ਗੱਲ ਤਾਂ ਪੱਕੀ ਹੈ ਕਿ ਜਨਮ ਜਨਮ ਦਾ ਜਿਹੜਾ ਸਿਧਾਂਤ ਹੈ ਉਹ ਬਿਲਟਨ ਹੈ, ਉਹ ਪੱਕਾ ਆ। ਇੱਦਾਂ ਨਹੀਂ ਹੈਗਾ ਵੀ ਜੰਮੇ ਆ ਅਤੇ ਮਰ ਗਏ, ਦੁਨੀਆ ਖਤਮ। ਜਿਹੜੀ ਸੋਲ ਹੈ, ਆਤਮਾ ਹੈ, ਉਹਦੀ ਟਰਾਂਸਮਾਈਗ੍ਰੇਸ਼ਨ ਹੋ ਰਹੀ ਆ। ਜਦੋਂ ਅਸੀਂ ਕਹਿ ਲਓ ਕਿ ਸਾਡੀ ਜਿਹੜੀ ਆਤਮਾ ਆ ਉਹ ਪਰਮਾਤਮਾ ਨਾਲੋਂ ਸਹਿਭੰਗ ਹੋਈ, ਟੁੱਟੀ ਆਪਣੇ ਆਪ, ਭੰਗ ਦਾ ਮਤਲਬ ਹੁੰਦਾ ਪੀਸ ਹੋ ਜਾਣਾ ਉਹਦਾ, ਤਾਂ ਉਸ ਤੋਂ ਲੈ ਕੇ ਹੁਣ ਤੱਕ ਦਾ ਸਫ਼ਰ ਬਿਲੀਅਨਸ ਆਫ ਸਾਲ ਦਾ ਆ, ਇੱਕ ਗੇੜੇ ਦਾ, ਪਤਾ ਨਹੀਂ ਕਿੰਨੇ ਗੇੜੇ ਲੱਗ ਚੁੱਕੇ ਨੇ। ਔਰ ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਪਇਓ ਦਰਸ਼ਨ ਦੇਖੇ। ਕਿੰਨਾ ਚਿਰ ਹੋ ਗਿਆ ਦੇਖੇ ਨੂੰ ਦਰਸ਼ਨ? ਉਸ ਜਦੋਂ ਆਪਾਂ ਟੁਕੜਾ ਸਾਡੀ ਆਤਮਾ ਦਾ ਪਰਮਾਤਮਾ ਨਾਲ ਟੁੱਟਿਆ ਸੀ ਉਦੋਂ ਦੇ ਦਰਸ਼ਨ ਕੀਤੇ ਹੋਏ ਨੇ। ਹੁਣ ਉਹਨੂੰ ਕਿੰਨੇ ਬਿਲੀਅਨ ਸਾਲ ਹੋ ਗਏ, ਕਿੰਨੇ ਟ੍ਰਿਲੀਅਨ ਸਾਲ ਹੋ ਗਏ, ਇਹ ਉਹ ਟਾਈਮ ਫਰੇਮ ਹੈ। ਉਹ ਚਿਰ ਇੱਦਾਂ ਨਹੀਂ ਹੈਗਾ ਵੀ 2 ਘੰਟੇ ਹੋ ਗਏ, 4 ਘੰਟੇ ਹੋ ਗਏ, ਜਾਂ ਮੇਰੇ ਜਿੱਦਣ ਦਾ ਮੈਂ ਜਨਮ ਆਇਆ, ਉਹਨੂੰ ਚਿਰ ਨਹੀਂ ਕਹਿ ਰਹੇ। ਉਹਦੀ ਪਿਛਲੀ ਪੰਕਤੀ ਦੇ ਵਿੱਚ ਬਹੁਤ ਜਨਮ, ਪਤਾ ਹੀ ਨਹੀਂ ਕਿੰਨੇ ਜਨਮ, ਜਨਮਾਂ ਦਾ ਟਾਈਮ ਫਰੇਮ ਚੱਲ ਰਿਹਾ ਹੈ। ਔਰ ਇਹ ਇੱਕ ਜਨਮ ਜਿਹੜਾ ਹੈ, ਕਹਿੰਦੇ ਵੀ ਆਈ ਡੈਡੀਕੇਟ ਟੂ ਯੂ, ਵੀ ਹੁਣ ਮੈਂ ਦਰਸ਼ਨ ਦੇਖਣੇ ਆ ਇਸ ਸਰੀਰ ਦੇ ਵਿੱਚ, ਮੈਂ ਐਕਸਪੀਰੀਅੰਸ ਕਰਨਾ ਤੈਨੂੰ, ਮੈਂ ਵਾਪਸ ਉੱਥੇ ਹੀ ਰਲਣਾ ਜਿੱਥੋਂ ਮੈਂ ਸਹਿਭੰਗ ਹੋਇਆ ਸੀ। ਬਹੁਤ ਜਨਮ ਵਿਛੜੇ ਥੇ ਮਾਧੋ। ਸੋ ਇਹ ਟਾਈਮ ਫਰੇਮ ਹੈ, ਪਹਿਲਾਂ ਤਾਂ ਇਹ ਗੱਲ ਆਪਣੇ ਦਿਮਾਗ ਦੇ ਵਿੱਚ ਬਿਠਾਉਣੀ ਪੈਣੀ ਆ ਕਿ ਫਿਜ਼ੀਕਲ ਬਰਥ ਅਤੇ ਫਿਜ਼ੀਕਲ ਡੈਥ ਟਾਈਮ ਫਰੇਮ ਨਹੀਂ ਹੈਗਾ, ਇਹ ਇੱਕ ਬੋਡੀ ਦਾ ਟਾਈਮ ਫਰੇਮ ਹੋ ਸਕਦਾ ਹੈ, ਪਰ ਸਾਡੀ ਜਿਹੜੀ ਆਤਮਾ ਦੀ ਇੱਥੇ ਟਾਈਮ ਫਰੇਮ ਦੀ ਗੱਲ ਚੱਲ ਰਹੀ ਹੈ। ਹੁਣ ਗੱਲ ਕਰੀਏ ਗਾਂਹ ਟਾਈਮ ਫਰੇਮ ਦੀ ਕਿ ਸਿਸਟਮ ਜਿਹੜਾ ਆ ਸਮਝਣਾ ਕੀ ਆ, ਕਿ ਜਦੋਂ ਸਾਨੂੰ ਸਮਝ ਆ ਗਈ ਨਾ ਕਿ ਧਰਮ ਕੀ ਆ, ਫਿਰ ਸਾਨੂੰ ਸਿਸਟਮ ਸਮਝ ਆ ਗਿਆ। ਗਿਆਨ ਉਹ ਤੋਂ ਬਾਅਦ ਸ਼ੁਰੂ ਹੋਏਗਾ, ਗਿਆਨ ਖੰਡ ਉਹ ਤੋਂ ਬਾਅਦ ਸ਼ੁਰੂ ਹੋਏਗਾ, ਉਹ ਤੋਂ ਬਾਅਦ ਫਿਰ ਸਰਮ ਖੰਡ ਸ਼ੁਰੂ ਹੋਏਗਾ, ਜਾਣੀ ਕਿ ਮਿਹਨਤ ਵਾਲਾ, ਉਸ ਤੋਂ ਬਾਅਦ ਫਿਰ ਰਿਜ਼ਲਟ ਵਾਲਾ ਖੰਡ ਆਏਗਾ ਅਤੇ ਫਿਰ ਸੱਚ ਖੰਡ ਆਏਗਾ। ਹੁਣ ਬਹੁਤ ਜਿਹੜੇ 99% ਲੋਕ ਨੇ ਉਹ ਧਰਮ ਨੂੰ ਹੀ ਨਹੀਂ ਸਮਝ ਰਹੇ ਕਿ ਦੁਨੀਆ ਦਾ, ਬ੍ਰਹਿਮੰਡ ਦਾ ਧਰਮ ਕੀ ਆ, ਸਿਸਟਮ ਕੀ ਆ। ਔਰ ਉਹ ਮੈਂ ਬਰੀਫਲੀ ਤੁਹਾਨੂੰ ਦੱਸਦਾ ਹਾਂ 5 ਮਿੰਟਾਂ 'ਚ। ਅਸੀਂ ਜਪਜੀ ਸਾਹਿਬ ਰੋਜ਼ ਕਰਦੇ ਹਾਂ, ਸੁਣਦੇ ਹਾਂ, ਉਸ ਦੇ ਵਿੱਚ ਕਲੀਅਰਲੀ ਲਿਖਿਆ ਹੋਇਆ ਕਿ ਸਿਸਟਮ ਹੈ ਕੀ। ਧਰਮ ਖੰਡ ਕਾ ਇਹੋ ਧਰਮ, ਕਿਹੜਾ ਧਰਮ ਖੰਡ ਹੈ, ਸੈਕਸ਼ਨ ਹੈ ਧਰਮ ਦਾ, ਮਨੁੱਖ ਦੇ ਅੰਦਰ ਆਉਂਦਾ ਆ, ਉਹਦਾ ਜਿਹੜਾ ਉਹਦਾ ਤਰਤੀਬ ਕੀ ਹੈ। ਤਰਤੀਬ ਕਹਿੰਦੇ ਇਹ ਹੈ ਕਿ ਪਰਮਾਤਮਾ ਨੇ ਸਿਸਟਮ, ਸਮਝੋ ਜ਼ਰਾ, ਰਾਤੀ ਰੁੱਤੀ ਥਿੱਤੀ ਵਾਰ, ਅਕਾਲ ਪੁਰਖ ਨੇ ਜਦੋਂ ਬਣਾਇਆ ਸਾਰਾ ਕੁਛ ਤਾਂ ਉਹਨੇ ਪਹਿਲਾਂ ਕੀ ਬਣਾਇਆ, ਕਾਲ, ਅਕਾਲ ਤੋਂ ਕਾਲ ਰੂਪ 'ਚ ਆਇਆ ਉਹ। ਕਾਲ ਕੀ ਆ, ਟਾਈਮ। ਟਾਈਮ ਕਿੱਦਾਂ ਮਿਣਿਆ ਜਾਂਦਾ ਆ, ਰਾਤਾਂ ਨਾਲ, ਰੁੱਤਾਂ ਨਾਲ, ਥਿੱਤਾਂ ਨਾਲ, 15 ਦਿਨ ਚੰਦਰਮਾ ਦੀਆਂ, ਅਤੇ ਵਾਰਾਂ ਨਾਲ, ਵੀਕਲੀ, ਜਿਹੜੀ ਕਿ ਅੱਜ ਸੰਗਰਾਂਦ ਹੈ, ਇਹ ਵੀ ਕਾਲ ਦਾ ਹੀ ਇੱਕ ਹਿੱਸਾ ਹੈ। ਸੋ ਪਹਿਲਾਂ ਸਮਾਂ ਬਣਾਇਆ, ਕਾਲ ਬਣਾਇਆ, ਉਸ ਤੋਂ ਬਾਅਦ ਕੀ ਬਣਾਏ, ਤੱਤ ਬਣਾਏ। ਕਿਹੜੇ ਤੱਤ ਬਣਾਏ, ਪਵਨ, ਪਾਣੀ, ਅਗਨੀ, ਪਾਤਾਲ, ਇਹ ਜਨਰਲ ਹੈ, ਪਰ ਤੱਤ ਹੀ ਬਣਾਏ ਪੰਜ। ਸੋ ਪਹਿਲਾਂ ਸਮਾਂ ਬਣਿਆ, ਫਿਰ ਤੱਤ ਬਣੇ। ਹੁਣ ਇਹ ਪਵਨ, ਪਾਣੀ, ਅਗਨੀ, ਜਿਹੜਾ ਪਾਤਾਲ ਹੈ, ਬੇਸ ਹੈ, ਉਹਦੇ ਵਿੱਚ ਕਹਿੰਦੇ ਤਿਸ ਵਿੱਚ ਧਰਤੀ, ਥਾਪ ਰੱਖੀ ਧਰਮਸਾਲ, ਉਹਦੇ ਵਿੱਚ ਧਰਤੀ ਇਸ ਸਮੇਂ ਅਤੇ ਜਿਹੜੇ ਤੱਤ ਨੇ ਆਕਾਸ਼, ਪਵਨ, ਪਾਣੀ ਅਤੇ ਅਗਨੀ ਦੇ ਵਿੱਚ ਇੱਕ ਧਰਤੀ ਰੱਖੀ ਹੈ ਪੰਜਵੀਂ, ਇਹ ਹੈਗੀ ਹੈ ਧਰਮਸਾਲ। ਧਰਮਸਾਲ ਦਾ ਮਤਲਬ ਹੁੰਦਾ ਕਿ ਟੈਂਪਰੇਰੀ ਥਾਂ, ਉਸ ਸਿਸਟਮ ਨੂੰ ਇੰਪਲੀਮੈਂਟ ਕਰਨ ਦੇ ਲਈ, ਇੱਕ ਰਾਤ ਕੱਟਣ ਦੇ ਲਈ, ਜਿਹਨਾਂ ਕਹਿੰਦੇ ਇੱਕ ਧਰਮਸਾਲ ਹੈ, ਤੁਸੀਂ ਇੱਥੇ ਰਾਤ ਕੱਟ ਸਕਦੇ ਹੋ, ਧਰਮਸ਼ਾਲਾ, ਇੱਥੇ ਤੁਸੀਂ ਸੇਫ ਹੋ ਇੱਕ ਇੱਕ ਦਿਨ ਲਈ ਜਿੰਨੀ ਦੇਰ ਰਹਿਣਾ ਆ। ਸੋ ਇੱਥੇ ਇਹ ਪੱਕਾ ਥਾਂ ਨਹੀਂ ਹੈਗਾ ਧਰਤੀ, ਪਰ ਇਹ ਧਰਮਸਾਲ ਹੈ, ਟੈਂਪਰੇਰੀ ਜਗ੍ਹਾ, ਇਹ ਧਰਮ ਕਮਾਉਣ ਦੇ ਲਈ ਧਰਤੀ ਉਹਨੇ ਬਣਾਈ ਹੈ। ਹੁਣ ਇਸ ਧਰਤੀ ਦੇ ਉੱਤੇ ਕੀ ਪਾਇਆ, ਇਸ ਵਿੱਚ ਜੀ ਜੁਗਤ ਕੇ ਰੰਗ। ਹੁਣ ਜਿੰਨੇ ਵੀ ਇਸ ਧਰਤੀ ਦੇ ਉੱਤੇ ਜੀਵ ਹੈ, ਵੱਖਰੇ ਵੱਖਰੇ ਰੰਗ ਨੇ ਉਹਨਾਂ ਦੇ, ਉੱਦਾਂ ਤਾਂ ਵੈਸੇ 84 ਲੱਖ ਜੂਨ ਕਹਿੰਦੇ ਨੇ, ਵੱਧ ਵੀ ਹੋ ਸਕਦੀਆਂ, ਘੱਟ ਵੀ ਹੋ ਸਕਦੀਆਂ, ਬੇਅੰਤ ਨੇ, ਪਰ ਇੱਕ ਹਿਊਮਨ ਜਿਹੜਾ ਸਮਝ ਸਕਦਾ ਆ, ਜਿੰਨੀ ਕੁ ਕੈਲਕੂਲੇਸ਼ਨ ਕੀਤੀ ਆ, ਉਹ 84 ਲੱਖ ਜੂਨ ਤਾਂ ਮੰਨਦੇ ਆ, ਔਰ ਸਾਇੰਸ ਵੀ 8.4 ਮਿਲੀਅਨ ਮੰਨਦੀ ਹੈ, ਜਿਹੜੀ ਕਿ 1 and same thing ਹੀ ਆ, 84 ਲੱਖ 8.4 ਮਿਲੀਅਨ ਹੀ ਹੁੰਦੇ ਆ। ਸੋ ਇੰਨੇ ਤਰ੍ਹਾਂ ਦੇ ਜੀਵ ਇਸ ਧਰਤੀ 'ਤੇ ਪਾਏ ਨੇ। ਇਹ ਸਿਸਟਮ ਦੀ ਗੱਲ ਸਮਝਾ ਰਹੇ ਨੇ, ਬ੍ਰਹਿਮੰਡੀ ਸਿਸਟਮ ਦੀ, ਪਰਮਾਤਮਾ ਦਾ ਸਿਸਟਮ ਹੈ ਜਿਹੜਾ, ਉਹ ਬਾਬਾ ਨਾਨਕ ਸਮਝਾ ਰਹੇ ਨੇ। ਹੁਣ ਕਹਿੰਦੇ ਜਿਹੜੇ ਵੱਖਰੀ ਵੱਖਰੀਆਂ ਯੁਗਤਾਂ ਦੇ ਨਾਲ, ਮੈਥਡਸ ਦੇ ਨਾਲ, ਕੋਈ ਉੱਡ ਰਿਹਾ, ਕੋਈ ਰੇਂਗ ਰਿਹਾ, ਕੋਈ ਮਿੱਟੀ 'ਚ ਰਹਿ ਰਿਹਾ, ਕੋਈ ਮਿੱਟੀ ਦੇ ਉੱਤੇ ਰਹਿ ਰਿਹਾ, ਕੋਈ ਭੱਜ ਰਿਹਾ, ਇਹ ਜਿਹੜੇ ਆ ਕਹਿੰਦੇ ਤਿੰਨ ਕੇ ਨਾਮ ਅਨੇਕ ਅਨੰਤ, ਕਿਸੇ ਦਿਨ ਹਾਥੀ ਆ, ਕਿਸੇ ਦਿਨ ਕੀੜੀ ਆ, ਕਿਸੇ ਦਿਨ ਬੰਦਾ ਆ, ਕਿਸੇ ਦਿਨ ਪੰਛੀ ਆ, ਇੰਨੇ ਨਾਵਾਂ ਨਾਲ ਇਹ ਜਾਣੇ ਜਾਂਦੇ ਨੇ, ਵੱਖਰੀ ਵੱਖਰੀ ਇਹਨਾਂ ਦੀ ਕਲਾਸੀਫਿਕੇਸ਼ਨਸ ਹੈ। ਹੁਣ ਇਹ ਜੀਵ ਆ ਗਏ ਅਤੇ ਹੁਣ ਇਹਨਾਂ ਨੂੰ ਮੋਨੀਟਰ ਕਿੱਦਾਂ ਕੀਤਾ ਜਾਂਦਾ ਆ, ਇਹਨਾਂ ਦਾ ਸੰਚਾਲਨ ਕਿੱਦਾਂ ਕੀਤਾ ਜਾਂਦਾ ਆ, ਇਹ ਕਿੱਦਾਂ ਵਿਚਰਦੇ ਨੇ। ਕਹਿੰਦੇ ਕਰਮੀ ਕਰਮੀ ਹੋਏ ਵਿਚਾਰ, ਜਿੱਦਾਂ ਦੇ ਇਹ ਕਰਮ ਕਰ ਰਹੇ ਨੇ ਉੱਦਾਂ ਦਾ ਇਹਨਾਂ ਦਾ ਡਾਟਾ ਸਟੋਰ ਹੋ ਰਿਹਾ, ਇਹਨਾਂ 'ਤੇ ਫਿਰ ਵਿਚਾਰ ਕੀਤੀ ਜਾਂਦੀ ਹੈ ਵੀ ਕਿੱਦਾਂ ਦਾ ਇਸ ਧਰਤੀ 'ਤੇ ਉਹਨਾਂ ਨੇ ਕਰਮ ਕੀਤਾ, ਕਿੱਥੇ ਵਿਚਾਰਿਆ ਜਾਂਦਾ। ਸੱਚਾ ਆਪ, ਸੱਚਾ ਦਰਬਾਰ, ਪਰਮਾਤਮਾ ਨੇ ਆਪ ਹੀ ਇਸ ਨੂੰ ਵਿਚਾਰਨਾ ਹੈ, ਉਸ ਨੇ ਆਪਣੇ ਹੀ ਦਰਬਾਰ ਦੇ ਵਿੱਚ ਇਹ ਸਾਰਾ ਮੋਨੀਟਰਿੰਗ ਕਰ ਰਿਹਾ ਹੈ। ਔਰ ਉਸ ਦਰਬਾਰ ਦੇ ਵਿੱਚ ਕਹਿੰਦੇ ਕੌਣ ਸੌਂਦਾ ਆ, ਕੌਣ ਉਸ ਦਰਬਾਰ ਦੇ ਵਿੱਚ ਥਾਂ ਪਾਉਂਦਾ ਹੈ ਅਤੇ ਕਿਸ ਨੂੰ ਬਾਹਰੋਂ ਹੀ ਮੋੜ ਦਿੱਤਾ ਜਾਂਦਾ ਹੈ। ਉੱਥੇ ਸਿਰਫ ਉਹੀ ਸੌਂਦੇ ਨੇ ਜੋ ਪੰਚ ਪਰਵਾਨ। ਹੁਣ ਇੱਥੇ ਬਹੁਤ ਸਾਰੀਆਂ ਵਿਆਖਿਆਵਾਂ ਗਲਤ ਨੇ, ਪਰ ਇਹ ਪੰਚ ਪਰਵਾਨ ਉਹੀ ਹੈ ਜਿਹੜਾ ਆਨੰਦ ਸਾਹਿਬ ਵਾਲਾ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ, ਜਿਹਦੇ ਅੰਦਰ ਉਹ ਪੰਚ ਸ਼ਬਦ ਜਿਹੜੇ ਨੇ ਉਹ ਵੱਜਦੇ ਨੇ, ਪ੍ਰਗਟ ਹੋ ਜਾਂਦੇ ਨੇ ਸ਼ਬਦ, ਉਹ ਇਸ ਦਰਬਾਰ ਦੇ ਵਿੱਚ ਸੌਂਦੇ ਨੇ। ਨਦਰੀ ਕਰਮ ਪਵੇ ਨਿਸ਼ਾਨ, ਔਰ ਇਹ ਜਿਹੜਾ ਨਿਸ਼ਾਨ ਹੈ ਪੰਚ ਸ਼ਬਦ ਵਾਲਾ ਜਾਂ ਨਾਮ ਵਾਲਾ, ਇਹ ਪਰਮਾਤਮਾ ਦੀ ਹੀ ਮਿਹਰ ਦੇ ਨਾਲ ਮਿਲਦਾ ਆ। ਕੱਚ ਪਕਾਈ ਉੱਥੇ ਪਾਈ, ਹੁਣ ਉਹ ਕੱਚਾ ਅਤੇ ਪੱਕਾ ਉਸਦੇ ਦਰਬਾਰ ਦੇ ਵਿੱਚ ਦੇਖਦੇ ਆ ਵੀ ਇਹ ਕੱਚਾ ਹੈ ਜਾਂ ਪੱਕਾ, ਕਿੱਦਾਂ ਪੱਕਾ ਦੇਖਦੇ ਆ, ਕੀ ਉਹਦੇ ਕੋਲ ਨਿਸ਼ਾਨ ਹੈ, ਨਿਸ਼ਾਨ ਦਾ ਮਤਲਬ ਪਾਸਵਰਡ ਹੈ, ਸ਼ਬਦ ਹੈ, ਨਿਸ਼ਾਨੀ ਸਿਰਫ ਨਾਮ ਦੀ ਅਤੇ ਸ਼ਬਦ ਦੀ ਆ, ਉੱਥੇ ਸੱਚੋ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲੀ ਆ, ਅੱਗੇ ਜਾਤ ਨਾ ਜੀਓ ਹੈ, ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇਂ, ਅੱਗੇ ਨਾ ਜਾਤ ਚੱਲਦੀ ਹੈ ਅਤੇ ਨਾ ਜ਼ੋਰ ਚੱਲਦਾ ਆ, ਅੱਗੇ ਸਿਰਫ ਨਾਮ ਚੱਲਦਾ ਹੈ, ਅਤੇ ਇਹੀ ਨਿਸ਼ਾਨ ਹੈ। ਪੰਚਾਂ ਤੋਂ ਪ੍ਰਵਾਨ ਹੋਇਆ, ਪੰਚ ਸ਼ਬਦ ਦੇ ਥਰੂ ਨਾਮ ਮਿਲਿਆ ਆ, ਇਹੀ ਨਿਸ਼ਾਨ ਹੈ। ਇਸੇ ਨਿਸ਼ਾਨ ਦੇ ਨਾਲ ਕੱਚਾ ਪੱਕਾ ਉਹਦੇ ਦਰਬਾਰ ਦੇ ਵਿੱਚ ਦੇਖਿਆ ਜਾਂਦਾ ਹੈ। ਕੱਚ ਪਕਾਈ ਉੱਥੇ ਪਾਈ, ਨਾਨਕ ਗਿਆ ਜਾਪੇ ਜਾਈ। ਹੁਣ ਇਹ ਸਿਸਟਮ ਹੈ, ਇਹ ਧਰਮ ਹੈ ਦੁਨੀਆ ਦਾ। ਔਰ ਇਹ ਅਸੀਂ ਇੱਥੇ ਰੀਅਲਾਈਜ਼ ਕਰਨ ਆਏ ਹਾਂ ਇਸ ਬੋਡੀ ਦੇ ਵਿੱਚ। ਅਗਰ ਕਰ ਗਏ, ਇਹ ਐਕਸੈਪਟ ਕਰ ਲਿਆ ਤਾਂ ਠੀਕ ਹੈ, ਨਹੀਂ ਤਾਂ ਫਿਰ ਸਾਰੇ ਬਿੱਲ ਤਾਂ ਦੇਈ ਜਾਂਦੇ ਆ, ਬਿਜਲੀ ਦਾ ਵੀ ਦੇਈ ਜਾਂਦੇ, ਪਾਣੀ ਦਾ ਵੀ ਦੇਈ ਜਾਂਦੇ, ਕਾਰਾਂ ਵੀ ਲਈ ਜਾਂਦੇ, ਨੱਠੀ ਵੀ ਜਾਂਦੇ, ਪਰ ਵਟ ਫੋਰ? ਜਿਸਨੇ ਅਸਲੀ ਧਰਮ ਨਹੀਂ ਸਮਝਿਆ, ਉਸਨੂੰ ਕਮਾਇਆ ਨਹੀਂ, ਉਸਨੂੰ ਹੰਢਾਇਆ ਨਹੀਂ, ਉਸਨੂੰ ਰੀਅਲਾਈਜ਼ ਨਹੀਂ ਕੀਤਾ ਆਪਣਾ ਅਸਲੀ, ਤਾਂ ਉਹ ਨਹੀਂ ਹੋ ਸਕਦਾ। ਖੈਰ ਸਮੀਰ ਪੌਲ ਜੀ, ਉਮੀਦ ਰੱਖਦੇ ਹਾਂ ਕਿ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਅਤੇ ਜੋ ਗੁਰਬਾਣੀ ਦੇ ਸਿਧਾਂਤ ਦੇ ਅਨੁਸਾਰ ਹੈ, ਮੁੰਦਾਵਣੀ ਦੇ ਵਿੱਚ ਵੀ ਬੜਾ ਡਿਟੇਲ 'ਚ ਲਿਖਿਆ ਹੋਇਆ, ਗੁਰਬਾਣੀ ਸਿੱਧੀ ਪੜ੍ਹੋ ਤੁਸੀਂ, ਸਹਿਜ ਪਾਠ ਚੱਲ ਰਹੇ ਨੇ, ਗੁਰਬਾਣੀ ਨਾਲ ਜੁੜੋ, ਇਹ ਸਹਿਜੇ ਸਹਿਜ ਆਪਣੇ ਆਪ ਅੰਦਰ ਇਹ ਗੱਲਾਂ ਆ ਜਾਣਗੀਆਂ। ਪਿਆਰਿਓ, ਭਾਰਤ ਦੇ ਵਿੱਚ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ, ਸਾਡੀਆਂ ਸ਼ੁਭਕਾਮਨਾਵਾਂ ਕਿਸਾਨਾਂ ਦੇ ਨਾਲ ਹੈ, ਕਿਉਂਕਿ ਮੈਂ ਖੁਦ ਕਿਸਾਨ ਹਾਂ ਅਤੇ ਪਿਛਲੇ 25 ਸਾਲ ਤੋਂ ਆਸਟ੍ਰੇਲੀਆ 'ਚ ਕਿਸਾਨੀ ਕਰ ਰਹੇ ਹਾਂ, ਇੰਡੀਆ ਤੋਂ ਵੀ ਕਿਸਾਨੀ ਬੈਕਗਰਾਊਂਡ ਹੈ। ਸੋ ਮੇਰਾ ਪਰਸਪੈਕਟਿਵ ਥੋੜ੍ਹਾ ਹੋਰ ਹੈ, ਜੋ ਆਮ ਲੋਕ ਕਿਸਾਨੀ ਬਾਰੇ ਸਮਝਦੇ ਹੋਣਗੇ, ਕੀ ਕਰਨਾ ਕੀ ਨਹੀਂ ਕਰਨਾ। ਓਵਰ ਦਾ ਟਾਈਮ ਇੰਨਾ ਕੁ ਤਜ਼ਰਬਾ ਹੋ ਚੁੱਕਾ ਹੈ ਕਿ ਮੈਂ ਆਪਣਾ ਫੈਸਲਾ ਖੁਦ ਕਰ ਸਕਦਾ ਕਿ ਮੈਂ ਕਿੱਧਰ ਕੀ ਕਰਨਾ ਹੈ, ਕਿਹਦੀ ਸਪੋਰਟ ਕਰਨੀ ਹੈ, ਕਿਹਦੀ ਨਹੀਂ ਕਰਨੀ, ਕਿਹੜੀ ਚੀਜ਼ ਮੈਨੂੰ ਚੰਗੀ ਲੱਗਦੀ ਹੈ, ਕਿਹੜੀ ਨਹੀਂ ਲੱਗਦੀ। ਸੋ ਜੇ ਆਪਾਂ ਹੋਲਿਸਟਿਕ ਵਿਊ ਲਈਏ ਕਿਸਾਨੀ ਦਾ, ਕਿਸਾਨੀ ਦੇ ਹਾਲਾਤ ਬਹੁਤ ਵਧੀਆ ਵੀ ਰਹੇ ਨੇ ਅਤੇ ਧੱਕਾ ਵੀ ਕਿਸਾਨੀ ਦੇ ਨਾਲ ਸਭ ਨੂੰ ਜ਼ਿਆਦਾ ਹੁੰਦਾ ਰਿਹਾ ਹੈ, ਖਾਸ ਕਰਕੇ ਜਰਵਾਣਿਆਂ ਵੱਲੋਂ। ਜਦੋਂ ਦੇ ਭਾਰਤ ਦੇ ਉੱਤੇ ਹਮਲੇ ਹੋਣੇ ਸ਼ੁਰੂ ਹੋਏ ਨੇ ਨਾ, ਤਾਂ ਬਹੁਤ ਬੁਰਾ ਹਾਲ ਹੁੰਦਾ ਸੀ। 800 ਸਾਲ ਦੀ ਗੁਲਾਮੀ ਕਿਨ ਕੱਟੀ ਹੈ? ਕਿਸੇ ਨੇ ਵੀ ਨਹੀਂ, ਕਿਸਾਨਾਂ ਨੇ ਕੱਟੀ ਆ। ਉਹਨਾਂ ਦੀਆਂ ਜ਼ਮੀਨਾਂ ਖੋਹ ਲਈਆਂ ਗਈਆਂ, ਉਹਨਾਂ ਦਾ ਹੁਨਰ ਖੋਹ ਲਿਆ ਗਿਆ। ਹੁਨਰ ਕਿੱਦਾਂ ਖੋਹ ਲਿਆ ਗਿਆ? ਉਹਨਾਂ ਨੂੰ ਸਿਰਫ ਅੰਨ ਉਗਾਉਣ 'ਤੇ ਰੱਖਿਆ ਸੀ, ਉਹਨਾਂ ਨੂੰ ਰੋਟੀ ਖਾਣ ਜੋਗੇ ਦਾਣੇ ਛੱਡ ਜਾਂਦੇ ਸੀ, ਬਾਕੀ ਸਾਰਾ ਕੁਛ ਲੈ ਜਾਂਦੇ ਸੀ, ਪਸ਼ੂ ਖੋਲ ਲੈ ਜਾਂਦੇ ਸੀ, ਦੁੱਧ ਲੈ ਜਾਂਦੇ ਸੀ, ਘਿਓ ਲੈ ਜਾਂਦੇ ਸੀ ਜਰਵਾਣੇ। ਔਰ ਪਹਿਲਾ ਕੰਮ ਬਾਬਾ ਬੰਦਾ ਬਹਾਦਰ ਨੇ ਕੀ ਕੀਤਾ? ਕਿਸਾਨਾਂ ਨੂੰ ਆਜ਼ਾਦ ਕਰਾਇਆ। ਔਰ ਕੱਲ੍ਹ ਉਹਨਾਂ ਦਾ ਜਨਮ ਦਿਹਾੜਾ ਸੀ ਅਤੇ ਕਿਸਾਨ ਹਥੈਸ਼ੀ ਸਭ ਨਾਲੋਂ ਪਹਿਲਾਂ ਇੰਡੀਪੈਂਡੈਂਸ ਜਿਹਨ ਦਿੱਤੀ ਆ, ਜਿਹਨੂੰ ਦਿੱਤੀ ਆ, ਉਹ ਕਿਸਾਨਾਂ ਨੂੰ ਦਿੱਤੀ ਆ। ਕਿਹਨ ਦਿੱਤੀ ਆ? ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤੀ ਆ। ਕਿਹਦੇ ਹੁਕਮਾਂ 'ਤੇ ਦਿੱਤੀ ਆ? 10ਵੇਂ ਪਾਤਸ਼ਾਹ ਦੇ ਹੁਕਮਾਂ 'ਤੇ ਦਿੱਤੀ ਆ। ਔਰ ਅੱਜ ਮੈਨੂੰ ਨਮੋਸ਼ੀ ਹੁੰਦੀ ਆ ਕਿ ਜਦੋਂ ਕਿਸਾਨ ਯੂਨੀਅਨਾਂ ਨੂੰ ਮੈਂ ਦੇਖਦਾ ਹਾਂ ਜਾਂ ਕਿਸਾਨਾਂ ਦੇਖਦਾ ਕਿ ਉਹ ਜਿੱਥੇ ਬੋਲੇ ਸੋਲੇ ਹਾਲ ਦਾ ਜਕਾਰਾ ਛੱਡਦੇ ਨੇ ਅਤੇ ਉਹਨਾਂ ਨੂੰ ਚੁੱਪ ਕਰਾਉਂਦੇ ਨੇ, ਉਹ ਅਕਿਰਤਕਣ ਲੋਕ ਨੇ ਉਹ। ਇਸ ਕਰਕੇ ਮੈਨੂੰ ਖਿਝ ਆਉਂਦੀ ਆ ਉਹਨਾਂ ਬੰਦਿਆਂ 'ਤੇ ਕਿ ਜਿਨ੍ਹਾਂ ਨੇ ਕਿਸਾਨਾਂ ਨੂੰ ਆਜ਼ਾਦ ਕਰਾਇਆ, ਕਿਸਾਨਾਂ ਨੂੰ ਜ਼ਮੀਨਾਂ ਉਹਨਾਂ ਦੀਆਂ ਵਾਪਸ ਦਵਾਈਆਂ, ਉਹਨਾਂ ਦਾ ਹੀ ਬਖਸ਼ਿਆ ਹੋਇਆ ਜੈਕਾਰਾ ਉਹ ਲਾਉਣ ਨਹੀਂ ਦਿੰਦੇ ਆਪਣੇ ਪੰਡਾਲਾਂ ਦੇ ਵਿੱਚ। ਦੱਸੋ ਵੀ ਇਹ ਤੋਂ ਵੱਡੀ ਅਕਿਰਤ ਘਣਤਾ ਕੀ ਹੋਊਗੀ? ਔਰ ਕਿੱਦਾਂ ਉਹ ਰੀਪ੍ਰਜੈਂਟ ਕਰ ਸਕਦੇ ਨੇ ਕਿਸਾਨਾਂ ਨੂੰ? ਮੇਰੀ ਸਮਝ ਤੋਂ ਬਾਹਰ ਹੈ। ਅਤੇ ਆਓ ਆਪਾਂ ਇੱਕ ਗੀਤ ਸੁਣਦੇ, ਨਵਾਂ ਗੀਤ ਆਇਆ ਇੱਕ ਨੌਜਵਾਨ ਦਾ, ਅਤੇ ਇਸ ਗੀਤ ਨੂੰ ਸਾਨੂੰ ਸਾਡੇ ਬ੍ਰਿਸਬੇਨ ਵਾਲੇ ਮਿੱਤਰ ਸੁੱਖਾ ਤੂਰ ਹੋਣਾ ਨੇ ਭੇਜਿਆ ਸੀ, ਉਹਨਾਂ ਦੇ ਮਿੱਤਰ ਨੇ। ਅਤੇ ਆਓ ਆਪਾਂ ਪਹਿਲਾਂ ਗੀਤ ਸੁਣਦੇ ਹਾਂ, ਫਿਰ ਉਸ ਤੋਂ ਬਾਅਦ ਚੱਲਦੇ ਹਾਂ। ਮਿੰਟੂ ਧਾਲੀਵਾਲ ਗਾਇਕ ਦਾ ਨਾਮ ਹੈ।
ਜਾਵੇ ਲੰਘਦਾ ਸਿਰ ਤੋਂ ਪਾਣੀ, ਦਿਨੋ ਦਿਨ ਉਲਝ ਰਹੀ ਹੈ ਤਾਣੀ।
ਗੀਤ ਸੁਣ ਰਹੇ ਸੀ ਮਿੰਟੂ ਧਾਲੀਵਾਲ ਦੀ ਆਵਾਜ਼ ਦੇ ਵਿੱਚ। ਨਵਾਂ ਗੀਤ ਆਇਆ, ਨੌਜਵਾਨ ਨੇ ਬਹੁਤ ਸੋਹਣਾ ਗਾਇਆ। ਸੋ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਦਿਲ ਵਾਲੀ ਗੱਲ, ਅਤੇ ਸਾਡੇ ਨਾਲ ਜਸਪ੍ਰੀਤ ਹੁਣੀ ਜੁੜੇ ਸੀ, ਅਤੇ ਉਹਨਾਂ ਨੇ ਕਿਹਾ ਕਿ ਪਿਛਲੇ ਹਫ਼ਤੇ ਪ੍ਰੋਗਰਾਮ ਮਿਸ ਹੋ ਗਿਆ ਬਿਲਕੁਲ, ਸੈਟਰਡੇ ਸਾਡਾ ਥੋੜ੍ਹਾ ਕੰਮ ਖਰਾਬ ਹੋ ਗਿਆ ਸੀ ਲਾਸਟ ਮਿੰਟ 'ਤੇ, ਵਿੰਡੋਜ਼ ਨੇ ਬਹੁਤ ਵੱਡੀਆਂ ਅਪਡੇਟ ਓਵਰਨਾਈਟ ਦੇ ਦਿੱਤੀਆਂ ਜਿਸ ਕਾਰਨ ਸਾਰਾ ਹੀ ਸਿਸਟਮ ਸਾਡਾ ਹਿੱਲ ਗਿਆ, ਪਰ ਹੁਣ ਦਰੁਸਤ ਹੈ ਜੀ, ਪਾਣੀ ਚੱਕ ਲਿਆ ਮੋਟਰ ਨੇ, ਅਤੇ ਬਾਕੀ ਕਹਿੰਦੇ ਵੇਟ ਹੀ ਕਰ ਰਿਹਾ ਸੀ, ਅਤੇ ਬਿਲਕੁਲ ਜੀ ਆ ਗਏ ਹਾਂ। ਅਤੇ ਸੁਖਵਿੰਦਰ ਸੌਂਦ ਭਾਅ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ, ਠੀਕ ਠਾਕ ਹੋ, ਚੜ੍ਹਦੀ ਕਲਾ 'ਚੋਂ? ਅਤੇ ਰਵਿੰਦਰ ਸਿੰਘ ਵੀ ਮੈਲਬਨ ਵਾਲੇ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਦਲਜੀਤ ਸਿੰਘ ਮਹਿਤਾ ਚੌਂਕ ਵੀ ਪ੍ਰੋਗਰਾਮ 'ਚ ਆਏ ਨੇ, ਗੁਰਬਾਣੀ ਸਾਂਝੀ ਕੀਤੀ ਹੈ ਸਾਡੇ ਨਾਲ। ਅਤੇ ਸਮੀਰ ਪੌਲ ਜੀ ਵੀ ਆ ਗਏ ਨੇ, ਕਹਿੰਦੇ ਕਿ ਵੀਰ ਜੀ ਮੈਂ ਸੋਚ ਰਿਹਾ ਸੀਗਾ ਜਵਾਨੀ ਵਿੱਚ ਪੈਰ ਰੱਖਣ ਤੋਂ ਪਹਿਲਾਂ, ਮੋਬਾਈਲ ਦੀ ਆਮਦ ਤੋਂ ਪਹਿਲਾਂ ਦੇ ਸਮੇਂ ਆਪਸ ਵਿੱਚ ਇੰਨਾ ਸੁਹਿਰਦ ਹੁੰਦਾ ਸੀ ਕਿ ਗੁਰੂ ਘਰ ਜਾ ਕੇ ਕਥਾ ਸੁਣਨ ਅਤੇ ਕੀਰਤਨ ਦਾ ਸਰਵਣ ਕਰਨ ਦਾ ਸਿਮਰਨ ਕਰਦੇ ਲੂ ਕੰਡੇ ਹੋ ਜਾਂਦੇ ਸੀ। ਕਿੰਨਾ ਖੂਬਸੂਰਤ ਸਮਾਂ ਸੀ, ਅਤੇ ਸੋਚੋ ਗੁਰੂ ਸਾਹਿਬ ਦੇ ਸਮੇਂ ਅਧਿਆਤਮ ਦਾ ਕੀ ਪੱਧਰ ਹੋਵੇਗਾ। ਕਹਿੰਦੇ ਨੇ ਕਿ ਅਬ ਤਬ ਜਬ ਤਬ ਤੂੰ ਹੀ। ਸ਼ੁਕਰੀਆ ਵੀਰ ਜੀ। ਅਤੇ ਸਮੀਰ ਪੌਲ, ਹਾਂਜੀ ਬਿਲਕੁਲ ਜੀ, ਉਹ ਸਮਾਂ ਬਿਲਕੁਲ ਹੀ ਅਲੱਗ ਸੀ। ਅਤੇ ਗੌਰਵ ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਜੀ ਐਸ ਚਾਲ ਵੀ ਪ੍ਰੋਗਰਾਮ 'ਚ ਆ ਗਏ ਨੇ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਿੰਨ ਚਾਰ ਖਬਰਾਂ ਭੇਜ ਰਹੇ ਨੇ ਜਿਨ੍ਹਾਂ ਵਿੱਚ SPS ਦੀਆਂ ਖਬਰਾਂ ਸਾਂਝੀਆਂ ਕੀਤੀਆਂ ਉਹਨਾਂ ਨੇ। ਅਤੇ ਨਿਊ ਸਾਊਥ ਵੇਲਜ਼ ਪ੍ਰੀਮੀਅਰ ਵੀ ਇਨਕੁਆਇਰੀ ਦੇ ਘੇਰੇ ਦੇ ਵਿੱਚ ਆ, ਆਈਕੈਕ ਦੇ ਜਿਹੜੀ ਕਿ ਨਿਊ ਸਾਊਥ ਵੇਲਜ਼ ਚੱਲ ਰਹੀ ਹੈ, ਅਤੇ ਉਹਨਾਂ ਦਾ ਜਿਹੜਾ ਰਿਲੇਸ਼ਨਸ਼ਿਪ ਆ ਉਸਦੇ ਬਾਰੇ ਗੱਲਬਾਤ ਕਰਾਂਗੇ। ਗੁਰਪ੍ਰੀਤ ਨੂੰ ਆਲਣ ਦਿਓ, ਅਤੇ ਥੋੜ੍ਹਾ ਜਿਹਾ ਅੰਗਰੇਜ਼ੀ ਦੇ ਜਿਹੜੀ ਚੇਂਜਿਸ ਆਈਆਂ ਨੇ ਪਾਰਟਨਰ ਵੀਜ਼ੇ ਦੀਆਂ, ਉਸਦੀ ਵੀ ਸਪਸ਼ਟੀਕਰਨ ਆਏ ਨੇ, ਉਹਦੀ ਵੀ ਗੱਲ ਕਰਾਂਗੇ। ਆਸਟ੍ਰੇਲੀਅਨ ਲੋਕਾਂ ਕੋਲ ਦੁਨੀਆ ਦਾ ਦੂਜਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ, ਅਤੇ ਇਹ ਵੀ ਇੱਕ ਹੱਲ ਹੈ ਜੀ ਆਸਟ੍ਰੇਲੀਆ ਪਾਸਪੋਰਟ ਲੈਣ ਦਾ। ਪੰਮਾ ਸਿੰਘ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਵੀਰ ਜੀ। ਬਿਲਕੁਲ ਜੀ, ਕਹਿੰਦੇ ਨੇ ਕਿਰਤ ਕਣ ਦਾ ਭਾਰ ਧਰਤੀ ਵੀ ਨਹੀਂ ਚੱਲਦੀ, ਬਿਲਕੁਲ ਅਤੇ ਕਰਾਂਗੇ ਗੱਲ। ਅਤੇ ਸਮੀਰ ਪੌਲ ਜੀ ਕਹਿੰਦੇ ਨੇ ਕਿ ਨੈਵਰ ਐਵਰ ਸਮਵਨ ਐਕਸਪਲੇਨਡ ਟੂ ਮੀ ਦਿਸ ਸੱਚ ਏ ਬਿਊਟੀਫੁੱਲ ਐਂਡ ਡੀਪਲੀ, ਵੈਰੀ ਥੋਟਫੁੱਲ ਐਂਡ ਗੇਵ ਮੀ ਏ ਨਿਊ ਪਰਸਪੈਕਟਿਵ। ਦੇਖੋ ਗੁਰਬਾਣੀ ਪ੍ਰਕਾਸ਼ ਕਰਦੀ ਹੈ, ਸਭ ਦੇ ਅੰਦਰ ਕਰਦੀ ਹੈ, ਬਸ ਆਪਣੇ ਨੇਤਰ ਖੁੱਲ੍ਹੇ ਹੋਣੇ ਚਾਹੀਦੇ ਨੇ, ਅਤੇ ਸਭ ਕੁਛ ਮਹਾਰਾਜ ਦੇ ਰਹੇ ਨੇ, ਸਾਡੇ ਮੂਹਰੇ ਹੀ ਪਿਆ ਆ, ਬੁੱਝਣ ਦੀ ਲੋੜ ਹੈ। ਮਲਕੀਤ ਸਿੰਘ ਹੁਣਾਂ ਨੇ ਗੁਰਬਾਣੀ ਸਾਂਝੀ ਕੀਤੀ ਹੈ, ਕੱਤਕ ਮਹੀਨਾ ਸ਼ੁਰੂ ਹੋ ਚੁੱਕਾ ਜੀ। ਕਹਿੰਦੇ ਕੱਤਮ ਕਰਮ ਕਬਾਵਣੇ ਦੋਸ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਕੱਤਕ ਦੇ ਵਿੱਚ ਕਹਿੰਦੇ ਚੰਗੇ ਕਰਮ ਕਮਾਓ, ਕਿਸੇ ਨੂੰ ਬਲੇਮ ਕਰਨ ਦੀ ਕੋਸ਼ਿਸ਼ ਨਾ ਕਰੋ, ਦੋਸ਼ ਦੇਣ ਦੀ ਕੋਸ਼ਿਸ਼ ਨਾ ਕਰੋ, ਉਹ ਫਲਾਣੇ ਨੇ ਆਹ ਕਰਤਾ ਜੀ, ਉਹ ਕਰਤਾ, ਮੈਂ ਤਾਂ ਐਂ ਕਰ ਦੇਣਾ ਜੀ। ਚੰਗੇ ਕਰਮ ਕਮਾਵੋ, ਕਿਉਂ? ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਪਰਮੇਸ਼ਰ ਨੂੰ ਜਿਹੜਾ ਭੁੱਲ ਜਾਂਦਾ ਆ, ਉਸ ਨੂੰ ਸਾਰੇ ਰੋਗ ਜਿਹੜੇ ਨੇ ਉਹ ਮਲਟੀਪਲਾਈ ਹੋ ਕੇ ਮੂਹਰੇ ਆਉਂਦੇ ਨੇ। ਉਹਦੇ ਰੋਗ ਤਾਂ ਹੁੰਦੇ ਨੇ, ਸਾਰਿਆਂ ਨੂੰ ਆ ਹੁੰਦੇ ਨੇ, ਕੋਈ ਸਰੀਰ ਦੇ ਵਿੱਚ ਰੋਗ ਪੈਦਾ ਹੋ ਜਾਂਦਾ, ਪਰ ਉਸ ਨੂੰ ਝੱਲਣ ਦੀ ਸਮਰੱਥਾ ਜਿਹੜੀ ਹੈ ਉਹ ਵੱਧ ਜਾਂਦੀ ਹੈ ਜਦੋਂ ਆਪਾਂ ਪਰਮੇਸ਼ਰ ਨੂੰ ਮੰਨਦੇ ਹਾਂ। ਹਰਦੀਪ ਸਿੰਘ ਸਿਡਨੀ ਵਾਲੇ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਬੜੀ ਦੇਰ ਬਾਅਦ ਆਏ ਨੇ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ, ਚੜ੍ਹਦੀ ਕਲਾ 'ਚੋਂ? ਅਤੇ ਆਪਾਂ ਗੱਲ ਕਰਾਂਗੇ ਇਹਦੇ ਬਾਰੇ ਵੀ ਥੋੜ੍ਹਾ ਜਿਹਾ, ਜਿਹੜੀ ਤੁਸੀਂ ਖਬਰ ਭੇਜੀ ਆ। ਅਤੇ ਵਿਜੇ ਵਿਰਦੀ ਵੀ ਆ ਗਏ ਨੇ ਪ੍ਰੋਗਰਾਮ 'ਚ, ਬਹੁਤ ਸੋਹਣਾ ਉਹ ਫੁੱਲਾਂ ਦੀ ਤਸਵੀਰ ਭੇਜ ਰਹੇ ਨੇ, ਅਤੇ ਮੈਂ ਸਾਂਝੀ ਕਰਦਾ, ਕਲਾਉਡੀ ਡੇ ਇਨ ਸਿਡਨੀ, ਨਾਈਸ ਸਟਾਰ ਜੀ। ਤਾਂ ਪੰਮਾ ਸਿੰਘ ਕਹਿੰਦੇ ਨੇ ਕਿ ਨਾ ਸ਼ੁਕਰੇ ਲੋਕਾਂ ਨੇ ਕਿਹੜੇ ਹੱਲ ਕਰਾਉਣੇ ਨੇ ਜੀ। ਸੁਕਰਾਜ ਸਿੰਘ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਕੈਨਬਰਾ ਤੋਂ, ਉਹ ਵੀ ਸਤਿ ਸ਼੍ਰੀ ਅਕਾਲ ਭੁਲਾ ਰਹੇ ਨੇ। ਅਤੇ ਕਹਿੰਦੇ ਨੇ ਕਿ ਲੈਡਰ ਟੰਗੀ ਹੋਈ ਹੈ ਜੀ, ਕੰਮ 'ਤੇ ਜਾ ਰਹੇ ਹਾਂ ਅਤੇ ਨਾਲ ਇੰਜੋਏ ਕਰ ਰਹੇ ਹਾਂ, ਦਿਲ ਵਾਲੀ ਗੱਲ ਹੈ, ਪੌੜੀਆਂ ਟੰਗੀਆਂ ਹੋਈਆਂ ਨੇ, ਠੀਕ ਹੈ, ਚੱਕੀ ਚੱਲੋ ਫੱਟੇ ਜੀ। ਅਤੇ ਮਨਦੀਪ ਮਾਨ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ, ਅਤੇ ਉਹ ਵੀ ਵਾਇਲਾ ਸਾਊਥ ਆਸਟ੍ਰੇਲੀਆ ਤੋਂ ਤਸਵੀਰਾਂ ਭੇਜ ਰਹੇ ਨੇ, ਮੈਂ ਥੋੜ੍ਹੀ ਦੇਰ ਬਾਅਦ ਸਾਂਝੀਆਂ ਕਰਦਾ ਹਾਂ। ਔਰ ਵਿਜੇ ਵਿਰਦੀ ਨੇ ਵੀ ਤਸਵੀਰ ਭੇਜੀ ਹੈ ਸਿਡਨੀ ਤੋਂ, ਇਹ ਵੀ ਸਾਂਝੀ ਕਰਨਾ, ਤੁਸੀਂ ਦੇਖੋ ਆਪਸ ਦੇ ਵਿੱਚ ਤਸਵੀਰਾਂ, ਦੋ ਆਸਟ੍ਰੇਲੀਆ ਦੇ ਦੋ ਸੂਬਿਆਂ ਤੋਂ ਤਸਵੀਰਾਂ ਆ ਰਹੀਆਂ ਨੇ, ਇੱਕ ਸਮੁੰਦਰ ਦੀ ਅਤੇ ਇੱਕ ਫੁੱਲਾਂ ਦੀ, ਅਤੇ ਲਾਈਵ ਬਲੌਗ 'ਤੇ ਮੈਂ ਸਾਂਝੀ ਕਰਾਂਗਾ। ਸਾਡੇ ਆਪਣੀ ਐਪ ਹੈ ਜੀ, ਉਹ ਇੰਸਟਾਲ ਕਰੋ, ਡਾਊਨਲੋਡ ਕਰੋ, ਅਤੇ ਉਸ ਦੇ ਰਾਹੀਂ ਤੁਸੀਂ ਇਹ ਤਸਵੀਰਾਂ ਸੁਨੇਹੇ ਵੀ ਦੇਖ ਸਕਦੇ ਹੋ। ਹੁਣ ਇੱਕ ਗੀਤ ਤੁਹਾਨੂੰ ਸੁਣਾਉਣਾ ਹੈ ਜੀ ਮੈਂ, ਉਹ ਗੀਤ ਵੈਸੇ ਮੈਨੂੰ ਜਿਹੜੇ ਕੋਬਰਮ ਵਾਲੇ ਸੱਜਣ ਹੈ ਨਾ, ਖਾਸ ਕਰਕੇ ਪਾਲਾ ਬੈਂਸ ਹੋਣੀ, ਇਹ ਮੇਰੇ 'ਤੇ ਇਲਜ਼ਾਮ ਲਾਉਂਦੇ ਹੁੰਦੇ ਸੀ, ਕਹਿੰਦੇ ਇਹ ਜੀ ਰੋਮੈਂਟਿਕ ਗੀਤ ਬਹੁਤ ਸੁਣਾਉਂਦੇ। ਮੈਨੂੰ ਲੱਗਦਾ ਇਹਨਾਂ ਨੇ ਫਿਰ ਵਿਕਟੋਰੀਆ ਦੇ ਪ੍ਰੀਮੀਅਰ ਡੈਨ ਐਂਡਰੂ ਨੂੰ ਸ਼ਿਕਾਇਤ ਕਰਤੀ ਵੀ ਇਹ ਸ਼ਾਇਦ ਕਿਤੇ ਜਿਹੜੇ ਹਰਮਨ ਰੇਡੀਓ 'ਤੇ ਰੋਮੈਂਟਿਕ ਗੀਤ ਚੱਲਦੇ ਨੇ ਇਹ ਇੱਕ ਹੈਜ਼ਰਡ ਹੈ, ਕਰੋਨਾ ਹੈਜ਼ਰਡ ਹੈ, ਕਿਉਂਕਿ ਇਹ ਸੋਸ਼ਲ ਡਿਸਟੈਂਸ ਨੂੰ ਇਹ ਪ੍ਰਮੋਟ ਕਰ ਰਹੇ ਨੇ, ਨਹੀਂ ਪ੍ਰਮੋਟ ਕਰ ਰਹੇ ਮਤਲਬ, ਇਸ ਕਰਕੇ ਮੈਨੂੰ ਫਿਰ ਬੰਦ ਕਰਨੇ ਪਏ ਥੋੜ੍ਹੇ ਹਫ਼ਤੇ ਵੀ ਇਹ ਰੋਮੈਂਟਿਕ ਗੀਤ ਨਾ ਲਾਏ ਜਾਣ, ਦੂਰੀਆਂ ਬਣਾਈਆਂ ਰੱਖਣੀਆਂ ਹੀ ਬਹੁਤ ਜ਼ਿਆਦਾ ਵਧੀਆ ਹੈ। ਅਤੇ ਪਰ ਹੁਣ ਕਿਉਂਕਿ ਕੇਸ ਘੱਟ ਗਏ ਨੇ, ਅਤੇ ਹੁਣ ਤਾਂ ਵੈਸੇ ਸ਼ੈਪਟਨ ਦੇ ਵਿੱਚ ਵੀ ਕਹਿੰਦੇ ਕੇਸ ਕਾਫੀ ਹੋ ਗਏ ਨੇ, ਅਤੇ ਹੁਣ ਮੈਂ ਰੋਮੈਂਟਿਕ ਗੀਤ ਲਾ ਸਕਦਾ। ਚਲੋ ਮੈਂ ਤੁਹਾਨੂੰ ਇੱਕ ਰੋਮੈਂਟਿਕ ਗੀਤ ਸੁਣਾਉਂਦਾ, ਬਹੁਤ ਸੋਹਣਾ ਗੀਤ ਹੈ, ਬਹਾਰੋਂ ਕੇ ਸਪਨੇ, ਲਤਾ ਮੰਗੇਸ਼ਕਰ।
ਪਿਆਰ ਦੂ ਗੋਰੀ ਭਈਆ ਤੋ ਪੇ
ਦਿਲਾਂ ਦਿਲ ਮਿਲੇ ਤਾਈਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਔਰ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਵਰ ਤੋਂ ਸ਼ਾਮਿਲ ਹਾਂ ਜੀ। ਤੇ ਅਮਰੀਕ ਸਿੰਘ ਫਲੋਰਾ ਭਾਜੀ ਆਉਣਗੇ ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿੱਚ, ਤੇ ਮੇਰੇ ਨਾਲ ਬਹੁਤ ਸਾਰੇ ਸੱਜਣ ਜੁੜੇ ਹੋਏ ਨੇ। ਬੌਬੀ ਸਿੱਧੂ ਜੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਬਹੁਤ ਸੋਹਣਾ ਵਿਚਾਰ ਜੀ। ਗੁਰਨਾਮ ਸਿੰਘ ਭੁੱਲਰ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਦਿੰਦੇ ਨੇ, ਕਹਿੰਦੇ ਕਿ ਇਹ ਤੁਹਾਡੇ ਵਿੱਚ ਬੜੀ ਖੂਬ ਕੁਆਲਿਟੀ ਹੈ ਕਿ ਪਹਿਲਾਂ ਬਹੁਤ ਵਧੀਆ ਵਿਚਾਰ ਕਰਕੇ ਇੱਕਦਮ ਬੰਦੇ ਨੂੰ ਕਹਿੰਦੇ ਰੋਮਾਂਟਿਕ ਮਾਹੌਲ ਵਾਲਾ ਗੀਤ ਸੁਣਾ ਕੇ ਸਭ ਕੁਝ ਹਲਕਾ ਫੁਲਕਾ ਕਰ ਦਿੰਦੇ ਹੋ, ਬਹੁਤ ਖੂਬ। ਦੇਖੋ ਥੋੜ੍ਹਾ ਹੀ ਇੰਨਾ ਕੁ ਜਿੰਨਾ ਕੁ ਆਪਾਂ ਨੂੰ ਹਜ਼ਮ ਹੁੰਦੀ ਨਾ ਚੀਜ਼, ਉਨੀ ਕੁ ਆਪਾਂ ਨੂੰ ਖਾਣੀ ਚਾਹੀਦੀ ਆ। ਅਤੇ ਸਮੀਰ ਪੌਲ ਹੁਣੀ ਵੀ ਆਸਟਰੀਆ ਦੀਆਂ ਗਿਰਜਾਘਰ ਦੀਆਂ ਬਹੁਤ ਖੂਬਸੂਰਤ ਤਸਵੀਰਾਂ ਭੇਜ ਰਹੇ, ਮੈਂ ਥੋੜ੍ਹੀ ਦੇਰ ਤੱਕ ਸ਼ੇਅਰ ਕਰਦਾ। ਕਰਨੈਲ ਸਿੰਘ ਜੀ ਵੀ ਸਾਡੇ ਨਾਲ ਜੁੜੇ ਨੇ, ਅਤੇ ਮੈਲਬਨ ਤੋਂ ਉਹ ਸਹਿਭੰਗ ਦਾ ਅਰਥ ਸਾਨੂੰ ਦੱਸ ਰਹੇ ਨੇ। ਕਹਿੰਦੇ ਕਿ ਸਹਿਭੰਗ ਦਾ ਅਰਥ ਆਪਣੇ ਆਪ ਤੋਂ ਖੰਡਿਤ ਹੋਇਆ ਨਹੀਂ, ਜਿਵੇਂ ਤੁਸੀਂ ਵਿਆਖਿਆ ਕੀਤੀ ਹੈ ਗੁਰਬਾਣੀ ਵਿਆਕਰਨ ਅਨੁਸਾਰ, ਆਪਣੇ ਆਪ ਤੋਂ ਪ੍ਰਕਾਸ਼ਮਾਨ ਹੋਇਆ ਹੈ। ਕਿਰਪਾ ਕਰਕੇ ਸੁਧਾਰ ਕੇ ਲਓ। ਆਪਣੇ ਆਪ ਤੋਂ ਪ੍ਰਕਾਸ਼ਮਾਨ, ਜਿਹੜਾ ਪ੍ਰਕਾਸ਼ ਵੀ ਹੈ ਜੀ, ਜੋਤੀ ਤੋਂ ਜਦੋਂ ਖੰਡ ਹੁੰਦਾ ਤਾਂ ਹੀ ਨਿਕਲਦਾ ਹੈ ਨਾ। ਸਹਿਭੰਗ ਦਾ ਮਤਲਬ ਇਹੀ ਹੁੰਦਾ, ਸਵੈ ਭੰਗ, ਆਪਣੇ ਮਰਜ਼ੀ ਦੇ ਨਾਲ ਭੰਗ, ਮਤਲਬ ਇੱਕ ਕੰਪਲੀਟ ਸਥਿਤੀ ਦੇ ਵਿੱਚ ਹੈ ਅਤੇ ਉਹ ਸਪਲਿਟ ਹੋ ਜਾਣਾ। ਜਿਸ ਤਰ੍ਹਾਂ ਤੁਸੀਂ ਪ੍ਰਕਾਸ਼ਮਾਨ ਹੋਣ ਤੋਂ ਕਹਿ ਰਹੇ ਹੋ ਕਿ ਜਦੋਂ ਜੋਤ ਜਗਦੀ ਹੈ ਅਤੇ ਉਸ ਤੋਂ ਜਿਹੜਾ ਪ੍ਰਕਾਸ਼ ਨਿਕਲਦਾ ਆ ਉਹ ਜੋਤ ਦੀ ਮਰਜ਼ੀ ਨਾਲ ਨਿਕਲਦਾ ਆ। ਸੋ ਸੇਮ ਹੀ ਆ ਮਤਲਬ ਜੀ, ਤੁਸੀਂ ਥੋੜ੍ਹਾ ਜਿਹਾ ਮੇਰਾ ਖਿਆਲ ਅਪਗ੍ਰੇਡ ਕਰੋ ਆਪਣੇ ਆਪ ਨੂੰ। ਸ਼ੁਕਰਾਨਾ ਜੀ ਬਹੁਤ ਬਹੁਤ। ਅਤੇ ਸਹਿਭੰਗ ਦੇ ਅਰਥ ਬਹੁਤ ਡੂੰਘੇ ਯੋਗ ਮਤ ਦੇ ਹਨ, ਅਤੇ ਮੈਂ ਕਾਫੀ ਸਟੱਡੀ ਕੀਤੀ ਹੈ ਯੋਗ ਮਤ ਦੀ ਵੀ ਅਤੇ ਵੇਦ ਦੀ ਵੀ, ਅਤੇ ਉਸ ਦੇ ਵਿੱਚ ਸਹਿਭੰਗ ਦੇ ਮਤਲਬ ਬਿਲਕੁਲ ਉਹੀ ਹੈ ਜੋ ਵਿਆਖਿਆ ਦੇ ਵਿੱਚ ਮੈਂ ਕੀਤੇ ਨੇ। ਸ਼ੁਕਰਾਨਾ ਜੀ। ਸ਼ਾਨਬਾਤ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਪ੍ਰੋਗਰਾਮ ਵਧੀਆ ਚੱਲ ਰਿਹਾ, ਟਾਈਮ ਲੱਗਾ ਤਾਂ ਇੱਕ ਗੀਤ ਸੁਣਾ ਦਿਓ। ਨਵਾਂ ਆਇਆ ਜੀ, ਮੈਂ ਨਾ ਇਹ ਗੀਤ ਸਰਚ ਕਰਕੇ ਅੱਜ ਨਹੀਂ ਤਾਂ ਕੱਲ੍ਹ ਜ਼ਰੂਰ ਸੁਣਾਵਾਂਗਾ। ਅਤੇ ਮੇਰੇ ਨਾਲ ਗੁਰਪ੍ਰੀਤ ਗਿੱਲ ਜੁੜ ਗਏ ਨੇ ਕੈਨਬਰਾ ਤੋਂ, ਔਰ ਕੈਨਬਰਾ ਦੇ ਵਿੱਚ ਵੋਟਾਂ ਨੇ ਅਤੇ ਇਹਦੀ ਵੀ ਆਪਾਂ ਗੱਲ ਕਰਾਂਗੇ ਹੋਰ ਵੀ। ਸੋ ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਦੇ ਵਿੱਚ, ਜੀ ਆਇਆਂ ਨੂੰ ਸਵਾਗਤ ਹੈ।
ਸਤਿ ਸ਼੍ਰੀ ਅਕਾਲ ਅਮਨਦੀਪ ਜੀ ਤੇ ਹਰਮਨ ਰੇੜੀ ਦੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ।
ਹਾਂਜੀ, ਕਿਵੇਂ, ਠੀਕ ਠਾਕ ਹੋ? ਤੁਹਾਡਾ ਦੇਸ਼ ਤੰਦਰੁਸਤ ਹੈ?
ਤੁਹਾਡਾ ਦੇਸ਼
ਆਹੋ ਵੀ ਹੁਣ ਦੇਸ਼ ਹੀ ਬਣ ਗਏ ਆ, ਅੱਗੇ ਸੁਣਦੇ ਨਾ ਸਰ। ਹੁਣ ਤਾਂ ਕੁਈਨਜ਼ਲੈਂਡ ਜਾਣ ਨੂੰ, ਮਤਲਬ ਜੇ ਨਿਊਜ਼ੀਲੈਂਡ ਜਾਣਾ ਤਾਂ ਵੀਜ਼ਾ ਦੀ ਵੀ ਲੋੜ ਨਹੀਂ ਹੈਗੀ, ਇੰਗਲੈਂਡ ਜਾਣਾ, ਕੈਨੇਡਾ ਜਾਣਾ, ਪਰ ਕੁਈਨਜ਼ਲੈਂਡ ਨੂੰ ਜਾਣ ਦੀ ਵੀਜ਼ੇ ਦੀ ਲੋੜ ਹੈ, ਵਿਕਟੋਰੀਆ ਨੂੰ, ਸਾਊਥ ਆਸਟ੍ਰੇਲੀਆ ਨੂੰ, ਕਿੰਨੇ ਦੇਸ਼ ਬਣ ਗਏ ਹੁਣ ਦੇਸ਼ ਦੇ ਵਿੱਚ ਹੀ। ਫਿਰ ਹੁਣ ਤੁਹਾਡਾ ਦੇਸ਼ ਹੀ ਕਹਿਣਾ ਪਊਗਾ ਕੈਪੀਟਲ ਟੈਰੀਟਰੀ ਨੂੰ ਵੀ।
ਭਾਜੀ ਬਚਾ ਜੀ ਬਚਾ ਆ, ਸਿੰਪਲ ਜੀ ਗੱਲ ਆ। ਅਗਲਿਆਂ ਨੇ ਆਪਣੇ ਹੁਣ ਉਹ ਪਤਾ ਕੀ ਹੋ, ਜੇ ਕੋਈ ਗਲਤੀ ਨਿਕਲ ਜਾਵੇ, ਗਲਤੀ ਤੇ ਸੁਣਾਉਣ ਵਾਲੇ ਤਾਂ ਬਹੁਤ ਆ ਜਾਂਦੇ ਨੇ, ਪਰ ਜਦੋਂ ਤੁਸੀਂ ਗਲਤੀ ਨਹੀਂ ਕਰਦੇ ਕੋਈ ਵੀ, ਉਹ ਤੇ ਸ਼ਾਬਾਸ਼ ਦੇਣ ਵਾਲੇ ਕੋਈ ਨੀ ਆਉਂਦਾ। ਤੋ ਆਪਾਂ ਤਾਂ ਪੂਰੇ ਹੱਕ ਚ ਆ, ਬਚਾ ਹੀ ਆ। ਦੇਖੋ ਬਿਜ਼ਨਸ ਠੀਕ ਹੈ, ਹਰਟ ਹੋ ਰਹੇ ਨੇ, ਬਹੁਤ ਜ਼ਿਆਦਾ ਹੋ ਰਹੇ ਨੇ, ਪਰ ਗਵਰਨਮੈਂਟ ਨੇ ਇਨਸੈਂਟਿਵ ਵੀ ਬਹੁਤ ਰਿਲੀਜ਼ ਕੀਤੇ ਨੇ, ਸੋ ਉਹਨਾਂ ਵਾਸਤੇ ਵੀ ਹੈ ਵੀ ਕਾਰੋ ਪਲਾਨ ਹੈਗੇ ਨੇ। ਪਰ ਜਿਹੜੀ ਮੁੱਖੀ ਜਾਣਾ ਜਾਂ
ਇਲੈਕਸ਼ਨ ਤੋਂ ਦੂਜੇ ਦਿਨ ਫੇਰ ਹਟ ਜਾਣਾ ਉਹ ਸਾਰਾ ਕੁਝ,
ਸਾਡੇ ਤਾਂ ਕੋਈ ਭਾਈ ਜੀ ਹੈ ਨੀ ਗਾ ਇੱਥੇ।
ਨਹੀਂ ਨਹੀਂ ਤੁਹਾਡੇ, ਮੈਂ ਉਹੀ ਕਹਿਣਾ ਵੀ ਜਿੱਦਾਂ ਬਾਕੀ ਸਟੇਟਸ ਹੈ ਕਈ, ਉਹਨਾਂ ਦੀ ਇਲੈਕਸ਼ਨ ਤੋਂ ਕਹਿੰਦੇ ਦੂਜੇ ਦਿਨ ਖੋਲਾਂਗੇ ਸਟੇਟ ਆਪਣੀ, ਸੋ ਇਲੈਕਸ਼ਨ ਤੋਂ ਦੂਜੇ ਦਿਨ ਕਰੋਨਾ ਵਾਇਰਸ ਹਟ ਜਾਣੀ ਹੈ। ਪਰ ਮੈਂ ਤੁਹਾਡੇ ਦੇਸ਼ ਦੀ ਗੱਲ ਕਰ ਰਿਹਾ ਵੀ ਠੀਕ ਠਾਕ ਹੈ, ਮਤਲਬ ਕੈਨਬਰਾ ਠੀਕ ਹੈ, ਸਾਰੇ ਤੰਦਰੁਸਤ ਹੋ। ਮੈਂ ਤਾਂ ਜਨਰਲ ਗੱਲ ਕੀਤੀ ਸੀ ਹੁਣ ਤੱਕ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਵੀ ਦੇਸ਼ਾਂ ਵਾਲੀ ਗੱਲ ਹੋ ਗਈ ਆ, ਇੱਕ ਦੂਜੇ ਦੇ ਬਾਰਡਰ ਨਹੀਂ ਜਾ ਸਕਦੇ, ਬਾਰਡਰਾਂ ਦੀ ਗੱਲ ਤਾਂ ਬਿਓਂਡ ਥਿੰਕਿੰਗ ਹੋ ਗਈ ਸੀ।
ਉਹ ਹੁਣ ਏਦਾਂ ਨਾ, ਸਾਡਾ ਤਾਂ ਜਿਹੜਾ ਕੈਨਬਰਾ ਆ, ਜਦੋਂ ਤੁਸੀਂ ਦੇਖਿਆ ਹੋਣਾ ਕਿਤੇ ਜੇ ਹੜ੍ਹ ਆਇਆ ਹੋਵੇ ਤੇ ਇੱਕ ਨਿੱਕੀ ਜਿਹੀ ਹੁੰਦੀ ਹੈ ਟਿੱਬੀ ਜਿਹੀ, ਉਹਦੇ ਤੇ ਪਾਣੀ ਨੀ ਚੜਿਆ ਹੁੰਦਾ, ਬਾਕੀ ਸਾਰੇ ਪਾਸੇ ਫਲੱਡ ਹੋਇਆ ਹੁੰਦਾ ਨਾ। ਉਹ ਉਹੀ ਕੈਨਬਰਾ ਨਿੱਕੀ ਜਿਹੀ ਟਿੱਬੀ ਆ ਵੀ ਅਸੀਂ ਸਾਡਾ ਬਚਾ ਹੀ ਰਿਹਾ। ਸਿਡਨੀ ਚ ਵੀ ਵੇਵ ਬਹੁਤ ਤਕੜੀ ਆਈਆਂ ਨੇ, ਕੈਨਬਰਾ ਚ ਤੁਸੀਂ ਦੇਖੋ ਵੀ ਸਾਡੇ ਨਾਗਰਿਕ ਇੰਨੇ ਕੁ ਚੰਗੇ ਨੇ। ਇੱਥੇ ਪੁਲਿਸ ਨੇ ਇੱਕ ਵੀ ਫਾਈਨ ਨੀ ਇਸ਼ੂ ਕੀਤਾ, ਇੱਕ ਇੰਡੀਵਿਜੁਅਲ ਨੇ, ਇੱਕ ਪਰਸਨ ਨੂੰ ਕਹਿ ਲਈਏ, ਦੋ ਰੈਸਟੋਰੈਂਟਸ ਨੂੰ ਫਾਈਨ ਇਸ਼ੂ ਹੋਏ ਸੀ, ਪਰ ਇੱਕ ਵੀ ਫਾਈਨ ਪਰਸਨ ਨੂੰ ਜਾਂ ਇੱਕ ਵੀ ਨਾਗਰਿਕ ਨੂੰ ਕਹਿ ਲਓ ਪੁਲਿਸ ਨੇ ਨਹੀਂ ਕੀਤਾ, ਵੀ ਜਿਨ੍ਹਾਂ ਨੇ ਵੀ ਆਪਾਂ ਕਹਿ ਲਈਏ ਜਿਹੜੀਆਂ ਰੈਸਟ੍ਰਿਕਸ਼ਨ ਸੀ ਉਹਨਾਂ ਨੂੰ ਫੋਲੋ ਨਾ ਕੀਤਾ ਹੋਵੇ, ਸਾਡਾ ਬਚਾ ਹੀ ਰਿਹਾ ਜੀ।
ਜੀ ਚਲੋ, ਕਿੱਦਾਂ ਕਿੱਦਾਂ ਸਿਚੁਏਸ਼ਨ ਹੈ ਇਸ ਵੇਲੇ? 12 ਸੀਟਾਂ ਲੇਬਰ ਕੋਲ ਹੈ, 2 ਸੀਟਾਂ ਗ੍ਰੀਨ ਕੋਲ ਹੈ ਤੇ 11 ਲਿਬਰਲ ਕੋਲ ਹੈ। ਗ੍ਰੀਨ ਦੀ ਸਪੋਰਟ ਦੇ ਨਾਲ ਤਾਂ ਨਹੀਂ ਬਣੀ ਸਰਕਾਰ, ਪਰ ਇੱਕ ਸੀਟ ਦਾ ਹੀ ਇਹ ਫਰਕ ਹੈ ਤੇ 2 ਇੱਧਰ ਉੱਧਰ ਹੋ ਗਈਆਂ ਤੇ ਸਰਕਾਰ ਬਦਲ ਸਕਦੀ। ਕੀ ਆਸਾਰ ਨੇ ਅੱਜ ਦੇ?
ਅਚਾਰ ਆਪਾਂ ਤਾਂ ਕੱਲ ਵੋਟ ਪਾਏ ਆ ਜੀ।
ਅੱਛਾ,
ਤੇ ਆਪਾਂ ਕਿਸੇ ਮੇਜਰ ਪਾਰਟੀ ਨੂੰ ਵੋਟ ਨਹੀਂ ਪਾਈ।
ਚਲੋ, ਇੰਡੀਪੈਂਡੈਂਟ ਵੀ ਐਤਕੀ ਖੜੇ ਨੇ, ਇੰਡੀਪੈਂਡੈਂਟ ਦੇ ਵੀ ਚਾਂਸ ਹੋ ਸਕਦੇ ਨੇ।
ਇੰਡੀਪੈਂਡੈਂਟ ਬਹੁਤ ਖੜੇ ਨੇ, ਬਹੁਤ ਖੜੇ ਨੇ
ਜੀ।
ਤੇ ਪਰ ਇਹ ਸਿਚੁਏਸ਼ਨ ਇੱਥੇ ਰਹਿਣੀ ਹੈ ਜੀ, ਕਿਉਂਕਿ ਲਿਬਰਲ ਦੀ ਪ੍ਰੋਬਲਮ ਇਹ ਆ ਵੀ ਲਿਬਰਲਸ ਆਪਣੀ ਪੋਲਿਸੀ ਤੇ ਨਾ ਕਲੀਅਰ ਨਹੀਂ ਰਹਿੰਦੇ, ਕਿਉਂਕਿ ਤੁਸੀਂ ਜਦੋਂ ਤਾਂ ਕੈਨਬਰਾ ਬਣਿਆ ਇੱਥੇ ਮੋਸਟਲੀ ਲੇਬਰ ਦੀ ਗਵਰਨਮੈਂਟ ਰਹੀ ਹੈ, ਤੇ ਲੇਬਰ ਨੇ ਕੰਮ ਵੀ ਕੀਤੇ ਨੇ, ਪਰ ਲੇਬਰ ਸਿਰਫ ਉੱਥੇ ਮਾਰ ਖਾਂਦੀ ਹੈ ਵੀ ਜਿਹੜੇ ਲੈਂਡ ਰੇਟਸ ਨੇ ਤੇ ਇੰਸ਼ੋਰੈਂਸ ਆ ਆਪਣੇ ਰੈਜੂਜ਼ ਨੇ ਗੱਡੀਆਂ ਦੀਆਂ ਉਹ ਹਾਈ ਨੇ, ਉਹ ਉਸ ਕਰਕੇ ਥੋੜਾ ਲੇਬਰ ਇਸ ਕੰਟਰੋਵਰਸੀ ਚ ਰਹਿੰਦੀ ਆ। ਬਾਕੀ ਜਿਹੜੀ ਨੌਰਥ ਸਾਈਡ ਆਫ ਕੈਨਬਰਾ ਆ ਉਹ ਉੱਥੋਂ ਲੇਬਰ ਹਮੇਸ਼ਾ ਜਿੱਤਦੀ ਰਹੀ ਹੈ, ਤੇ ਜਿਹੜੀ ਸਾਊਥ ਸਾਈਡ ਆਫ ਕੈਨਬਰਾ ਆ ਉੱਥੋਂ ਲਿਬਰਲਸ, ਇਹ 11-12 ਦਾ ਫਰਕ ਰਿਹਾ ਆ। ਤੇ ਇੱਕ ਸੀਟ ਹਮੇਸ਼ਾ ਜਿਹੜੇ ਗ੍ਰੀਨਸ ਨੇ ਉਹ ਜਦੋਂ ਗਵਰਨਮੈਂਟ ਬਣਾਉਂਦੇ ਨੇ ਲੇਬਰ ਵਾਲੇ ਉਹ ਗ੍ਰੀਨਸ ਉਹਨਾਂ ਨਾਲ ਜਾਂਦੇ, ਉਹਨਾਂ ਨੂੰ ਫਿਰ ਇੱਕ ਮਿਨਿਸਟਰੀ ਮਿਲਦੀ ਹੈ। ਸੋ ਇਹ ਸਾਰਾ ਸਿਨਾਰੀਓ ਜੀ। ਪਰ ਆਪਣੇ ਇੱਥੋਂ ਪੰਜਾਬੀ ਭਾਜੀ ਅਮਰਦੀਪ ਸਿੰਘ ਹੈਗੇ ਨੇ,
ਹਾਂਜੀ
ਉਹ ਵੀ ਖੜੇ ਨੇ, ਉਹਨਾਂ ਦੇ ਚਾਰਜਿਸ ਹੈਗੇ ਨੇ, ਪਰ ਪਹਿਲੋਂ ਆਪਾਂ ਭਵਿੱਖਬਾਣੀ ਕਰਨ ਨਾਲੋਂ ਵੀ ਆਪਾਂ ਕੁਛ ਨੀ ਕਹਿ ਸਕਦੇ। ਹਾਂਜੀ,
ਹੋਰ ਵੀ ਭਾਰਤੀ ਖੜੇ ਨੇ?
ਭਾਰਤੀ ਬਹੁਤ ਖੜੇ ਆ ਜੀ, ਭਾਰਤੀ ਹੈਗੇ ਨੇ ਕਾਫੀ। ਹਾਂਜੀ, ਲਿਬਰਲਸ ਵੱਲੋਂ ਕਾਫੀ ਨੇ, ਲੇਬਰ ਵੱਲੋਂ ਵੀ ਹੈਗੇ ਨੇ ਇੱਕ ਦੋ ਜਣੇ।
ਤੇ
ਪਰ ਮੈਂ ਦੇਖੋ ਜੀ, ਮੈਂ ਫੇਸਬੁੱਕ ਤੇ ਵੀ ਲਿਖਿਆ ਸੀ ਇਸ ਕਰਕੇ ਵੋਟ ਨੀ ਆਪਾਂ ਪਾਉਣੀ ਵੀ ਇਹ ਭਾਰਤੀ ਹੈ, ਸਿੰਪਲ ਇਜ਼ ਦੈਟ। ਇਹ ਤਾਂ ਨਸਲਵਾਦ ਹੈ। ਹੁਣ ਜੇ ਕੋਈ ਕੱਲ ਨੂੰ ਗੋਰਾ ਉੱਠ ਕੇ ਕਵੇ ਮੈਨੂੰ ਵੋਟ ਇਸ ਕਰਕੇ ਪਾ ਦੋ ਕਿਉਂਕਿ ਮੈਂ ਗੋਰਾ ਆ, ਤੇ ਉਹਦੀਆਂ ਤਾਂ ਫਿਰ ਖਬਰਾਂ ਲੱਗ ਜਾਣਗੀਆਂ ਵੀ ਉਹਦਾ ਜੀ ਨਸਲਵਾਦ ਕਰਦਾ, ਹਨਾ। ਉਹ ਆਪਾਂ ਤਾਂ ਕੈਂਡੀਡੇਟ ਦੇਖੋ, ਅਮਰਦੀਪ ਭਾਈ ਦੀ ਮੈਂ ਸਪੋਰਟ ਤਾਂ ਕੀਤੀ ਆ ਕਿਉਂਕਿ ਜਿੱਦਾਂ ਹੁਣ ਮੈਂ ਕੈਨਬਰਾ ਚ ਰਹਿੰਦਾ, ਮੈਨੂੰ ਕਈ ਵਾਰੀ ਨਾ ਫੇਸਬੁੱਕ ਦੇ ਥਰੂ ਲੋਕ ਮੈਸੇਜ ਕਰਕੇ ਕਹਿੰਦੇ ਨੇ ਭਾਜੀ ਵੀ ਸਾਡਾ ਇੰਡੀਅਨ ਹਾਈ ਕਮਿਸ਼ਨ ਚ ਆਹ ਐਪਲੀਕੇਸ਼ਨ ਲੱਗੀ ਆ, ਤੁਸੀਂ ਵੀ ਪਤਾ ਕਰਾ ਸਕਦੇ ਹੋ, ਨਹੀਂ ਤਾਂ ਸਾਨੂੰ ਆਉਣਾ ਪੈਣਾ ਨਾ, ਤੇ ਜੇ ਤੁਸੀਂ ਏਦਾਂ ਪਤਾ ਕਰਾ ਦੋ ਸਾਡੀ ਹੈਲਪ ਹੋ ਜੂਗੀ। ਤੇ ਅਮਰਦੀਪ ਭਾਈ ਦੀ ਇਹ ਦੇਖੋ, ਮੈਂ ਪਹਿਲਾ ਬੰਦਾ ਦੇਖਿਆ ਵੀ ਜਿਹਦੇ ਲਿੰਕਸ ਹੋਣ ਤੇ ਤੁਸੀਂ ਸਿਰਫ ਉਹਨੂੰ ਟੈਕਸਟ ਮੈਸੇਜ ਕਰਦੇ ਹੋ ਤੇ ਉਹ ਟੈਕਸਟ ਮੈਸੇਜ ਤੁਹਾਨੂੰ ਜਵਾਬ ਦਿੰਦਾ ਮੈਂ ਕਰਦਾ ਕੁਛ, ਫੇਰ ਤੁਹਾਨੂੰ ਘੰਟੇ ਕੁ ਬਾਅਦ ਜਵਾਬ ਆਊਗਾ ਵੀ ਮੈਂ ਕਾਲ ਕੀਤੀ ਆ, ਤੇ ਉਹ ਤੁਹਾਨੂੰ ਕੋਈ ਨਾ ਕੋਈ ਅਪਡੇਟ ਦੇਣਗੇ
ਜੀ।
ਸਿਰਫ ਤੁਸੀਂ ਦੇਖੋ ਵੀ ਅਗਲੇ ਦੇ ਲਿੰਕਸ ਵੀ ਹੈਗੇ ਨੇ, ਪਰ ਉਹ ਲਿੰਕਸ ਤੇ ਉਹ ਇਹ ਨੀ ਜਿਤਾਉਂਦਾ ਵੀ ਹਾਂ ਵੀ ਮੈਂ ਬੜਾ ਖਾਸ ਬੰਦਾ। ਤੇ ਉਹਨਾਂ ਦੇ ਦੋ ਤਿੰਨ ਜਾਣਿਆਂ ਦੇ ਆਪਣੇ ਹਰਮਨ ਰੇਡੀਓ ਦੀ ਟੀਮ ਦਾ ਮੈਂਬਰ ਆਪਣਾ ਗੁਰਸੇਵਕ, ਇਹਦਾ ਦੂਜਾ ਸੀ ਟਰੈਵਲ ਪਰਮਿਟ ਸੀ ਇਹਦਾ ਨਾ, ਜਦੋਂ ਵਿਆਹ ਕਰਾਉਣ ਜਾਣਾ। ਹੁਣ ਗੁਰਸੇਵਕ ਦੇ ਵਿਆਹ ਚ ਮੇਰਾ ਬੜਾ ਹੱਥ ਆ,
ਪਰਮਿਟ ਲੈ ਕੇ
ਕ੍ਰੈਡਿਟ ਲੈਂਦੇ। ਹਾਂ, ਜਿਹਨੂੰ ਪਰਮਿਟ ਨਾ ਲਾ ਤਾਂ ਵਿਆਹ ਹੋ ਜਾਣਾ। ਤੇ ਅਮਰਦੀਪ ਭਾਈ ਨੇ ਬੜੀ ਹੈਲਪ ਕੀਤੀ ਉਦੋਂ।
ਤੇਰਾ ਹੱਥ ਹੈ ਨਾ, ਐਵੇਂ ਬਹੁਤਾ ਕਲੇਮ ਨਾ ਕਰ, ਬਹੁਤਾ ਖੁਸ਼ ਨੀ ਹੈਗਾ ਵਿਆਹ ਤੋਂ ਮੈਨੂੰ ਲੱਗਦਾ। ਗਲੇ ਪਵਾ ਲਿਓ ਕਹਿੰਦੇ, ਚਲੋ ਐਨੀਵੇ
ਉਹ ਤਾਂ ਹੁੰਦਾ ਹੀ ਹੈ ਜੀ, ਵਿਚੋਲੇ ਨੂੰ ਬਾਅਦ ਗਾਲਾਂ ਪੈਂਦੀਆਂ ਹੁੰਦੀਆਂ ਜਿਹੜੇ ਮਰਜ਼ੀ ਕੰਮ ਬੰਦਾ, ਮੁੰਡੀ ਤਾਂ ਪੈਣੀ ਨੀ, ਗਾਲਾਂ ਤਾਂ ਪੈਣੀਆਂ
ਪੈਣੀਆਂ। ਅੱਛਾ, ਉੱਧਰ ਆਪਾਂ ਇਸ ਮੁੱਦੇ ਤੇ ਵੀ ਆਵਾਂਗੇ ਗੱਲਬਾਤ, ਕਿ ਮੈਲਬਨ ਦੇ ਵਿੱਚ ਕੌਂਸਲ ਦੀਆਂ ਇਲੈਕਸ਼ਨਾਂ ਨੇ, ਦੋ ਤਿੰਨ ਕੌਂਸਲਾਂ ਜਿਹੜੀਆਂ ਉਹ ਐਡਮਿਨਿਸਟ੍ਰੇਸ਼ਨ 'ਚ ਚਲੇ ਗਈਆਂ ਨੇ ਕਰਪਸ਼ਨ ਦੇ ਕਾਰਨ। ਵਿਟਲ ਸੀ ਕੌਂਸਲ ਹੈ, ਡੈਰਾਬਿਨ ਸ਼ਾਇਦ ਕੌਂਸਲ ਹੈ, ਅਤੇ ਕੇਸੀ ਕੌਂਸਲ ਹੈ, ਔਰ ਉੱਥੇ ਜਿੱਥੇ ਗੇਮਾਂ ਹੋਈਆਂ ਸੀ। ਗੁਰਪ੍ਰੀਤ, ਮੈਂ ਇਹ ਗੱਲ ਕਰਨਾ ਚਾਹੁੰਦਾ ਹਾਂ ਵੀ ਜਿਸ ਤਰ੍ਹਾਂ ਤੁਸੀਂ ਕਿਹਾ, ਬਹੁਤ ਵਧੀਆ ਸੋਚ ਹੈ ਕਿ ਵੋਟ ਉਸ ਨੂੰ ਪਾਓ ਜਿਹੜੇ ਤੁਹਾਡੇ ਕੰਮ ਕਰਾਉਂਦੇ ਨੇ ਜਾਂ ਕੰਮ ਕਰ ਸਕਦੇ ਨੇ ਜਾਂ ਤੁਹਾਡੇ ਨਾਲ ਕਮਿਊਨੀਕੇਸ਼ਨ ਰੱਖਦੇ ਨੇ ਥਰੂ ਆਊਟ, ਹੈ ਨਾ, ਨੋਟ ਕੇ। ਹੁਣ ਜਿੱਦਾਂ ਸਾਡੇ ਇੱਥੇ ਐਮ ਪੀ ਹੈ, ਐਮ ਐਲ ਏ ਨੇ, ਉਹ ਸਾਡੇ ਨਾਲ ਗੱਲਾਂ ਕਰਦੇ ਨੇ ਆ ਕੇ, ਫੋਰ ਲੌਂਗ ਟਾਈਮ ਦੇ ਹੈਵ ਡਨ ਸੋ ਮੱਚ ਵਰਕ, ਹੈ ਨਾ। ਅਤੇ ਕਿਤੇ ਮੈਂ ਤੁਹਾਨੂੰ ਅੱਗੇ ਵੀ ਮੈਂਸ਼ਨ ਕੀਤਾ ਸੀ ਕਿ ਹਨੇਰੀਆਂ ਨੂਰੀਆਂ ਆਉਣੀਆਂ, ਅਤੇ ਉਹ ਪਰਸਨਲੀ ਫੋਨ ਕਰਕੇ ਪੁੱਛਦੇ ਨੇ ਵੀ ਤੁਹਾਡਾ ਕੋਈ ਡੈਮੇਜ ਤਾਂ ਨਹੀਂ ਹੋਇਆ, ਕਿੱਦਾਂ ਹੋਈ, ਵੀ ਓਵਰਆਲ ਪਿਕਚਰ ਕੀ ਆ। ਸੋ ਇਹ ਇਹ ਜਿਹੜੀਆਂ ਗੱਲਾਂ ਨੇ ਮਤਲਬ ਰਿਲੇਸ਼ਨਸ਼ਿਪ ਦੀਆਂ ਆ। ਪਰ ਮੈਲਬਨ ਦੇ ਵਿੱਚ ਇਹ ਰੌਲਾ ਚੱਲਦਾ ਸੀਗਾ, ਪਿੱਛੇ ਜੇ ਪੋਸਟਾਂ ਵੀ ਪਈਆਂ ਵੀ ਤੁਸੀਂ ਆਪਣੀ ਵੋਟ ਜਾਇਆ ਨਾ ਕਰੋ, ਸਿੱਖ ਭਾਈਚਾਰਾ ਜਿਹੜਾ ਪੰਜਾਬੀ ਭਾਈਚਾਰਾ ਭਾਰਤੀ ਭਾਈਚਾਰਾ ਭਾਰਤੀਆਂ ਨੂੰ ਹੀ ਵੋਟ ਪਾਓ, ਇਹਦੇ ਬਾਰੇ ਕੀ ਖਿਆਲ?
ਇਹ ਤਾਂ ਮੂਰਖਤਾ ਜੀ, ਇਹ ਤਾਂ ਮੂਰਖਤਾ, ਇਹ ਤਾਂ ਪੰਜਾਬ ਵਾਲੀ ਸਿਆਸਤ ਲੈ ਕੇ ਆ ਰਹੇ ਤੁਸੀਂ। ਇਹ ਤਾਂ ਫਿਰ ਅਸੀਂ ਤੁਸੀਂ ਸਿਰਫ ਕਮਿਊਨਿਟੀ ਨੂੰ ਭੇਡ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਪਹਿਲੀ ਗੱਲ ਤਾਂ ਜਿਹੜੇ ਕਹਿ ਰਹੇ ਨਾ ਵੀ ਤੁਸੀਂ ਆਪਣੀ ਵੋਟ ਨਾ ਵੇਸਟ ਕਰੋ, ਇਹਨਾਂ ਨੂੰ ਇਹ ਨੀ ਪਤਾ ਹੋਣਾ ਵੀ ਆਪਣੀ ਕਮਿਊਨਿਟੀ ਦੀ ਲੋੜ ਕੀ ਹੈ। ਹੁਣ ਜਿਵੇਂ ਟਾਰਨੇਟ ਆ, ਹੁਣ ਦੇਖੋ ਮੈਂ ਇੱਥੇ ਬੈਠਾ ਨਾ, ਮੈਂ ਇੱਥੇ ਬੈਠਾ ਤੁਹਾਨੂੰ ਦੱਸ ਸਕਦਾ ਵੀ ਟਾਰਨੇਟ ਨੂੰ ਕੀ ਲੋੜ ਹੈ। ਟਾਰਨੇਟ ਐਡਾ ਵੱਡਾ ਸਬਰਬ ਆ, ਐਡੇ ਜ਼ਿਆਦਾ ਪੰਜਾਬੀ ਰਹਿੰਦੇ ਨੇ ਉੱਥੇ, ਠੀਕ ਹੈ ਨਾ। ਟਾਰਨੇਟ ਦੇ ਵਿੱਚ ਲੋਕਲ ਜਿਹੜੀਆਂ ਬੱਸਾਂ ਨੇ ਉਹ ਬਹੁਤ ਘੱਟ ਚੱਲਦੀਆਂ ਨੇ, ਸਟੇਸ਼ਨ ਤੋਂ ਬੱਸਾਂ ਬਹੁਤ ਘੱਟ ਚੱਲਦੀਆਂ ਨੇ। ਟਾਰਨੇਟ ਦੇ ਸਟੇਸ਼ਨ ਤੇ ਤੁਸੀਂ ਜਦੋਂ ਸ਼ਾਮ ਨੂੰ ਆਪਣੀ ਟ੍ਰੇਨ ਚ ਉਤਰਦੇ ਹੋ ਨਾ, ਟ੍ਰੇਨ ਤੋਂ ਆਪਣੀ ਕਾਰ ਪਾਰਕ ਨੂੰ ਜਾਂਦੇ ਹੋ ਆਪਣੀ ਗੱਡੀ ਚਲਾਉਣ ਲਈ, ਲੋਕ ਭੱਜ ਕੇ ਜਾਂਦੇ ਨੇ। ਭੱਜ ਕੇ ਤਾਂ ਜਾਂਦੇ ਨੇ ਵੀ ਜੇ ਲੇਟ ਹੋ ਗਏ ਸਟੇਸ਼ਨ ਤੋਂ ਨਿਕਲਦੇ 15 ਮਿੰਟ ਲੱਗ ਜਾਣੇ, ਠੀਕ ਹੈ ਜੀ। ਹੁਣ ਜੇ ਉੱਥੇ ਬੱਸ ਚੱਲਦੀ ਹੋਵੇ, ਸਬਰਬ ਦੇ ਵਿੱਚ ਬੱਸ ਚੱਲਦੀ ਹੋਵੇ, ਟਾਰਨੇਟ ਬਣੇ ਨੂੰ ਭਾਜੀ 10 ਸਾਲ ਹੋ ਗਏ ਨੇ, ਜੇ ਉਹ ਸਬਰਬ ਚੋਂ ਬੱਸ ਚੱਲਦੀ ਹੋਵੇ ਤੇ ਲੋਕ ਆਪਣੇ ਘਰ ਤੋਂ ਬੱਸ ਫੜ ਕੇ ਸਟੇਸ਼ਨ ਨਾ ਹੋਣ। ਹੁਣ ਇਹ ਜਿਹੜੇ ਕੈਂਡੀਡੇਟ ਖੜਦੇ ਨੇ, ਇਹ ਪਹਿਲਾਂ ਤਾਂ ਇਹਨਾਂ ਨੂੰ ਸਮੱਸਿਆ ਨੀ ਪਤਾ। ਮੈਂ ਜੀ, ਮੈਂ ਸ਼ਰੇਆਮ ਕਹਿੰਦਾ, ਮੈਨੂੰ ਪਹਿਲਾਂ ਵੀ ਗਾਲਾਂ ਪੈ ਚੁੱਕੀਆਂ ਨੇ, ਸੋ ਆਪਾਂ ਨੂੰ ਗਾਲਾਂ ਖਾਣ ਦਾ ਤਜਰਬਾ, ਪੰਜਾਬੀਆਂ ਨੇ ਤੁਹਾਡਾ ਭਲਾ ਨੀ ਕਰਨਾ, ਸਿੰਪਲ ਇਜ਼ ਦੈਟ। ਮੈਂ ਲਿਖ ਕੇ ਦੇ ਦਿੰਦਾ ਜੀ, ਪੰਜਾਬੀਆਂ ਨੇ ਕੋਈ ਭਲਾ ਨੀ ਕਰਨਾ, ਕਿਉਂਕਿ ਇਹ ਸਿਰਫ ਇਸ ਕਰਕੇ ਆਉਂਦੇ ਨੇ ਵੀ ਹਾਂ ਮੈਂ ਕੌਂਸਲਰ ਬਣ ਗਿਆ, ਦੈਟਸ ਇਟ। ਇਹਨਾਂ ਨੂੰ ਤੁਸੀਂ ਫਿਊਚਰ ਦਾ ਮੈਂ ਚੈਲੰਜ ਕਰਦਾ, ਤੁਸੀਂ ਕਿਸੇ ਵੀ ਕੈਂਡੀਡੇਟ ਨੂੰ ਨਾ, ਆਪਣੀ ਕਿਸੇ ਨਾਲ ਰੰਜਿਸ਼ ਹੈ ਨੀ ਗੀ, ਕਿਸੇ ਵੀ ਕੈਂਡੀਡੇਟ ਨੂੰ ਤੁਸੀਂ ਬੁਲਾਓ ਰੇਡੀਓ ਤੇ। ਹਾਂਜੀ ਰੇਡੀਓ ਵਾਲੇ ਹੈਗੇ ਨੇ, ਹਰਮਨ ਰੇਡੀਓ ਵਾਲੇ ਅਸੀਂ ਹੈਗੇ ਹਾਂ, ਹੋਰ ਵੀ ਦੋ ਤਿੰਨ ਕਮਿਊਨਿਟੀ ਰੇਡੀਓਜ਼ ਨੇ, ਉਹ ਬੁਲਾਉਣ। ਉਹਨਾਂ ਨੂੰ ਪੁੱਛੋ ਵੀ ਤੁਹਾਡਾ ਫਿਊਚਰ ਪਲਾਨ ਕੀ ਤੁਹਾਡੇ ਸਬਰਬ ਲਈ। ਮੈਂ ਤੁਹਾਨੂੰ ਲਿਖ ਕੇ ਦਿੰਦਾ, 1-2% ਹੋਣਗੇ ਜਿਹੜੇ ਮਾੜੇ ਮੋਟੇ ਕਹਿਣਗੇ ਵੀ ਹਾਂ ਸਾਡਾ ਆਹ ਫਿਊਚਰ ਪਲਾਨ ਹੈ। ਉਹਨਾਂ ਦਾ ਫਿਊਚਰ ਪਲਾਨ ਸਿਰਫ ਵੋਟਾਂ ਵਾਲੇ ਦਿਨ ਤੱਕ ਦਾ ਆ ਵੀ ਅਸੀਂ ਵੋਟਾਂ ਕਿੰਨੀਆਂ ਲੈਣੀਆਂ। ਇਹ ਕੈਨੇਡਾ ਨੇ ਭਾਜੀ ਇਹ ਤਜਰਬਾ ਕਰਕੇ ਦੇਖ ਲਿਆ। ਇੱਕ ਮਿੰਟ ਮੈਂ ਪੂਰੀ ਤੁਹਾਨੂੰ ਗੱਲ ਕਰਦਾ। ਕੈਨੇਡਾ ਨੇ ਆਪਾਂ ਇਹ ਤਜਰਬਾ ਕਰਕੇ ਦੇਖ ਲਿਆ, ਕੈਨੇਡਾ ਦੇ ਵਿੱਚ ਕੈਨੇਡਾ ਦੇ ਜਿਹੜੇ ਲੋਕ ਨੇ ਉਹ ਹੀ ਪੋਸਟਾਂ ਪਾ ਕੇ ਕਹਿ ਰਹੇ ਨੇ ਵੀ ਹੁਣ ਸਾਡੇ ਟ੍ਰੈਂਡ ਇਹ ਬਣਿਆ। ਪੰਜਾਬੀ ਖੁਦ ਕਹਿ ਰਹੇ ਨੇ ਵੀ ਪੰਜਾਬੀ ਨੂੰ ਵੋਟ ਨਾ ਪਾਇਓ, ਇਹ ਤੋਂ ਚੰਗਾ ਗੋਰੇ ਨੂੰ ਵੋਟ ਪਾ ਦਿਓ। ਇਹ ਟ੍ਰੈਂਡ ਬਣਿਆ ਨੇ। ਅਵਤਾਰ ਸਿੰਘ ਭੁੱਲਰ ਕੈਨੇਡਾ ਜਾ ਕੇ ਆਏ ਨੇ, ਉੱਥੇ ਕੌਂਸਲ ਦੇ ਵਿੱਚ ਨਾ, ਕੌਂਸਲ ਦੇ ਵਿੱਚ ਪਰਮਿਟ ਮਿਲਦੇ ਨੇ ਵੀ ਤੁਸੀਂ ਘਰ ਕਿਵੇਂ ਵੀ ਥੱਲੇ ਬੇਸਮੈਂਟ ਬਣਾ ਸਕਦੇ ਹੋ ਜਾਂ ਤੁਸੀਂ ਹੋਰ ਐਕਸਟੈਂਸ਼ਨ ਕਰ ਸਕਦੇ ਹੋ। ਕੌਂਸਲਰ ਨਿੱਜੀ, ਮੈਂ ਰਿਸ਼ਵਤ ਨੀ ਕਹੂੰਗਾ, ਨਿੱਜੀ ਕਨੈਕਸ਼ਨਾਂ ਨੂੰ ਵਰਤ ਕੇ ਨਾ ਲੋਕ ਉਹ ਜਿਹੜੇ ਪਰਮਿਟ ਲੈਣੇ ਨੇ ਘਰਾਂ ਨੂੰ ਬਣਾਉਣ ਦੇ, ਜਿਹੜੀ ਕਿ ਇੱਕ ਫਿਊਚਰ ਪਲੈਨਿੰਗ ਹੁੰਦੀ ਆ, ਉਹ ਧੱਕੇ ਨਾਲ ਉੱਥੋਂ ਪਾਸ ਕਰਵਾ ਰਹੇ ਨੇ ਆਪਣੇ ਕੌਂਸਲਰਾਂ ਤੋਂ।
ਗੁਰਪ੍ਰੀਤ, ਇਹ ਜਿਹੜੀਆਂ ਇੱਕ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੇ ਕੈਂਡੀਡੇਟ ਖੜ ਰਹੇ ਨੇ ਖਾਸ ਤੌਰ ਤੇ, ਖਾਸ ਕਰਕੇ ਤੁਹਾਨੂੰ ਕੈਨੇਡਾ ਦੀ ਵੀ ਗੱਲ ਕੀਤੀ ਆ, ਤੇ ਇੱਥੇ ਵੀ ਇਹੀ ਟ੍ਰੈਂਡ ਸ਼ੁਰੂ ਹੋਇਆ ਮੈਂ ਦੇਖਿਆ ਹੈ ਕਿ ਜ਼ਿਆਦਾਤਰ ਉਹ ਕੈਂਡੀਡੇਟ ਖੜ ਰਹੇ ਨੇ ਜਿਹੜੇ ਰੀਅਲ ਇਸਟੇਟ ਦੇ ਨਾਲ ਜੁੜੇ ਹੋਏ ਨੇ, ਪ੍ਰੋਫੈਸ਼ਨ ਦੇ ਨਾਲ ਆਏ ਨੇ, ਹੈਗੇ ਨੇ ਜਾਂ ਆਉਣਾ ਚਾਹੁੰਦੇ ਨੇ ਜਾਂ ਜਿਨ੍ਹਾਂ ਦੇ ਲਿੰਕ ਰੀਅਲ ਇਸਟੇਟ ਦੇ ਨਾਲ ਹੈ ਇੱਧਰੋਂ ਉੱਧਰੋਂ। ਇਹ ਨਹੀਂ ਮਕਸਦ ਹੋ ਸਕਦਾ ਕਿ ਕੌਂਸਲ ਦੇ ਵਿੱਚ ਇਨਫਲੂਐਂਸ ਵਧਾ ਕੇ ਉੱਥੋਂ ਦੇ ਜਿਹੜੇ ਉਹਨਾਂ ਦੇ ਇੰਟਰਨਲ ਪਲੈਨਿੰਗ ਹੈ ਉਹਦੇ ਵਿੱਚ ਇੰਟਰਫੇਅਰ ਕਰਨਾ ਜਾਂ ਉਹਦੀ ਇਨਫੋਰਮੇਸ਼ਨ ਪਹਿਲਾਂ ਲੈ ਲੈਣੀ, ਇਹ ਇੱਕ ਰੀਜ਼ਨ ਨਹੀਂ ਹੋਇਆ ਚਾਹੇ ਜਿੱਤਣ ਚਾਹੇ ਨਾ ਹਾਰਨ।
ਇਹੀ ਦੇਖੋ ਇਹ ਰੀਜ਼ਨ ਦੇਖੋ ਨਾ, ਮੈਂ ਹੁਣ ਗੱਲ ਆਉਂਦੀ ਹੈ ਵੀ ਬੜੇ ਨੂੰ ਇਹ ਗੱਲ ਚੁੱਭਣੀ ਹੈ, ਪਰ ਜਿਹੜੇ ਅਸੀਂ ਪੰਜਾਬੀ ਹੈਗੀ ਨਾ ਕਮਿਊਨਿਟੀ, ਈਵਨ ਇੰਡੀਅਨ ਕਮਿਊਨਿਟੀ, ਸਾਡੇ ਚ ਇਮਾਨਦਾਰੀ ਦੇ ਜਿਹੜੇ ਕੀਟਾਣੂ ਆ ਨਾ ਬਹੁਤ ਘੱਟ ਪਾਏ ਜਾਂਦੇ. ਐਕਚੁਲੀ ਜਦੋਂ ਸਾਰੇ ਕੋਲ ਪਾਵਰ ਆਏ ਨੀ ਨਾ, ਉਦੋਂ ਤਾਂ ਇਮਾਨਦਾਰੀ ਖਤਮ ਹੀ ਹੋ ਜਾਂਦੀ ਹੈ. ਉਦੋਂ ਤਾਂ ਇਮਾਨਦਾਰੀ ਬਿਲਕੁਲ ਨੀ ਰਹਿੰਦੀ. ਉਦੋਂ ਤਾਂ ਸਿਰਫ ਇਹ ਹੁੰਦਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਪੈਸੇ ਬਣਾਏ ਜਾਣ, ਕੋਈ ਵੀ ਹੀਲਾ ਵਸੀਲਾ ਕਰਕੇ. ਜਿਨ੍ਹਾਂ ਦੇ ਆਪਣੇ ਬਿਜ਼ਨਸ ਚੱਲਦੇ ਨੇ ਤੇ ਜਿਨ੍ਹਾਂ ਦੇ ਰੀਅਲ ਸਟੇਟ ਦੇ ਵਿੱਚ ਨੇ ਜਾਂ ਜਿਹੜੇ ਬਿਲਡਰ ਨੇ, ਉਹ ਇਸੇ ਕਰਕੇ ਕੌਂਸਲ ਦੀ ਚੋਣਾਂ ਵਿੱਚ ਆ ਰਹੇ ਨੇ. ਕਿਉਂਕਿ ਹੁਣ ਮੈਂ ਵੀ ਬਿਲਡਿੰਗ ਦੇ ਵਿੱਚ, ਮੈਨੂੰ 6 ਮਹੀਨੇ ਹੋ ਗਏ ਨੇ ਕੰਮ ਕਰਦੇ ਨੇ. ਗੱਲ ਇਹੀ ਹੁੰਦੀ ਆ ਵੀ ਯੂ ਵਾਂਟ ਇਨਸਾਈਡ ਇਨਫੋਰਮੇਸ਼ਨ ਵੀ ਕੱਲ ਨੂੰ ਕਿਹੜੀ ਲੈਂਡ ਰੈਜੀਡੈਂਸ਼ੀਅਲ ਦੇ ਵਿੱਚ ਆ ਰਹੀ ਹੈ, ਤੇ ਉਹਨੂੰ ਤੁਸੀਂ ਫਿਊਚਰ ਤੋਂ ਪਹਿਲਾਂ ਬਾਏ ਕਰ ਲਓ ਵੀ ਬਾਕੀ ਲੋਕਾਂ ਨੂੰ ਪਤਾ ਨਾ ਲੱਗੇ. ਤੋ ਇਹ ਜਿਹੜੀ ਇਨਸਾਈਡ ਇਨਫੋਰਮੇਸ਼ਨ ਆ, ਇਹ ਲੈਣ ਲਈ ਲੋਕ ਕਿਹਦੇ ਕੋਲੋਂ ਲੈਣਗੇ? ਕਾਉਂਸਲਰ ਤੋਂ ਲੈਣਗੇ. ਹੁਣ ਦੂਜੀ ਗੱਲ ਇਹ ਹੈ, ਜਿਹੜਾ ਇਹ ਇਨਫੋਰਮੇਸ਼ਨ ਹੋਲਡ ਕਰਦਾ, ਇਹ ਉਹਨੂੰ ਵੀ ਪਰਸਿਊ ਕਰਨ, ਉਹਨੂੰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਖਰੀਦਣ ਦੀ ਕੋਸ਼ਿਸ਼ ਕਰਨਗੇ. ਤੇ ਉਹ ਉੱਥੇ ਪਤਾ ਨੀ ਅਗਲਾ ਵਾਈਨ ਤੇ ਵੇਖ ਜਾਵੇ, ਅਗਲਾ ਸਕੋਚ ਦੀ ਬੋਤਲ ਦੇ ਵੇਖ ਜਾਵੇ, ਅਗਲਾ ਗਿਫਟ ਕਾਰਡ ਦੇ ਵੇਖ ਜਾਵੇ, ਕਿਸੇ ਨਾ ਕਿਸੇ ਤਰੀਕੇ ਨਾਲ. ਸੋ ਇਹ ਆਪਾਂ ਇੱਕ ਤਰੀਕੇ ਨਾਲ ਨਾ ਫੇਰ ਖਬਰਾਂ ਲੱਗਣਗੀਆਂ 7-9 ਨਿਊਜ਼ ਤੇ,
ਵੱਡੇ ਵੱਡੇ ਨਿਊਜ਼ ਬਣ ਚੁੱਕੇ ਨੇ ਇਨਕੁਆਰੀਆਂ ਚੱਕ ਕੇ. ਹੁਣ ਜਿਹੜੀਆਂ ਕੌਂਸਲਾਂ, ਜਿਹੜੀਆਂ 2 ਕੌਂਸਲਾਂ ਐਡਮਿਨਿਸਟ੍ਰੇਸ਼ਨ ਚ ਗਈਆਂ ਆ, ਇਹ ਵੈਸੇ ਇਹਨਾਂ ਚ ਪੰਜਾਬੀਆਂ ਦਾ ਕੋਈ ਹੱਥ ਨੀ ਹੈਗਾ ਸੋ ਫਾਰ. ਇਹ ਸਾਰਾ ਆਲਰੇਡੀ ਚੱਲ ਰਿਹਾ, ਪਰ ਸਾਡੇ ਸ਼ਾਇਦ ਥੋੜਾ ਜਿਹਾ ਲੇਟ ਸਮਝ ਆ ਰਹੀ ਹੈ ਸਾਡੇ ਬੰਦਿਆਂ ਨੂੰ, ਹੁਣ ਕੋਸ਼ਿਸ਼ ਕਰ ਰਹੇ ਆ. ਤੇ ਖੈਰ ਹਾਂਜੀ, ਚਲੋ ਐਨੀਵੇ ਆਪਾਂ ਗੱਲਬਾਤ ਜਾ ਰਹੇ, ਪਰ ਇਹ ਇੱਕ ਟ੍ਰੈਂਡ ਆ. ਇਹ ਨਹੀਂ ਕਹਿ ਰਹੇ ਅਸੀਂ ਸਾਰੇ ਪੰਜਾਬੀ ਜਿਹੜੇ ਨੇ ਇੱਦਾਂ, ਪਰ ਜਿਹੜਾ ਜ਼ਿਆਦਾ ਟ੍ਰੈਂਡ ਜਿੱਧਰ ਨੂੰ ਟਿਲਟ ਹੋ ਜਾਂਦਾ, ਕਨੇਡਾ ਦੀ ਐਗਜ਼ਾਮਪਲ ਲਓ, ਇੱਥੇ ਵੀ ਲਓ, ਕਿ ਉਹ ਇੱਧਰ ਨੂੰ ਟਿਲਟ ਹੋ ਜਾਂਦਾ ਕਿ ਇਨ ਦਾ ਐਂਡ ਆਪ ਬੀਂਗ ਔਨ ਦਾ ਰੋਂਗ ਸਾਈਡ ਆਫ ਦਾ ਲੋਅ, ਹੈ ਨਾ. ਅਤੇ ਉਸ ਦੀ ਰੋਂਗ ਸਾਈਡ ਆਫ ਦੀ ਲੋਅ ਦੀ ਗੱਲ ਕਰੀਏ ਤਾਂ ਨਿਊ ਸਾਊਥ ਵੇਲਜ਼ ਦੀ ਜਿਹੜੀ ਪ੍ਰੀਮੀਅਰ ਹੈ ਗਲੈਡੀਅਲੀ, ਉਹ ਵੀ ਆਈਕੈਕ ਦੀ ਇਨਕੁਆਇਰੀ ਦਾ ਸਾਹਮਣਾ ਕਰ ਰਹੀ ਹੈ. ਉਸ ਦੇ ਜਿਹੜੇ ਬੋਏਫ੍ਰੈਂਡ ਹੈ, ਪਹਿਲਾਂ MP ਵੀ MLA ਰਿਹਾ ਆ, ਅਤੇ ਉਸ ਨੇ ਵੀ ਆਪਣੀ ਜਿਹੜੀ, ਹਾਂ ਵਾਗੇ ਵਾਗੇ ਤੋਂ, ਅਤੇ ਉਹਦੀ ਬਹੁਤ ਵੱਡੇ ਪੱਧਰ 'ਤੇ ਇਨਕੁਆਇਰੀ ਚੱਲ ਰਹੀ ਆ, ਹੇਰਾ ਫੇਰੀਆਂ ਕੀਤੀਆਂ, ਵੀਜ਼ਾ ਸਕੈਮ ਜਿਹੜੇ ਆ ਚਾਈਨੀਜ਼ ਤੋਂ ਪੈਸੇ ਲੈ ਕੇ ਕੀਤੇ, ਚਾਈਨੀਜ਼ ਫਰਮਾਂ ਦੇ ਨਾਲ ਸਬ ਡਿਵੀਜ਼ਨਾਂ ਕਰਾਈਆਂ, ਪੈਸੇ ਲਏ. ਸੋ ਉਹ ਮੰਨ ਗਿਆ ਆ, ਐਕਚੁਲੀ ਹੀ ਐਡਮਿਟਿਡ ਇਨ ਆਈਕੈਕ, ਵਿਚ ਇਜ਼ ਅ ਗੁੱਡ ਥਿੰਗ, ਹੈ ਨਾ. ਅਤੇ ਹੁਣ ਉਹ ਜਿਹੜੀ ਪ੍ਰੀਮੀਅਰ ਹੈ, ਉਸ ਟਾਈਮ ਉਹਦੀ ਗਰਲਫ੍ਰੈਂਡ ਰਹੀ ਆ, ਪ੍ਰੀਮੀਅਰ ਵੀ ਸੀਗੀ. ਤਾਂ ਹੁਣ ਇਹ ਇਨਕੁਆਇਰੀ ਚੱਲ ਰਹੀ ਹੈ ਕਿ ਕੀ ਪ੍ਰੀਮੀਅਰ ਨੂੰ ਪਤਾ ਸੀ ਜੋ ਉਹ ਕਰ ਰਿਹਾ ਸੀ. ਅਤੇ ਸੋ ਫਾਰ ਜਿਹੜੀ ਸਾਰੀ ਆਈਕੈਕ ਦੀ ਇਨਕੁਆਇਰੀ ਆ, ਉਹ ਅਜੇ ਰਿਲੇਸ਼ਨਸ਼ਿਪ 'ਤੇ ਫੋਕਸ ਆ ਕਿ ਸੀਗਾ ਜਾਂ ਨਹੀਂ ਸੀਗਾ. ਉਹ ਸੀਗਾ, ਉਹਨਾਂ ਦੀਆਂ ਚਲੋ ਗੱਲ ਮੂਹਰੇ ਆ ਗਈ ਆ, ਪਰ ਆਉਣ ਵਾਲੇ ਦਿਨਾਂ ਵਿੱਚ ਪਤਾ ਨਹੀਂ ਕਿੱਧਰ ਨੂੰ ਬਹਿੰਦੀ ਹੈ ਇਹ ਗੱਲ. ਪਰ ਸੋ ਫਾਰ ਹਜੇ ਤੱਕ ਕੋਈ ਐਵੀਡੈਂਸ ਸਾਹਮਣੇ ਨਹੀਂ ਆਈ ਜਿਸ ਦੇ ਵਿੱਚ ਇਹ ਸਾਫ ਜ਼ਾਹਰ ਹੋਵੇ. ਫੋਨ ਕਾਲਾਂ ਬਹੁਤ ਸੁਣਾਈਆਂ ਗਈਆਂ, ਰਿਕਾਰਡਿੰਗ ਸੁਣਾਈਆਂ ਗਈਆਂ, ਪਰ ਕਿਤੇ ਵੀ ਰੋਂਗ ਡੂਇੰਗ ਦੀ ਹਜੇ ਤੱਕ ਤਾਂ ਕੋਈ ਖਬਰ ਨਹੀਂ. ਗੁਰਪ੍ਰੀਤ, ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ? ਇਨਕੁਆਇਰੀ ਚੱਲ ਰਹੀ
ਹੈ ਜਿਹੜੀ, ਜੇ ਤਾਂ ਹਾਂਜੀ ਜਿਹੜੀ ਪ੍ਰੀਮੀਅਰ ਨੇ ਜੇ ਕੁਛ ਗਲਤ ਨਹੀਂ ਕੀਤਾ ਨਾ, ਉਹਦਾ ਫੁੱਲ ਹੱਕ ਹੈ ਆਪਣੇ ਆਪ ਨੂੰ ਡਿਫੈਂਡ ਕਰਨ ਦਾ. ਆਪਾਂ ਕੋਈ ਪ੍ਰੀ ਜਜਮੈਂਟ ਨਹੀਂ ਦੇ ਰਹੇ. ਤੇ ਪਰ ਆਈਕੈਕ ਜਿਹੜੀ ਤੁਸੀਂ ਦੱਸਿਆ ਹੋਇਆ ਵੀ ਹੁਣ ਮੰਨ ਲਓ ਬਾਈ ਜੀ ਆਪਣੇ ਹਰਮ ਰੇੜੀ 'ਚ ਕੋਈ ਕੰਮ ਏਦਾਂ ਦਾ ਕਰਦੇ ਹੋ ਨਾ, ਤੇ ਉਹ ਜਿਹੜੀ ਇਨਵੈਸਟੀਗੇਸ਼ਨ ਟੀਮ ਹੁੰਦੀ ਹੈ ਨਾ, ਉਹਨੇ ਐਡਮਿਨਿਸਟ੍ਰੇਸ਼ਨ ਨੂੰ ਪੁੱਛਣਾ ਹੁੰਦਾ ਵੀ ਸਾਨੂੰ ਇਸ ਗੱਲ ਦਾ ਪਤਾ ਸੀ ਕਿ ਨਹੀਂ ਪਤਾ ਵੀ ਉਹ ਬੰਦਾ ਇਹ ਕੰਮ ਕਰ ਰਿਹਾ. ਹਾਂ, ਹੁਣ ਜਿਹੜੇ ਇਹ ਲੋਕ ਹੁੰਦੇ ਨੇ ਨਾ, ਮਿਨਿਸਟਰ ਹੋ ਗਏ, ਇਹਨਾਂ ਦੇ ਜਦੋਂ ਇੰਡੀਆ ਵਾਲਾ ਹਿਸਾਬ ਹੈ ਜੀ ਵੀ ਮੈਂ, ਮੇਰਾ ਮਾਮਾ MLA ਆ, ਮੇਰਾ ਚਾਚਾ ਮੰਤਰੀ ਹੈ, ਠੀਕ ਹੈ ਨਾ, ਉਹ ਵੀ ਮੇਰਾ ਨਾਨਾ ਆ ਕਰਦਾ ਉਹ ਕਰਦਾ, ਉਹ ਜਿਹੜੇ ਲਿੰਕਸ ਨੇ ਹੁਣ ਆਈਕੈਕ ਇਹ ਸ਼ੋਅ ਕਰ ਰਿਹਾ. ਕਿਉਂਕਿ ਹੁਣ ਦੇਖੋ ਜੇ ਰਿਲੇਸ਼ਨਸ਼ਿਪ ਦੇ ਵਿੱਚ ਹੈਗਾ ਸੀ, ਇਹਨੇ ਕਿਤੇ ਨਾ ਕਿਤੇ ਤਾਂ ਇਹ ਕਾਰਡ ਵਰਤਿਆ ਹੋਣਾ ਵੀ ਪ੍ਰੀਮੀਅਰ ਮੈਨੂੰ ਜਾਣਦੀ ਹੈ, ਠੀਕ ਹੈ ਨਾ, ਪ੍ਰੀਮੀਅਰ ਦਾ ਮੈਂ ਬੋਏਫ੍ਰੈਂਡ ਹੈ ਵੀ ਜਿੱਦਾਂ ਇਨਵੈਸਟਰ ਨੂੰ ਪ੍ਰਭਾਵਿਤ ਕਰਦਾ.
ਉਹ ਤਾਂ ਓਬਵੀਅਸ ਹੈ, ਉਹ ਤਾਂ ਪਤਾ ਹੀ ਹੈ, ਉਹ ਤਾਂ ਹੋਣਾ ਹੀ ਹੈ ਨਾ.
ਹਾਂ, ਪਰ ਉਹ ਗੱਲ ਇਹ ਹੈ ਵੀ ਜੇ ਆਪਾਂ ਕਹਿ ਲਈਏ ਵੀ ਜੇ ਪ੍ਰੀਮੀਅਰ ਨੂੰ ਇਸ ਗੱਲ ਦਾ ਪਤਾ ਸੀ ਵੀ ਇਹਨੇ ਮੇਰਾ ਨਾਂ ਵਰਤਿਆ ਆਹ ਡੀਲ ਦੇ ਵਿੱਚ, ਜਾਂ ਪ੍ਰੀਮੀਅਰ ਨੂੰ ਉਸ ਡੀਲ ਬਾਰੇ ਪਤਾ ਸੀ, ਤੇ ਜੇ ਪ੍ਰੀਮੀਅਰ ਪੁਲਿਸ ਕੋਲ ਜਾਂ ਪ੍ਰੀਮੀਅਰ ਇਨਵੈਸਟੀਗੇਟਿਵ ਏਜੰਸੀ ਕੋਲ ਨਹੀਂ ਗਈ ਤੇ ਫਿਰ ਪ੍ਰੀਮੀਅਰ ਉੱਥੇ ਗਲਤ ਆ। ਹੁਣ ਆਈ ਕਹਿ ਕੇ ਇਸੇ ਚੀਜ਼ ਤੇ ਹੀ ਖੰਗਾਲੀ ਕਰ ਰਹੇ ਆ ਵੀ ਪ੍ਰੀਮੀਅਰ ਨੂੰ ਇਸ ਗੱਲ ਦਾ ਪਤਾ ਸੀ, ਉਹ ਇਸ ਚੀਜ਼ ਤੇ ਨੀ ਖੰਗਾਲੀ ਕਰ ਰਹੇ ਵੀ ਇਹਨੇ 5 ਸਾਲ ਦਾ ਰਿਲੇਸ਼ਨਸ਼ਿਪ ਸੀ ਇਹਨੇ ਸੀਕਰੇਟ ਰੱਖਿਆ, ਉਹ ਉਹਦੀ ਪ੍ਰੋਬਲਮ ਇਹਨੇ ਸੀਕਰੇਟ ਰੱਖਿਆ, ਮੇ ਬੀ ਉਹਨੇ ਮੀਡੀਆ ਦਾ ਸੀਕਰੇਟ ਰੱਖਿਆ ਕਿਉਂਕਿ ਮੀਡੀਆ ਵੀ ਬਹੁਤ ਭੈੜਾ, ਮੀਡੀਆ ਫਿਰ ਬਿਲਕੁਲ ਹੀ ਬੁਰੇ ਦੇ ਘਰ ਤੱਕ ਜਾਣ ਵਾਲੀ ਗੱਲ ਕਰਦਾ। ਪਰ ਆਈ ਕੈਚ ਦਾ ਜਿਹੜਾ ਮੇਨ ਫੋਕਸ ਕਿਉਂਕਿ ਜਿਹੜੀਆਂ ਉਹਨੇ ਡੀਲ ਕੀਤੀਆਂ ਨੇ ਉਹਦੇ ਬਾਰੇ ਪ੍ਰੀਮੀਅਰ ਨੂੰ ਮਾੜਾ ਮੋਟਾ ਪਤਾ ਸੀ ਕਿ ਨਹੀਂ ਪਤਾ ਸੀ। ਉਹ ਜਿੱਦਾਂ ਹੁੰਦਾ ਨੀ ਕਈ ਵਾਰੀ ਮੰਤਰੀ ਮੰਤਰੀ ਦਾ ਭਾਣਜਾ ਕੋਈ ਕਾਂਡ ਕਰ ਜਾਵੇ ਤੇ ਉਹ ਐਸ ਐਚ ਏ ਨੂੰ ਕਹਿ ਕੇ ਮੈਂ ਮੰਤਰੀ ਦਾ ਭਾਣ ਜਾਣਾ ਤੇ ਉਹ ਮੰਤਰੀ ਨੂੰ ਪਤਾ ਨੀ ਹੁੰਦਾ ਵਿਚਾਰੇ ਨੂੰ ਵੀ ਮੈਂ ਇਹ ਮੇਰੇ ਨਾਂ ਤੇ ਕੋਈ ਕਾਂਡ ਕਰ ਗਿਆ।
ਉਹ ਜੀਜਾ ਜੀ ਫਿਲਮ, ਜੀਜਾ ਜੀ ਵਾਲਾ ਕੰਮ ਕਾਰਡ ਜਿੱਕੀ ਤੇ
ਅਗਲੇ ਨੂੰ ਪਤਾ ਨੀ ਹੁੰਦਾ ਵੀ ਇਹ ਮੇਰੇ ਨਾਂ ਵਰਤ ਕੇ ਕਾਂਡ ਕਰ ਗਿਆ ਤੇ ਉਹ ਉਹ ਚੀਜ਼ ਤੇ ਖੰਗਾਲੀ ਹੋ ਰਹੀ ਕਿਉਂਕਿ ਦੇਖੋ ਐਜ ਅ ਪ੍ਰੀਮੀਅਰ ਹੋਣਾ ਮੁੱਖ ਮੰਤਰੀ ਹੋਣਾ ਇਹ ਬਹੁਤ ਸਟਰੋਂਗ ਕਾਇੰਡ ਆਫ ਇੱਕ ਅਹੁਦਾ ਆ, ਉਹ ਲੋਕਾਂ ਵੱਲੋਂ ਚੁਣਿਆ ਗਿਆ ਅਹੁਦਾ ਆ ਤੇ ਉਹੀ ਆ ਡੀਲ ਵਾਲੀਆਂ ਕਹਿ ਲਈਏ ਫਿਊਚਰ ਪਲੈਨਿੰਗ ਵਾਲੀਆਂ ਜਿਹੜੀਆਂ ਗੱਲਾਂ ਨੇ ਉਹ ਪ੍ਰੀਮੀਅਰ ਨੂੰ ਸਾਰੀਆਂ ਪਤਾ ਨੇ ਵੀ ਫਿਊਚਰ ਪਲੈਨਿੰਗ ਕਿੱਥੇ ਆਪਾਂ ਨਵੀਂ ਰਿਲੀਜ਼ ਕਿੱਥੇ ਲੈਂਡ ਰਿਲੀਜ਼ ਕਰਨੀ ਆ, ਜਿਹੜੀ ਫਾਰਮਿੰਗ ਲੈਂਡ ਆ ਉਹਨੂੰ ਰੈਜੀਡੈਂਸ਼ੀਅਲ ਚ ਆਪਾਂ ਕਿਹੜੀ ਡੇਟ ਨੂੰ ਕਨਵਰਟ ਕਰਨਾ ਆ, ਇਹ ਜਿਹੜੇ ਡਿਵੈਲਪਰ ਹੁੰਦੇ ਨੇ ਪਹਿਲਾਂ ਰੱਖਦੇ ਨੇ ਵੀ ਅਸੀਂ ਪਹਿਲੋਂ ਫਾਰਮਰ ਤੋਂ 1 ਮਿਲੀਅਨ ਦੀ ਲੈਂਡ ਖਰੀਦ ਲਈਏ ਤੇ ਜਦੋਂ ਇਹਨੂੰ ਮਹੀਨਾ ਸਾਲ 2 ਸਾਲ ਰੱਖਾਂਗੇ ਤੇ ਸਾਲ 2 ਸਾਲ ਬਾਅਦ ਇਹਦਾ ਅਸੀਂ 6-7 ਗੁਣਾ 8 ਗੁਣਾ ਇਹਦਾ ਪ੍ਰਾਈਸ ਇਕੱਠਾ ਕਰਾਂਗੇ। ਪਰ ਅਗਲੇ ਲਈ ਮਾੜੀ ਇਨਵੈਸਟ ਨਹੀਂ ਨਾ, ਪਰ ਉਹਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੀ ਜ਼ੋਨ
ਜੇਲ ਵੀ ਸ਼ਾਇਦ ਹੋਈ ਸੀ ਇਸ ਕਾਰਨ। ਔਰ ਇੱਕ ਕੁਈਨਸਲੈਂਡ ਦੇ ਵਿੱਚ ਵੀ ਜੈਕੀ ਟ੍ਰੈਡ ਹੈ, ਉਹਨਾਂ ਨੇ ਵੀ ਹਾਈਵੇ ਲੰਘਣਾ ਸੀ ਤੇ ਉਹਦੇ ਨਾਲ ਹੀ ਉਹਦੇ ਹਸਬੈਂਡ ਨੇ ਜ਼ਮੀਨ ਲੈ ਲਈ ਸੀ ਤੇ ਉਹਦੀ ਵੀ ਕਾਫੀ ਇਨਕੁਆਇਰੀ ਚੱਲੇ, ਖੈਰ ਉਹ ਰਿਜ਼ਾਈਨ ਤਾਂ ਨਹੀਂ ਕੀਤਾ। ਔਰ ਦੂਜਾ ਜਿਹੜਾ ਜੀ ਐਸ ਚਾਹਲ ਹੁਣੀ ਵੀ ਸਾਡਾ ਧਿਆਨ ਦਵਾ ਰਹੇ, ਸਾਡੀ ਪਹਿਲਾਂ ਵੀ ਓਵਰ ਦਾ ਫੋਨ ਵੀ ਗੱਲਬਾਤ ਚੱਲ ਰਹੀ ਸੀ ਕਿ ਜਿਹੜੀ ਆ 30 ਮਿਲੀਅਨ ਦਾ ਏਅਰਪੋਰਟ ਦੇ ਲਈ ਪੰਗਾ ਪੈ ਰਿਹਾ ਆ, ਇਫ ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਵੀ ਲਾਂਚ ਕਰ ਦਿੱਤਾ ਵੈਸਟਰਨ ਸਿਡਨੀ ਏਅਰਪੋਰਟ ਸਾਈਟ ਦੇ ਵਾਸਤੇ ਜਿਹੜੀ ਲੈਂਡ ਖਰੀਦੀ ਗਈ ਸੀ 3 ਮਿਲੀਅਨ ਖਰੀਦ ਕੇ ਤਾਂ ਮੁੜ ਕੇ 30 ਮਿਲੀਅਨ ਦੀ ਵੇਚੀ ਆ, ਇਹ ਇਹਦੀ ਕੀ ਸਟੋਰੀ ਆ? ਮੈਂ ਇਹਨੂੰ ਫੋਲੋ ਨਹੀਂ ਕੀਤਾ ਵੈਸੇ, ਕਿ ਕੈਨ ਯੂ ਟੈਲ?
ਨਾ ਨਾ, ਲੈਂਡ ਦੀ ਇਹ ਨੈਸ਼ਨਲ ਆਡਿਟ ਨੇ ਫਲੋ ਕੱਢਿਆ ਜੀ, ਨੈਸ਼ਨਲ ਆਡਿਟ ਆਰਗੇਨਾਈਜੇਸ਼ਨ ਹੈ, ਸਰਕਾਰੀ ਆਰਗੇਨਾਈਜੇਸ਼ਨ ਹੈ ਜਿਹੜੀ ਸਰਕਾਰ ਦੇ ਕੰਮਾਂ ਦਾ ਆਡਿਟ ਕਰਦੀ ਹੈ।
ਅੱਛਾ,
ਤੇ ਉਹਨਾਂ ਨੇ ਆਡਿਟ ਕੀਤਾ ਕਿ ਸਰਕਾਰ ਜੋ ਵੀ ਚੀਜ਼ ਖਰੀਦਦੀ ਹੈ ਨਾ ਉਹਦਾ ਹਰੇਕ ਦਾ ਆਡਿਟ ਹੁੰਦਾ, ਤੇ ਉਹਨਾਂ ਨੇ ਆਡਿਟ ਕੀਤਾ ਵੀ ਇਹ ਜਿਹੜੀ ਲੈਂਡ ਆ ਜਿਹੜੀ ਕਿ ਹਜੇ 20-30 ਸਾਲ ਵਰਤਣੀ ਨੀ ਹੈਗੀ।
ਅੱਛਾ,
ਹਜੇ 20-30 ਸਾਲ ਇਹਨੂੰ ਵਰਤਣਾ ਨੀ ਹੈਗਾ। ਇਹ ਲੈਂਡ 30 ਮਿਲੀਅਨ ਦੀ ਖਰੀਦੀ ਗਈ ਹੈ, ਜਦੋਂ ਹੁਣ ਵੈਲੂਏਸ਼ਨ ਕੀਤੀ ਗਈ ਲੈਂਡ ਦੀ, ਲੈਂਡ ਨਿਕਲੀ $3 ਮਿਲੀਅਨ।
ਅੱਛਾ,
ਤੇ ਹੁਣ ਹਾਂ AFP ਇਨਵੈਸਟੀਗੇਸ਼ਨ ਕਰ ਰਹੀ ਆ ਵੀ ਇਹਦੇ ਤੋਂ ਕਿੰਨੂ ਫਾਇਦਾ ਹੋਇਆ ਇਹ ਲੈਂਡ, ਕਿਉਂਕਿ ਸਰਕਾਰੀ ਪੈਸਾ ਗਿਆ ਨਾ, ਹੁਣ AFP ਦੀ ਇਨਵੈਸਟੀਗੇਸ਼ਨ ਚੱਲੂਗੀ। ਪਰ ਇਹਦੇ ਵਿੱਚ ਹੈਰਾਨੀ ਵਾਲੀ ਗੱਲ ਆ ਵੀ ਆਪਣੇ ਉਪ ਪ੍ਰਧਾਨ ਮੰਤਰੀ ਡਿਪਟੀ ਪ੍ਰਧਾਨ ਮੰਤਰੀ ਉਹਨਾਂ ਨੇ ਵੀ ਕਿਹਾ ਸੀ ਵੀ ਇਹ ਬਹੁਤ ਵਧੀਆ ਡੀਲ ਆ, ਸਾਨੂੰ 30 ਮਿਲੀਅਨ ਦੇ ਵਿੱਚ ਦੂਜਾ ਇਹ ਲੈਂਡ ਮਿਲ ਗਈ ਆ। ਮਿਨਿਸਟਰ ਨੇ ਵੀ ਬੜੀ ਪ੍ਰੇਜ਼ ਕੀਤੀ ਸੀ ਮੁਖੀਆ ਕੋਲ ਜਾ ਕੇ, ਤੋ ਇਹ ਹੁਣ ਸਟੋਰ ਮਾਰਕਨ ਗਵਰਨਮੈਂਟ ਲਈ ਇੱਕ ਸ਼ਰਮਿੰਦਗੀ ਵਾਲੀ ਗੱਲ ਆ ਵੀ 10 ਗੁਣਾ ਮਹਿੰਗੀ ਲੈਂਡ ਖਰੀਦਣੀ ਤੇ ਉਸ ਤੋਂ ਬਾਅਦ ਨੈਸ਼ਨਲ ਆਡਿਟ ਨੇ ਇਹ ਗੱਲ ਨੂੰ ਕੱਢਣਾ ਵੀ ਇਹ ਲੈਂਡ ਦੀ ਜਿਹੜੀ ਵੈਲੂਏਸ਼ਨ ਹੈ ਉਹ ਸਿਰਫ 3 ਮਿਲੀਅਨ ਹੈ ਤੇ ਜਦਕਿ ਇਹਨੂੰ 30 ਮਿਲੀਅਨ ਦੇ ਕੇ ਖਰੀਦਿਆ ਗਿਆ। ਤੇ ਹੁਣ ਉਹ AFP ਉਹ ਲਿੰਕ ਉਹ ਵੀ ਖੰਗਾਲੂਗੀ ਵੀ ਕਿਹਦੇ ਕਿਹਦੇ ਨਾਲ ਲਿੰਕ ਸੀ ਤੇ ਕਿੰਨੇ ਇਸ ਚੀਜ਼ ਨੂੰ ਸਾਰੇ
ਲਿਬਰਲ ਪਾਰਟੀ ਦੀ ਅਚੀਵਮੈਂਟ ਹੈ ਤੇ ਬਿਲਕੁਲ ਠੀਕ। ਤੇ
ਦੇਖੋ ਆਪਾਂ ਪਾਰਟੀ ਨੂੰ ਬਲੇਮ ਨੀ ਕਰ ਸਕਦੇ, ਪਰ ਇਹ ਹੁੰਦਾ ਜਦੋਂ ਆਪਾਂ ਲੈਂਡ ਖਰੀਦਦੇ ਹਾਂ ਨਾ, ਲੈਂਡ ਖਰੀਦਣ ਦੇ ਵਿੱਚ ਮਿਨਿਸਟਰ ਨੇ ਮਿਨਿਸਟਰ ਕੋਲ ਬਹੁਤ ਕੰਮ ਹੁੰਦੇ ਨੇ, ਮਿਨਿਸਟਰ ਕੋਲ ਕੱਲਾ ਇਹ ਕੰਮ ਨਹੀਂ ਹੁੰਦਾ ਵੀ ਮਿਨਿਸਟਰ ਦੇ ਅੱਗੇ ਬੰਦੇ ਹੁੰਦੇ ਨੇ ਜਿਨ੍ਹਾਂ ਨੇ ਇਹ ਚੀਜ਼ ਨੂੰ ਦੇਖਣਾ ਹੁੰਦਾ ਆ। ਮਿਨਿਸਟਰ ਹੁਣ ਇੱਥੇ ਕਿੱਥੇ ਗਲਤ ਹੋ ਸਕਦਾ, ਸਿਰਫ ਇੱਥੇ ਗਲਤ ਹੋ ਸਕਦਾ ਵੀ ਮਿਨਿਸਟਰ ਰੈੱਡ ਫਲੈਗ ਕਰ ਸਕਦਾ ਸੀ ਵੀ ਇਹਨੂੰ ਦੁਬਾਰਾ ਚੈੱਕ ਕੀਤਾ ਜਾਵੇ ਵੀ ਇਹ 30 ਮਿਲੀਅਨ ਦੀ ਲੈਂਡ ਲੱਗਦੀ ਨਹੀਂ। ਮਿਨਿਸਟਰ ਸਿਰਫ ਇੱਥੇ ਕਰ ਸਕਦੇ ਆ, ਪਰ ਇੱਥੇ ਇੰਡੀਆ ਵਾਲਾ ਹਿਸਾਬ ਮੈਂ ਤਾਂ ਨਹੀਂ ਮੰਨਦਾ ਵੀ ਮਿਨਿਸਟਰ ਨੇ $2 lakh ਦੇ ਲੈ ਕੇ ਤੇ ਅਗਲੇ ਨੂੰ 30 million ਦੀ ਦੂਜਾ ਲੈਂਡ ਉੱਥੋਂ ਖਰੀਦ ਲਈ ਹੋਵੇ, ਉਹ ਮਿਨਿਸਟਰ ਵੀ ਇੱਥੇ ਜਿਹੜੇ ਇਹ ਕਰਪਸ਼ਨ ਮਾੜੀ ਮੋਟੀ ਕਰਦੇ ਨੇ ਨਾ, ਉਹ ਡੋਨੇਸ਼ਨ ਦੇ ਤਰੀਕੇ ਚ ਕਰਦੇ ਨੇ, ਉਹ ਸਿੱਧਾ ਪੈਸਾ ਨਹੀਂ ਲੈਂਦੇ। ਉਹ ਇਹ ਕਹਿੰਦੇ ਵੀ ਚੱਲ ਮੈਨੂੰ ਨੈਕਸਟ ਟਾਈਮ ਜਦੋਂ ਮੈਂ ਇਲੈਕਸ਼ਨ ਲੜਨੀ ਮੈਨੂੰ ਉਦੋਂ ਹੈਲਪ ਕਰ ਦਿੰਦੇ।
ਜਸਵਿੰਦਰ ਪਾਲ ਕੌਰ ਢਿੱਲੋਂ ਮੈਲਬਨ ਤੋਂ ਸੁਨੇਹਾ ਭੇਜ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਬਾਈ ਜੀ ਗੁਰਪ੍ਰੀਤ ਤੁਹਾਨੂੰ ਵੀ, ਕਿ ਬਾਕੀ ਕਹਿੰਦੇ ਸ਼ਾਇਦ ਗੁਰਪ੍ਰੀਤ ਗਿੱਲ ਉਹਨਾਂ ਨੂੰ ਪਤਾ ਹੋਵੇ ਵਾਹਗਾ ਵਾਹਗਾ ਨੇੜੇ ਆ ਉਹਨਾਂ ਦੇ, ਇਹ ਉਹੀ ਮਿਨਿਸਟਰ ਨੇ ਵਾਹਗਾ ਵਾਹਗਾ ਵਾਲੇ ਜਿਹਨਾਂ ਦੀ ਪੰਜਾਬੀ ਬੈਕਗਰਾਉਂਡ ਹੈ, ਕਹਿੰਦੇ ਮੈਨੂੰ ਦੱਸੋਗੇ ਜਰਾ? ਗੁਰਿੰਦਰ ਸਿੰਘ ਹੁਣੀ ਵੀ ਵਰਜੀਨੀਆ ਤੋਂ ਜੁੜੇ ਨੇ ਅਮਰੀਕਾ ਤੋਂ, ਕਹਿੰਦੇ ਸਤਿ ਸ਼੍ਰੀ ਅਕਾਲ ਬਾਈ ਜੀ, ਕਹਿੰਦੇ ਗੱਲ ਕਰ ਰਹੇ ਹੋ ਚੋਣਾਂ ਵਿੱਚ ਕਿਹੜੇ ਪੰਜਾਬੀ ਨੁਮਾਇੰਦਿਆਂ ਦੀ, ਕੈਨੇਡਾ ਵਾਲੇ ਕਹਿੰਦੇ ਹਨ ਕਿ ਪੰਜਾਬੀ ਨੂੰ ਵੋਟ ਨਾ ਪਾਓ ਕਿਉਂਕਿ ਇਹਨਾਂ ਦੇ ਕਾਰਨ ਹੀ ਪੰਜਾਬ ਛੱਡ ਕੇ ਆਏ ਹਾਂ, ਇੱਥੋਂ ਕਿੱਥੇ ਜਾਵਾਂਗੇ ਕਹਿੰਦੇ।
ਸਹੀ ਗੱਲ, ਮੈਂ ਤਾਂ ਇਹੀ ਰੌਲਾ ਪਾਉਂਦਾ ਹੁੰਦਾ
ਨਾ। ਉਹ ਨਹੀਂ ਭਾਈ,
ਤੁਸੀਂ ਇਹ ਦੇਖ ਲਓ ਭਾਜੀ, ਮੈਂ ਤਾਂ ਦੱਸਦਾ ਕੈਨੇਡਾ ਦੇ ਇੱਕ ਆਪਣੇ ਬਾਈ ਨੇ ਕੁਲਦੀਪ ਗਿੱਲ ਆ ਤੇ ਇੱਕ ਹੋਰ ਬਾਈ ਨੇ, ਉਹਨਾਂ ਨੇ ਇੱਕ ਰਿਪੋਰਟ ਸ਼ੇਅਰ ਕੀਤੀ ਆ ਵੀ ਸਿੱਖਾਂ ਦੀ ਗੱਲ ਪਾਰਲੀਮੈਂਟ ਵਿੱਚ ਇੱਕ ਗੋਰਾ MP ਜ਼ਿਆਦਾ ਚੱਕ ਰਿਹਾ, ਜਦਕਿ ਜਿਹੜੇ ਸਿੱਖ MP ਆ ਚੁੱਪ ਕਰਕੇ ਬੈਠੇ, ਉਹ ਗੱਲ ਹੀ ਨਹੀਂ ਕਰ ਰਹੇ। ਹੁਣ ਤੁਸੀਂ ਆਪ ਦੱਸੋ ਵੀ ਇੱਥੇ ਹੋਰ ਕਿਹੜੀ ਗਲਤੀ ਆ?
ਕਹਿੰਦੇ ਆਪਾਂ ਗੱਲੇ ਨੀ ਛੇੜੀ। ਉਹ ਵੀ ਇੱਕ ਗੱਲ,
MP ਸਿੱਖ ਦੀ ਗੱਲ ਨਹੀਂ ਚੱਕ ਰਿਹਾ,
ਉਹ ਵੀ ਇੱਕ ਵਾਰੀ ਗੱਲ
ਪੂਰਾ ਚੱਕ ਰਿਹਾ।
ਗੱਲ ਸੁਣਾਈ ਸੀ ਤੁਹਾਨੂੰ ਕਿਤੇ, ਫੇਰ ਰੇਡੀਓ ਸੁਣਾਵਾਂਗੇ। ਉਹ ਇੱਕ ਬੰਦਾ ਵੀ ਸੀਗਾ, ਉਹ ਬਹੁਤ ਮਾਰਦਾ ਸੀਗਾ ਤੇ ਉਹ ਫੜ ਹੋ ਗਿਆ ਨਾ ਝੂਠ ਬੋਲਦਾ। ਉਹਨੂੰ ਪੁੱਛਿਆ ਵੀ ਬਾਈ ਤੂੰ ਉਹਨੂੰ ਫੇਰ ਗੱਲ ਨਹੀਂ ਕੀਤੀ? ਕਹਿੰਦਾ ਨਹੀਂ ਬਾਈ, ਮੈਂ ਗੱਲ ਹੀ ਨਹੀਂ ਛੇੜੀ। ਤਾਂ ਕਰਕੇ ਚਲੋ, ਗੁਰਸ਼ਰਨ ਚਾਹਲ ਹੁਣੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਕਿ ਅਸੀਂ ਵੀ ਕਹਿੰਦੇ ਵੀ ਬਸ ਅਸੀਂ ਵੀ ਇਸ ਗੱਲ ਤੇ ਪੋਸਟ ਪਾਈ ਸੀ ਕਿ ਬਸ ਆਹ ਲੋਕ ਕੁਛ ਨਹੀਂ ਕਰ ਸਕਦਾ, ਤੇ ਆ ਜਿਹੜੇ ਬੰਦੇ ਆ ਸਿਰਫ ਫੋਟੋ ਕਰਵਾਉਣ ਵਾਲੇ ਨੇ ਜੀ ਇਹ ਸਾਰੇ, ਤਕਰੀਬਨ ਗੁਰਸ਼ਰਨ ਚਾਹਲ ਨੇ।
ਤੇ
ਖੈਰ ਐਨੀਵੇ, ਜਸਵਿੰਦਰ ਪਾਲ ਕੌਰ ਜੀ ਧੰਨਵਾਦ ਕਰ ਰਹੇ ਨੇ। ਤਾਂ ਸਾਡੇ ਨਾਲ ਮਨਦੀਪ ਸਿੰਘ ਹੁਣੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਕਿਸਾਨਾਂ ਦਾ ਪਤਾ ਨਹੀਂ ਪਰ ਲੱਖਾ ਸਿਧਾਣਾ ਤੇ ਦੀਪ ਸਿੱਧੂ ਦਾ ਫਿਊਚਰ ਸਿਕਿਓਰ ਹੈ। ਦੀਪ ਸਿੱਧੂ 1 ਸਾਲ ਪਹਿਲਾਂ BJP ਦੀ ਫੁੱਲ ਸਪੋਰਟ ਤੇ ਸੀ, ਕੀ ਸਾਲ ਪਹਿਲਾਂ BJP ਇੰਨੇ ਵਧੀਆ ਸੀ ਪੰਜਾਬੀ, ਉਹ ਥੋੜ੍ਹਾ ਜਾਗੋ। ਗੁਰਪ੍ਰੀਤ ਤੁਸੀਂ ਨਿਗਾਹ ਰੱਖਦੇ ਹੋ ਲੱਖਾ ਸਿਧਾਣਾ ਤੇ ਦੀਪ ਸਿੱਧੂ ਦੇ ਬਾਰੇ ਬੜੇ ਕੁਐਸਚਨ ਆਉਂਦੇ ਨੇ, ਤੂੰ ਅਮਰੀਕ ਭਾਅ ਜੀ ਨੂੰ ਨਹੀਂ ਬਹੁਤੀ ਜ਼ਿਆਦਾ ਡੀਪ, ਪਰ ਤੁਹਾਡਾ ਕੀ ਵਿਚਾਰ ਹੈ ਦੀਪ ਸਿੱਧੂ ਤੇ ਲੱਖੇ ਸਿਧਾਣੇ ਬਾਰੇ?
ਬਾਈ ਦੇਖੋ, ਉਹ ਦੋਨਾਂ ਕੋਈ ਪਾਵਰ ਨਹੀਂ ਹੈਗੀ, ਠੀਕ ਹੈ ਨਾ। ਪੰਜਾਬੀਆਂ ਨੂੰ ਉਸ ਬੰਦੇ ਤੋਂ ਬੰਦੇ ਨੂੰ ਕੁਐਸਚਨ ਕਰਨਾ ਚਾਹੀਦਾ ਜਿਹਨਾਂ ਨੂੰ ਪੰਜਾਬੀਆਂ ਨੇ ਵੋਟਾਂ ਪਾ ਕੇ ਅਥਾਰਿਟੀ ਦਿੱਤੀ। ਉਹ ਦੋ ਬੰਦੇ ਸਿਰਫ ਬੋਲਣ ਦੇ ਵਿੱਚ ਵਧੀਆ ਨੇ, ਜਿਹੜਾ ਬੋਲਣ ਚ ਤੁਹਾਨੂੰ ਬੋਲਣ ਵਾਲੇ ਬੰਦੇ ਤੋਂ ਕੀ ਪ੍ਰੋਬਲਮ ਹੈ? ਹੁਣ ਅਸੀਂ ਰੇਡੀਓ ਦਾ ਪ੍ਰੋਗਰਾਮ ਕਰ ਰਹੇ ਹਾਂ, ਤੁਸੀਂ ਸੁਣ ਰਹੇ ਹੋ ਨਾ ਸਾਰੇ ਜਾਣੇ, ਠੀਕ ਹੈ ਨਾ। ਹੁਣ ਤੁਸੀਂ ਸਾਡੇ ਨਿੱਜੀ ਕਰਤਾਰ ਤੇ ਅਟੈਕ ਕਰੋ, ਸਾਡੇ ਘਰੇਲੂ ਸਾਡੀ ਜਿਹੜਾ ਜੀਵਨ ਹੈ ਉਹ ਤੇ ਅਟੈਕ ਕਰੋ, ਇਹ ਪੰਜਾਬੀਆਂ ਦੀ ਫਿਤਰਤ ਹੈ ਬਾਈ ਜੀ। ਇਹ ਪੰਜਾਬ ਹੁਣ ਦੇਖੋ, ਗੋਰੇ ਆ, ਸਾਡਾ ਜਿਹੜਾ ਪ੍ਰਧਾਨ ਮੰਤਰੀ ਹੈ, ਠੀਕ ਹੈ, ਉਹ ਸਟੇਡੀਅਮ ਦੇ ਵਿੱਚ ਸ਼ਰੇਆਮ ਬੀਅਰ ਪੀਂਦਾ, ਉਹ ਗੇਮ ਦੇਖ ਰਿਹਾ ਹੁੰਦਾ, ਬੀਅਰ ਪੀਂਦਾ, ਠੀਕ ਹੈ। ਸਾਡੇ ਪੰਜਾਬੀ ਕੋਈ ਲੀਡਰ ਇੱਦਾਂ ਕਰਕੇ ਦੇਖ ਲੈ, ਲੋਕਾਂ ਨੇ ਪੈਜ ਨਾਲ ਲਿਆ, ਇਹ ਤਾਂ ਸ਼ਰਾਬਾਂ ਪੀਂਦਾ, ਇਹ ਤਾਂ ਮੀਟ ਖਾਂਦਾ, ਇਹ ਕਿਰਦਾਰ ਦੇ ਵਿੱਚ ਕਿੱਥੋਂ ਆ ਜਾਂਦੀ ਗੱਲ? ਇਹ ਕਿਰਦਾਰ ਦੇ ਵਿੱਚ ਥੋੜੀ ਉਹਦੇ, ਉਹ ਜੋ ਦੇਖੋ ਦੀਪ ਸਿੱਧੂ ਜਿਹੜੀ ਗੱਲ ਕਰ ਰਿਹਾ ਨਾ, ਤੁਸੀਂ ਉਹਦੇ ਵਿੱਚੋਂ ਗੱਲ ਕੋਈ ਲੱਭੋ ਵੀ ਇਹ ਗਲਤ ਕਹਿ ਰਿਹਾ, ਤੁਸੀਂ ਉਹਦੇ ਵਿੱਚੋਂ ਦੇਖੋ ਵੀ ਉਹ ਤੁਹਾਨੂੰ ਗਲਤ ਇਨਫੋਰਮੇਸ਼ਨ ਪਾਸ ਕਰ ਰਿਹਾ। ਜੇ ਉਹ ਤੁਹਾਨੂੰ ਕਹਿ ਰਿਹਾ ਵੀ ਪੰਜਾਬ ਦੇ ਹੱਕਾਂ ਬਾਰੇ ਸਾਨੂੰ ਆਹ ਗੱਲ ਕਰਨੀ ਚਾਹੀਦੀ, ਤੁਸੀਂ ਉਸ ਗੱਲ ਤੇ ਵਿਚਾਰ ਚਰਚਾ ਕਰੋ। ਤੁਸੀਂ ਕਹਿ ਰਹੇ ਹੋ ਸਾਲ ਪਹਿਲਾਂ BJP 'ਚ ਸੀ ਭਾਜੀ, ਹੁਣ ਜਿਹਨਾਂ ਨੇ ਮੈਸੇਜ ਕੀਤਾ ਤੁਸੀਂ 10 ਸਾਲ ਪਹਿਲਾਂ ਪਿੱਛੇ ਚਲ ਜਾਓ, ਆਪਣੇ ਬਜ਼ੁਰਗ ਅਕਾਲੀ ਦਲ ਤੇ ਦੂਜਾ ਕਾਂਗਰਸ ਨੂੰ ਵੋਟਾਂ ਪਾਉਂਦੇ ਰਹੇ, ਅਸੀਂ ਉਹਨਾਂ ਤੋਂ ਦੁਖੀ ਹੋ ਕੇ ਇੱਥੇ ਆਏ ਹਾਂ, ਫਿਰ ਉਹ ਦੁੱਖ ਦੇ ਵਿੱਚ ਫਿਰ ਸਾਡੇ ਮਾਪੇ ਵੀ ਪੂਰੇ ਜ਼ਿੰਮੇਵਾਰ ਨੇ, ਜਿਹੜੇ ਉਹਨਾਂ ਨਾਲ ਵੋਟਾਂ ਪਾ ਕੇ ਮਿਨਿਸਟਰ ਬਣਾਉਂਦੇ ਨੇ ਜਾਂ ਉਹਨਾਂ ਦੀ ਸਰਕਾਰਾਂ ਬਣਾਉਂਦੇ ਰਹੇ ਨੇ। ਸੋ ਆਪਾਂ ਉਹ ਵੱਟ ਇੱਕ ਨਾ ਅੱਜ ਕੱਲ੍ਹ ਚੱਲਦੀ ਹੈ ਵੱਟ ਬਾਉਟਰੀ, ਇੱਕ ਟਰਮ ਆ ਵੀ ਜਿੱਦਾਂ ਹੁਣ ਕੱਲ੍ਹ, ਹਾਂ ਤੁਸੀਂ ਕੱਲ੍ਹ ਨੂੰ ਚੰਗਾ ਕੰਮ ਸ਼ੁਰੂ ਕਰ ਦੋ ਨਾ ਤੇ ਮੈਂ ਵਿੱਚ ਆ ਜਾਵਾਂ, ਲੈ ਤੁਸੀਂ ਕੋਪਸ ਧਾਰਤ ਚ ਚੰਗਾ ਕੰਮ ਸ਼ੁਰੂ ਕਰ ਰਹੇ ਹੋ ਤੇ ਮੈਂ ਕਹੂੰਗਾ ਵੀ ਜਿਹੜੇ ਸ਼ੈਪਟਰ ਚ ਬੈਠੇ ਆ ਉਹਨਾਂ ਬਾਰੇ ਕਿਉਂ ਨੀ ਕੁਛ ਕੀਤਾ ਜਾ ਰਿਹਾ।
ਅੱਛਾ ਕੀ ਕਹਿੰਦੇ ਇਹਨੂੰ, ਕੀ ਟਰਮ ਕੀ ਕਹਿੰਦੇ?
ਇਹ ਵਟ ਅਬਾਉਟਰੀ,
ਵਟ ਅਬਾਉਟਰੀ, ਅੱਛਾ ਠੀਕ ਹੈ ਅਬਾਉਟਰੀ,
ਇਹ ਵਟ ਅਬਾਉਟਰੀ ਟਰਮ ਹੈ, ਇਹ ਬੜੀ ਫੇਮਸ ਹੋਈ ਹੈ ਵੀ ਤੁਸੀਂ ਤੁਸੀਂ ਕੰਮ ਇੱਕ ਜਗ੍ਹਾ ਕਰ ਰਹੇ ਹੋ ਪਰ ਮੇਰੇ ਵਰਗਾ ਉੱਠ ਕੇ ਕੁਐਸਚਨ ਤੁਹਾਨੂੰ ਕਰ ਰਿਹਾ, ਲੈ ਕੋਪਸ ਹਾਰਬਰ ਤਾਂ ਬੜਾ ਛੋਟਾ ਆ, ਇਹ ਫੇਰ ਦੇਖਾਂਗੇ ਜੇ ਮੈਲਬਨ ਕਿਉਂ ਨੀ ਕਰਦੇ, ਮੈਲਬਨ
ਉਹ ਇਦਾਂ ਅਸੀਂ ਅੱਗੇ ਇੱਕ
ਟੋਟਲੀ
ਇੱਕ ਵਾਰੀ ਗੱਲ ਸੁਣਾਈ ਵੀ ਸੀ, ਇਦਾਂ ਬੰਦੇ ਹੈਗੇ ਆ ਜਿੱਦਾਂ ਹੁਣ ਉਹ ਹੁਣ ਕਿਸੇ ਨੇ ਮਤਲਬ ਗੁਰਦੁਆਰਾ ਬਣ ਰਿਹਾ ਪਿੰਡ ਚ, ਦੋ ਗੁਰਦੁਆਰੇ ਆ, ਉਹ ਗੁਰਦੁਆਰੇ ਕੱਲ ਹੀ ਆ, ਲਾਇਬ੍ਰੇਰੀ ਕੱਲ ਹੀ ਹੈ ਨੀ, ਹਨਾ ਹਸਪਤਾਲ ਬਣਾ ਲਓ, ਉਹ ਵੱਟ ਵੱਟ। ਮੈਂ ਤੁਹਾਨੂੰ ਦੱਸਦਾ ਇੱਕ ਗੱਲ ਬੜੀ ਫੇਮਸ ਹੋਈ ਸੀਗੀ, ਅਸੀਂ ਸੁਣਾਉਣੇ ਵੀ ਹੁੰਦੇ ਹਾਂ, ਉਹ ਬਜ਼ੁਰਗ ਹੁੰਦਾ ਇੱਕ ਪਿੰਡ ਦੇ ਵਿੱਚ ਨਾ, ਤੇ ਇੱਕ ਉਹ ਰੋਟੀ ਖਾ ਰਿਹਾ ਹੁੰਦਾ ਤੇ ਇੱਕ ਬੰਦਾ ਉਹਦੇ ਕੋਲੋਂ ਲੰਘਦਾ ਹਨਾ, ਤੇ ਉਹ ਜਿਹੜਾ ਬੰਦਾ ਕੋਲੋਂ ਲੰਘਦਾ ਨਾ ਉਹ ਸਾਰਾ ਪਿੰਡ ਉਹ ਤੋਂ ਦੁਖੀ ਹੁੰਦਾ, ਉਹ ਵੱਟ ਅਬਾਊਟਰੀ ਹੁੰਦਾ ਆ ਹਨਾ, ਵੀ ਉਹਨੇ ਨਾ ਕਮੈਂਟ ਮਾਰਨਾ ਹੀ ਹੁੰਦਾ ਹਨਾ, ਤੇ ਲੈ ਖਾਣੀਆਂ ਮਤਲਬ ਖਾਣੀਆਂ ਰੋਟੀਆਂ ਤੇ ਬਾਹਣੇ ਹਾਲ ਏਦਾਂ ਦੀ ਗੱਲਾਂ, ਉਹਨੂੰ ਜਿੱਥੇ ਵੀ ਜਾਣਾ ਉਹਨੇ ਏਦਾਂ ਕਮੈਂਟ, ਉਹ ਸਾਰੇ ਲੋਕ ਦੁਖੀ ਹੁੰਦੇ ਨਾ, ਤੇ ਉਹ ਨਾ ਬੈਠਾ ਹੁੰਦਾ ਰੋਟੀ ਖਾਂਦਾ ਹੁੰਦਾ ਮੰਜੇ ਤੇ, ਤਾਂ ਉਹ ਕੋਲੋਂ ਲੰਘਦਾ ਕਹਿੰਦਾ ਹਾਂ ਵੀ ਫਲਾਣਾ ਸਿਆ ਕਾਹਦੇ ਨਾਲ ਰੋਟੀ ਖਾ ਰਿਹਾ ਹਨਾ, ਤੇ ਕਹਿੰਦਾ ਮੈਂ ਗੋਭੀ ਨਾਲ ਖਾ ਰਿਹਾ, ਤੇ ਹੁਣ ਉਹਨੂੰ ਸਮਝ ਨਹੀਂ ਆਉਂਦੀ ਵੀ ਹੁਣ ਮੈਂ ਵੱਟ ਅਬਾਊਟ ਕੀ ਕਰਾਂ ਵੀ ਗੋਭੀ ਨੂੰ ਕਾਹਦੇ ਨਾਲ ਜੋੜਾਂ ਹਨਾ, ਉਹ ਉੱਪਰੋਂ ਜਹਾਜ਼ ਲੰਘ ਰਿਹਾ ਹੁੰਦਾ ਹਨਾ ਉੱਚਾ ਜਿਹੜਾ ਪੰਜਾਬ ਚ ਲੰਘਦਾ ਹੁੰਦਾ, ਉਹ ਮੂਹਰੇ ਪਤਾ ਕੀ ਕਹਿੰਦਾ ਲੈ ਖਾਣੀਆਂ ਗੋਭੀ ਦੀਆਂ ਰੋਟੀਆਂ, ਉਹ ਉਹਦੇ ਵੱਲੋਂ ਅੱਖਾਂ ਕੱਢ ਕੇ ਦੇਖਦਾ ਵੀ ਹੁਣ ਬੋਲ ਮੂਹਰੇ ਦੱਸ ਮੈਂ ਤੇਰੀ ਡਾਂਗ ਚੱਕ ਲੈਂਦਾ ਹਨਾ, ਉਹਨੂੰ ਚੇਤਾ ਭੁੱਲ ਜਾਂਦਾ ਵੀ ਮੈਂ ਹੁਣ ਵੱਟ ਅਬਾਊਟਰੀ ਕਾਹਦੀ ਕਰਾਂ, ਕਹਿੰਦਾ ਖਾਣੀਆਂ ਗੋਭੀ ਦੀਆਂ ਰੋਟੀਆਂ, ਕਹਿੰਦਾ ਹਾਂ ਅੱਗੇ ਦੱਸ, ਕਹਿੰਦਾ ਫੇਰ ਕਹਿੰਦਾ ਜਹਾਜ਼ ਤਾਂ ਕਹਿੰਦਾ ਉੱਪਰੋਂ ਹੀ ਉੱਡਣੇ ਨੇ, ਜਹਾਜ਼ ਤਾਂ ਅਸਮਾਨ ਚ ਉੱਡਣੇ, ਕਹਿੰਦਾ ਟਾਇਰ ਲਾ ਤੇਰੀ
ਨਜਾਤ ਚਾਹੀਦੀ ਆ ਕਿ ਆਪਾਂ ਵਾਟ ਬਾਟਰੀ ਤੇ ਕਰਾਂਗੇ ਨਾ। ਹੁਣ ਮੈਂ ਭਾਜੀ ਤੁਸੀਂ ਦੇਖੋ ਤੁਸੀਂ ਕੰਮ ਕਰ ਰਹੇ ਹੋ ਨਾ, ਤੇ ਮੈਂ ਤੁਹਾਨੂੰ ਕੋਈ ਕੁਐਸਚਨ ਕਰਦਾ, ਲੈ ਭਾਜੀ ਪਿਛਲੇ ਸਾਲ ਤਾਂ ਤੁਸੀਂ ਆਹ ਕਰ ਰਹੇ, ਉਹ ਕੋਈ ਰੈਲਵੈਂਸ ਹੈ ਉਸ ਚੀਜ਼ ਦੀ? ਜਿਹੜਾ ਸਾਲ ਹੀ ਲੰਘ ਗਿਆ, ਜਿਹੜਾ ਦਿਨ ਲੰਘ ਗਿਆ, ਵੀ ਉਹਦੇ ਬਾਰੇ ਹੁਣ ਮੈਂ ਕੀ ਕਰ ਸਕਦਾ? ਬਾਲੀਵੁੱਡ ਦੇ ਵਿੱਚ ਇਹ ਜਿਹੜੇ ਜਿਹੜੇ ਹੈਗੇ ਨਾ ਫਿਲਮ ਇੰਡਸਟਰੀ ਦੇ ਜਿਹੜੀਆਂ ਕੰਪਨੀਆਂ ਨੇ ਉਹਨਾਂ ਦਾ ਲਾਇਰ ਹੁੰਦਾ ਸੀ, ਉੱਥੋਂ ਅਜੇ ਰਿਲੇਸ਼ਨ ਬਣੇ ਨੇ ਫਿਲਮ ਸਟਾਰ ਦੇ ਨਾਲ, ਸਨੀ ਦਿਓਲ ਉਹਨਾਂ ਨਾਲ ਤਾਂ ਰਿਲੇਸ਼ਨ ਬਣੇ ਨੇ ਕਿਉਂਕਿ ਇਹ ਪੰਜਾਬੀ ਹੈ ਤੇ ਉਹਨਾਂ ਨੇ ਇਹਦੇ ਨਾਲ ਰਲ ਕੇ ਫਿਲਮ ਵੀ ਬਣਾਈ ਸੀ, ਠੀਕ ਹੈ ਨਾ। ਹੁਣ ਜਿਹੜਾ ਹੁਣ ਮੈਂ ਆਪਣੇ ਮੇਰੇ ਤੁਹਾਡੇ ਨਾਲ ਰਿਲੇਸ਼ਨ ਨੇ, ਠੀਕ ਹੈ, ਤੁਸੀਂ ਜਾਂ ਮੈਂ ਕੱਲ ਨੂੰ ਕੋਈ ਹੋਰ ਕੋਈ ਪਾਸੇ ਨੂੰ ਤੁਰ ਪਵਾਂ, ਠੀਕ ਹੈ, ਮੈਂ ਕੋਈ ਗੈਂਗ ਹੀ ਜੁਆਇਨ ਕਰ ਲਵਾਂ ਤੇ ਬਾਅਦ ਚ ਤੁਹਾਨੂੰ ਲੋਕ ਕਹੀ ਜਾਂ ਲੈ ਇਹ ਗੁਰਪ੍ਰੀਤ ਇਹਨਾਂ ਦਾ 6 ਮਹੀਨੇ ਪਹਿਲਾਂ ਰੇਡੀਓ ਦੇ ਪ੍ਰੋਗਰਾਮ ਤੇ ਹੁਣ ਦਿੰਦੇ ਸੀ, ਹੁਣ ਉਹਦੀਆਂ ਇਹ ਖਬਰਾਂ ਪਾਉਂਦੇ ਨੇ ਵੀ ਉਹ ਉੱਥੇ ਕ੍ਰਿਮੀਨਲ ਚਾਰਜ ਲੱਗੇ, ਉਹ ਤੁਸੀਂ ਤੁਹਾਡਾ ਕੋਈ ਉੱਥੇ ਹੱਥ ਵਾਸ ਥੋੜੀ ਹੈ, ਤੁਹਾਡਾ ਕੋਈ ਹੱਥ ਵਾਸ ਥੋੜੀ ਨਾ। ਸੋ ਕੁਐਸਚਨ ਕਰਨਾ
ਜਿਹੜਾ
ਵੀ ਸਰਕਾਰ ਨੂੰ ਕੁਐਸਚਨ ਕਰਦਾ ਨਾ ਤੱਥਾਂ ਦੇ ਆਧਾਰ ਤੇ ਕੁਐਸਚਨ ਕਰਦਾ, ਸੁਖਬੀਰ ਬਾਦਲ ਵਾਂਗੂ ਨੀ ਵੀ ਹਾਂ ਵੀ ਇਹ ਸਭ ਕੁਛ ਗਲਤ ਹੀ ਹੋ ਰਿਹਾ, ਜਿਹੜਾ ਤੱਥਾਂ ਦੇ ਆਧਾਰ ਤੇ ਕੁਐਸਚਨ ਕਰ ਰਹੇ ਨਾ, ਮੈਂ ਉਹਦੀ ਬਹੁਤ ਰਿਸਪੈਕਟ ਕਰਦਾ ਕਿਉਂਕਿ ਲੋਕਾਂ ਨੂੰ ਮੂਰਖ ਬਣਾਉਣਾ ਬਹੁਤ ਆਸਾਨ ਆ ਪਰ ਲੋਕਾਂ ਨੂੰ ਸਿਆਣੇ ਬਣਾਉਣਾ ਸਭ ਤੋਂ ਔਖਾ ਕੰਮ ਹੈ। ਤੇ ਲੱਖਾ ਸਿਧਾਣਾ ਤੇ ਦੀਪ ਸਿੱਧੂ ਇਹ ਦੋਨੇ ਤੱਥਾਂ ਦੇ ਆਧਾਰ ਤੇ ਗੱਲ ਕਰ ਰਹੇ ਨੇ। ਹੁਣ ਮੈਂ ਲੱਖੇ ਸਿਧਾਣੇ ਵੀਡੀਓ ਪਾਈ ਸੀ, ਉਹ ਕਹਿ ਰਿਹਾ ਵੀ ਪਾਵਰਕੌਮ ਨੇ 800 SDO ਲਾਏ ਨੇ ਪਿਛਲੇ 2 ਸਾਲਾਂ ਚ, ਉਹਦੇ ਵਿੱਚ 400+ ਬਾਹਰਲੇ ਸਟੇਟਾਂ ਤੋਂ ਆ ਕੇ ਲੱਗੇ ਨੇ, ਠੀਕ ਹੈ। ਹੁਣ ਜੇ ਕੈਪਟਨ ਅਮਰਿੰਦਰ ਸਿੰਘ ਨੂੰ ਇੰਨਾ ਫਿਕਰ ਹੈ ਪੰਜਾਬੀਆਂ ਦਾ, ਉਹ ਇਸ ਚੀਜ਼ ਨੂੰ ਕਿਉਂ ਨੀ ਰੋਕਦੇ ਬਾਹਰਲੇ ਲੋਕ? ਹੁਣ ਦੇਖੋ PAP ਦੇ ਵਿੱਚ ਹਰਿਆਣੇ ਤੋਂ ਮੁੰਡੇ ਆ ਕੇ ਹੌਲਦਾਰ ਲੱਗੇ ਨੇ, ASI ਲੱਗੇ ਨੇ, ਇੰਸਪੈਕਟਰ ਲੱਗੇ ਨੇ। ਮੈਂ ਕਿਉਂਕਿ PAP ਦੀ ਤਾਂ ਗੱਲ ਕਰ ਰਿਹਾ, ਮੇਰਾ ਭਰਾ PAP ਦੇ ਵਿੱਚ, ਮੈਂ ਅੱਖੀਂ ਦੇਖਦਾ। ਹੁਣ ਉਹ ਜਿਹੜੀ ਉਹਨਾਂ ਨੇ ਵੈਕੈਂਸੀਆਂ ਭਰੀਆਂ ਨੇ, ਉੱਥੇ ਪੰਜਾਬੀ ਮੁੰਡੇ ਵੀ ਆ ਸਕਦੇ ਸੀ।
ਗੁਰਪ੍ਰੀਤ,
ਸਟੇਟ ਵਾਈਜ਼
ਗੁਰਪ੍ਰੀਤ ਪਤਾ ਨੀ ਮੈਂ ਕਿੰਨਾ ਕੁ ਠੀਕ ਹੋਵਾਂ ਜਾਂ ਗਲਤ ਹੋਵਾਂ, ਪਰ ਮੇਰੀ ਇੱਕ ਦੋ ਵੱਡੇ ਆਫੀਸਰਸ ਨਾਲ ਗੱਲ ਹੋਈ ਸੀ ਪੰਜਾਬ ਦੇ ਵਿੱਚ, ਉਹ ਵੀ ਦੁਖੀ ਸੀ ਕਿ ਪੰਜਾਬ ਦੇ ਵਿੱਚੋਂ ਕੁਆਲੀਫਾਈਡ ਸਟਾਫ ਨਹੀਂ ਨਿਕਲ ਰਿਹਾ, ਲੋਕਲ ਸਟਾਫ ਨਹੀਂ ਨਿਕਲ ਰਿਹਾ। ਇੱਕ ਬਹੁਤ ਕਹਿੰਦੇ ਸਾਨੂੰ ਬਹੁਤ ਵੱਡੀ ਸਮੱਸਿਆ ਆ ਇਹ, ਲੋਕਲ ਜਿਹੜੇ ਲੋਕਲ ਮੁੰਡੇ ਆ ਜਿਹੜੇ, ਆਈ ਡੋਂਟ ਨੋ ਉਹ ਕਿੰਨਾ ਕੁ ਸੱਚ ਹੈ ਕਿੰਨਾ ਕੁ ਨਹੀਂ, ਪਰ ਇੱਕ ਨੀ ਮੈਂ ਕਈਆਂ ਦੇ ਮੂੰਹੋਂ ਸੁਣਿਆ ਕਿ ਇੱਕ ਬਹੁਤ ਵੱਡੀ ਸਮੱਸਿਆ ਆ।
ਨਹੀਂ 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 ਉਹ ਕਿਉਂਕਿ ਉਹ ਕਹਿ ਲਈ ਨਾ ਉਹ ਸਿਸਟਮ, ਦੇਖੋ ਹਰਿਆਣਾ ਆ, ਇਹਦਾ ਮਤਲਬ ਵੀ ਹਰਿਆਣੇ ਦੇ ਜਿਹੜੇ ਲੋਕ ਨੇ ਉਹ ਪੰਜਾਬੀ ਨਾਲ ਸਮਾਰਟ ਨੇ, ਆਪਾਂ ਇਹ ਗੱਲ
ਨਹੀਂ ਸਮਾਰਟ ਨੇ, ਨੋਟ ਵਰਕ ਰੈਡੀ, ਵਰਕ ਰੈਡੀ ਦੀ ਗੱਲ ਕਰ ਰਹੇ, ਮਤਲਬ ਉਹ ਕੰਮ ਨਹੀਂ ਕਰ ਰਹੇ।
ਮੈਨੂੰ ਮੈਂ ਤੁਹਾਨੂੰ ਦੱਸਦਾ ਭਾਜੀ,
ਹਾਂਜੀ ਹਾਂਜੀ,
ਖਾਸ ਵਾਲਾ ਪੰਜਾਬ ਕਿਸੇ ਵੀ ਆਪਾਂ ਪਿੰਡ ਚ ਦੇਖੀਏ, ਖਾਸ ਪੰਚਾਇਤ ਵਾਲਾ ਆਪਣੇ ਪੰਜਾਬ ਚ ਕਿਤੇ ਸਿਸਟਮ ਹੈਗਾ, ਪਰ ਖੱਕੜ ਸਾਹਿਬ ਨੇ ਜਿਹੜਾ CM ਆ ਉਹਨੇ 75% ਕਰਤੀ ਆ ਰਿਜ਼ਰਵੇਸ਼ਨ ਹਰਿਆਣੀਆਂ ਦੀ, ਈਵਨ ਕਿ ਪ੍ਰਾਈਵੇਟ ਜੋਬਸ ਦੇ ਵਿੱਚ, ਠੀਕ ਹੈ ਜੀ। ਹੁਣ ਤੁਸੀਂ ਜਿਹੜਾ ਪੰਜਾਬ ਦਾ ਲੋਕਲ ਬੱਚਾ ਆ, ਤੁਸੀਂ ਉੱਥੇ ਕਿੱਦਾਂ ਐਲੀਗੇਸ਼ਨ ਲਾ ਸਕਦੇ ਹੋ ਵੀ ਹਾਂ ਵੀ ਇਹ ਜੋਬ ਰੈਡੀ ਹੈ ਨੀ, ਜੋਬ ਕਿਹੜੀ ਕਰਾਉਣੀ ਹੈ ਮੈਨੂੰ ਇਹ ਤਾਂ ਦੱਸੋ। ਆਪਣੇ ਆਪਾਂ ਰੋਕੜ ਭੇਜਣੇ ਮਾਰਚ ਨੂੰ, ਜੋਬ ਤਾਂ ਲੋਕ ਕਾਗਜ਼ ਪੱਤਰ ਹੀ, ਜਿਹੜਾ ਐਡਮਿਨਿਸਟ੍ਰੇਸ਼ਨ ਦਾ ਕੰਮ ਹੈ, ਐਡਮਿਨਿਸਟ੍ਰੇਸ਼ਨ ਦੇ ਕੰਮ ਨੂੰ ਕਿਹੜਾ ਬੰਦਾ ਨੀ ਰੈਡੀ ਹੈਗਾ। ਹੁਣ ਹੀ ILETS ਦਾ 5 ਸਾਲ ਤੋਂ ਟ੍ਰੈਂਡ ਚੱਲਿਆ, ਉਹ ਤੋਂ ਪਹਿਲਾਂ ਸਾਰੇ ਬੱਚੇ ਆਪਣੇ BA MA MPhil ਸਾਰੀ ਉੱਥੇ ਐਜੂਕੇਸ਼ਨ ਚੱਲਦੀ ਹੈ। ਇੰਨੀਆਂ ਤਗੜੀਆਂ ਯੂਨੀਵਰਸਿਟੀਆਂ ਨੇ, ਇੰਨੀਆਂ ਪੁਰਾਣੀਆਂ ਯੂਨੀਵਰਸਿਟੀਆਂ ਨੇ, ਸਾਰੀਆਂ ਫੁੱਲ ਸੀ। ਹੁਣ ਚਲੋ ਟ੍ਰੈਂਡ ਦੇ ਹਿਸਾਬ ਨਾਲ ਚੇਂਜ ਹੋਇਆ ਕੁਛ, ਪਰ ਆਪਾਂ ਇਹ ਨੀ ਕਹਿ ਸਕਦੇ ਵੀ ਹਾਂ ਵੀ ਇਹ ਜੋਬ ਰੈਡੀ ਨਹੀਂ ਹੈਗੇ। ਦੈਟ ਇਜ਼ ਹੁਣ ਜਿਹੜੀ ਰਿਫਾਇਨਰੀ ਹੈ ਬਠਿੰਡੇ ਵਾਲੀ, ਉੱਥੋਂ ਸਾਰੇ ਵਰਕਰ ਬਾਹਰੋਂ ਨੇ। ਹੁਣ ਤੁਸੀਂ ਰੋਜ਼ਗਾਰ ਕਿਹਨੂੰ ਦੇ ਰਹੇ ਹੋ ਫਿਰ? ਰੋਜ਼ਗਾਰ ਤਾਂ ਦੇ ਰਹੀ ਨੀ, ਲੋਕਲ ਬੰਦੇ ਨੂੰ ਰੋਜ਼ਗਾਰ ਨਹੀਂ ਦੇ ਰਹੇ, ਬਾਹਰੋਂ ਲਿਆ ਕੇ ਤੁਸੀਂ ਬੰਦੇ ਨੂੰ ਰੋਜ਼ਗਾਰ ਦੇ ਰਹੇ ਆ, ਇਹਦਾ ਸਰਾਸਰ ਵੀ ਧੱਕਾ ਹੈ ਨਾ ਫਿਰ ਵੀ, ਤੁਸੀਂ ਏਦਾਂ ਥੋੜੀ ਕਰ ਸਕਦੇ। ਇਹ ਤਾਂ ਤੁਹਾਨੂੰ ਕਰਨਾ ਵੀ ਨੀ ਚਾਹੀਦਾ, ਕਿਉਂਕਿ ਬਾਕੀ ਸਟੇਟ ਏਦਾਂ ਦੇ ਲੋ ਬਣਾ ਰਹੇ ਨੇ, ਫਿਰ ਤੁਹਾਨੂੰ ਵੀ ਪ੍ਰੋਟੈਕਸ਼ਨ ਚਾਹੀਦੀ ਹੈ। ਇਹ ਨੀ ਹੈ ਵੀ ਤੁਸੀਂ ਕਿਸੇ ਨੂੰ ਟਾਰਗੇਟ ਕਰੋ, ਬਾਕੀ ਸਟੇਟ ਤੋਂ ਵੀ ਪ੍ਰੋਟੈਕਸ਼ਨ ਚਾਹੀਦੀ ਹੈ ਨਾ ਫਿਰ ਤੁਹਾਨੂੰ, ਜੇ ਹਰਿਆਣੇ ਵਾਲੇ ਪੰਜਾਬੀਆਂ ਨੂੰ ਜੋਬ ਨੀ ਦੇ ਰਹੇ।
ਉਹ ਤਾਂ ਹੁਣ ਜਿਹੜਾ ਕਿਸਾਨ ਮੋਰਚੇ ਦੀ ਆਪਾਂ ਗੱਲ ਕਰੀਏ, ਬਾਕੀ ਹਿਮਾਚਲ ਨੇ ਬੈਨ ਕਰ ਰੱਖਿਆ, ਰਾਜਸਥਾਨ ਨੇ ਪੰਜਾਬ ਦੇ ਕਿਸਾਨਾਂ ਨੂੰ ਬੈਨ ਕਰ ਰੱਖਿਆ, ਆਈ ਥਿੰਕ ਇਟਸ ਟਾਈਮ ਨਾਓ ਕਿ ਬਾਹਰੋਂ ਬੰਦੇ ਵੀ ਆ ਕੇ ਪੰਜਾਬ ਦੇ ਵਿੱਚ ਜ਼ਮੀਨ ਨਹੀਂ ਖਰੀਦੇ, ਇਹ ਵੀ ਕਰ ਦੇਣ ਹੁਣ ਨਾਲ ਹੀ, ਠੀਕ ਹੈ ਨਾ।
ਤੁਹਾਨੂੰ ਮੈਂ ਦੱਸਦਾ ਭਾਈ, ਜਿਹੜੀਆਂ 2 ਨਹਿਰਾਂ ਕੱਢੀਆਂ ਸੀ ਨਾ ਇਹਨਾਂ ਨੇ, ਕੈਰੋਂ ਸਾਹਿਬ ਨੇ, ਜਿਹਨਾਂ ਨੂੰ ਬੜੇ ਆਪਾਂ ਵਿਜ਼ਨਰੀ ਕਹਿੰਦੇ ਆ, ਕੈਰੋਂ ਸਾਹਿਬ ਨੇ ਜਿਹੜੀਆਂ 2 ਨਹਿਰਾਂ ਕੱਢੀਆਂ ਸੀ ਮੁੱਖ ਮੰਤਰੀ ਦੀ ਕੁਰਸੀ ਲਈ ਕੱਢੀਆਂ ਸੀ, ਇਹ ਫੈਕਟ ਆ, ਮੈਂ ਕੋਈ ਕਿਸੇ ਦੇ ਅਗੇਂਸਟ ਨਹੀਂ ਬੋਲ ਰਿਹਾ। ਦੋਨੇ ਨਹਿਰਾਂ ਪੱਕੀਆਂ ਕੱਢੀਆਂ ਗਈਆਂ ਨੇ, ਪੱਕੀਆਂ, ਇੰਨਾ ਪੈਸਾ ਲਾ ਕੇ ਰਾਜਸਥਾਨ ਨੂੰ, ਕਿ ਜਿਹੜਾ ਪਾਣੀ ਨਹਿਰਾਂ ਦੇ ਵਿੱਚ ਜਾਣਾ ਨਾ, ਉਹਦੇ ਵਿੱਚ ਕਿਸਾਨ ਪਾਣੀ ਕੱਢ ਵੀ ਨਾ ਸਕਣ, ਤੇ ਉਹ ਜਿਹੜਾ ਪਾਣੀ ਹੈ ਉਹ ਧਰਤੀ ਵਿੱਚ ਸਿੰਮ ਵੀ ਨਾ ਸਕੇ। ਵੀ ਤੁਸੀਂ ਪੰਜਾਬ ਨੂੰ ਤੁਸੀਂ ਰਾਜਸਥਾਨ ਤੋਂ ਮਾਰਬਲ ਲੈ ਕੇ ਆਉਂਦੇ ਹੋ, ਤੁਹਾਨੂੰ ਕਿੰਨੀ ਫੀਸ ਦੇਣੀ ਪੈਂਦੀ, ਚੁੰਗੀਆਂ, ਰੋਇਲਟੀਜ਼, ਵਟ ਐਵਰ, ਤੁਸੀਂ ਪੰਜਾਬ ਦੀ ਇੰਨੀ ਜ਼ਮੀਨ ਤੋਂ ਤੁਸੀਂ ਯੂਜ਼ ਕੀਤਾ, ਹਿਮਾਚਲ ਤੋਂ ਲੈ ਕੇ, ਹਿਮਾਚਲ ਦੇ ਬਾਰਡਰ ਤੋਂ ਲੈ ਕੇ ਰਾਜਸਥਾਨ ਦੇ ਬਾਰਡਰ ਤੋਂ ਤੱਕ ਇੰਨੀ ਉਪਜਾਊ ਜ਼ਮੀਨ ਨੂੰ ਤੁਸੀਂ ਨਹਿਰਾਂ ਕੱਢਣ ਲਈ ਯੂਜ਼ ਕੀਤਾ, ਤੇ ਪੰਜਾਬ ਨੂੰ 1 ਰੁਪਈਆ ਰੋਇਲਟੀ ਨਹੀਂ ਜਾ ਰਹੀ, ਉਹ ਰਾਹ ਦੀ ਰੋਇਲਟੀ ਨਹੀਂ ਜਾ ਰਹੀ। ਕਿਤੇ ਤਾਂ ਹੈ ਨਾ ਵੀ ਸਮਵਨ ਹੈਜ਼ ਟੂ ਸੇ ਸਮਥਿੰਗ, ਉਹ ਮੈਂ ਉਹ ਗੱਲ ਕਰ ਰਿਹਾ, ਲੱਖਾਂ ਸਿਧਾਰਾਂ ਤੇ ਦੀਪ ਸਿੱਧੂ ਇਹੀ ਗੱਲ ਕਰ ਰਹੇ ਨੇ, ਉਹ ਇਹ ਥੋੜੀ ਕਹਿ ਰਹੇ ਵੀ ਕਾਂਗਰਸ ਨੂੰ ਵੋਟ ਪਾ ਦਿਓ, ਭਾਜਪਾ ਨੂੰ ਵੋਟ ਪਾ ਦਿਓ, ਆਮ ਆਦਮੀ ਪਾਰਟੀ ਨੂੰ ਵੋਟ ਪਾ ਦਿਓ। ਦੇ ਆਰ ਜਸਟ ਟੈਲਿੰਗ ਯੂ ਦਾ ਫੈਕਟਸ ਵਿਚ ਹੈਪਨਡ ਇਨ ਦਾ ਪਾਸਟ ਫਰੋਮ ਲਾਸਟ 30 ਇਅਰਸ ਵਿਦ ਪੰਜਾਬ।
ਨਹੀਂ ਇਹ ਤਾਂ ਸਮੱਸਿਆ ਹੈ ਗੁਰਪ੍ਰੀਤ, ਉੱਦਾਂ ਕਹਿੰਦੇ ਜੇ ਤਕਰੀਰਾਂ ਕਰੋ, ਇੱਧਰ ਸਾਡੇ ਨਾਲ ਸਾਂਝ ਪਾਈ ਸੀ ਮਨਦੀਪ ਹੋਣਾ ਨੇ, ਕਿ ਇੱਦਾਂ ਤਾਂ ਕਹਿੰਦੇ ਹਰਪਾਲ ਚੀਮਾ ਵੀ ਬਹੁਤ ਵਧੀਆ ਗੱਲਾਂ ਕਰਦਾ ਸੀ, ਉਹ ਵੈਸੇ ਕਹਿੰਦੇ ਹਾਸੇ ਦੀ ਗੱਲ ਹੈ ਨਾ, ਪਰ ਕਹਿੰਦੇ ਗੱਲਾਂ ਨਾਲ ਨਹੀਂ, ਮਤਲਬ ਐਕਚੁਲੀ ਦੀਜ਼ ਗਾਇਜ਼ ਦਾ ਲੱਖਾ ਸਿਧਾਣਾ ਆ ਅਤੇ ਦੀਪ ਸਿੱਧੂ ਆ, ਇਹਨਾਂ ਨੂੰ ਕਿਤੇ ਨਾ ਕਿਤੇ ਕੁਰਸੀ ਲਾ ਕੇ ਦੇਖਣੀ ਚਾਹੀਦੀ ਇਹਨਾਂ 'ਤੇ, ਵੀ ਇਹ ਉਦੋਂ ਕੀ ਰਿਐਕਟ ਕਰਨਗੇ ਜਦੋਂ ਇਹਨਾਂ ਨੂੰ ਪਾਵਰ ਮਿਲੇਗੀ, ਵਟ ਪੋਲਿਸੀਜ਼ ਦੇ ਵਿਲ ਹੈਵ, ਅਸਲੀ ਟੈਸਟ ਤਾਂ ਉਦੋਂ ਹੋਏਗਾ ਨਾ।
ਦੇਖੋ ਭਾਜੀ, 2 ਤਰੀਕੇ ਦੇ ਬੰਦੇ ਹੁੰਦੇ ਨੇ ਜਿਹੜੇ ਹੁੰਦੇ ਨਾ ਪੋਲਿਸੀ ਮੇਕਰ, ਠੀਕ ਹੈ ਨਾ, ਉਹ ਕਦੀ ਸਿਆਸਤਦਾਨ ਨਹੀਂ ਬਣ ਸਕਦੇ, ਜਿਹੜੇ ਸਿਆਸਤਦਾਨ ਆ ਉਹ ਕਦੀ ਪਾਲਿਸੀ ਮੇਕਰ ਨਹੀਂ ਬਣ। ਇਹ ਜਿਹੜੇ ਦੋ ਬੰਦੇ ਨਾ ਹੁਣ ਹੁਣ ਇਹਦੀ ਕੋਈ ਗਰੰਟੀ ਨਹੀਂ ਕਿਉਂਕਿ ਸਿਆਸਤ ਵਿੱਚ ਭਾਈ ਤੁਸੀਂ ਦੇਖੋ ਹੁਣ ਆਪਣੇ ਵੀ ਤੁਹਾਡੇ ਲੋਕਲ ਜਿਹੜੇ ਐਮ ਪੀ ਨੇ ਤੁਹਾਨੂੰ ਪਤਾ ਆ ਵੀ ਕਿੰਨਾ ਜੋੜ ਤੋੜ ਕਰਨਾ ਪੈਂਦਾ ਸਿਆਸਤ ਵਿੱਚ ਆ ਕੇ, ਤੁਹਾਨੂੰ ਕਿੰਨਿਆਂ ਦੇ ਅੱਗੇ ਕੰਪਰੋਮਾਈਜ਼ ਵੀ ਕਰਨਾ ਪੈਂਦਾ ਕਈ ਜਗ੍ਹਾ ਜਾ ਕੇ। ਹੁਣ ਇਹ ਬੰਦੇ ਇਸ ਵੇਲੇ ਫ੍ਰੀ ਨੇ, ਦੇ ਆਰ ਜਸਟ ਟਾਕਿੰਗ ਅਬਾਊਟ ਵੀ ਪੰਜਾਬ ਦੀ ਗੱਲ ਕਰ ਰਹੇ ਨੇ ਵੀ ਪੰਜਾਬ ਨਾਲ ਬਾਕੀ ਸਟੇਟਾਂ ਨਾਲੋਂ ਕਿੰਨਾ ਟੱਕਾ ਹੋਇਆ, ਇਹ ਉਸ ਚੀਜ਼ ਦੀ ਗੱਲ ਕਰ ਰਹੇ ਨੇ। ਹੁਣ ਜਦੋਂ ਕਿਸੇ ਪਾਰਟੀ ਦੇ ਵਿੱਚ ਚੱਲ ਗਏ, ਉਹ ਤਾਂ ਤੁਸੀਂ ਸਿਸਟਮ ਹੀ ਆਪਣੇ ਸਰਕਾਰਾਂ ਨੇ ਐਵੇਂ ਦਾ ਬਣਾ ਲਿਆ ਵੀ ਜੇ ਇੰਡੀਪੈਂਡੈਂਟ MLA ਵੀ ਚੁਣ ਕੇ ਆਉਂਦਾ ਉਹਦੀ ਤਾਂ ਲੋਕਲ ਦੂਜਾ SSP ਦੀ ਗੱਲ ਸੁਣਦਾ,
ਨਾ ਨਾ ਉਹ ਤਾਂ
ਉਹਦੀ ਕੋਈ ਜਵਾਬਦੇਹੀ ਨਹੀਂ।
ਚਲੋ ਠੀਕ ਹੈ ਗੁਰਪ੍ਰੀਤ ਜੀ,
ਆਪਾਂ ਨੂੰ
ਹਾਂ ਆਪਾਂ ਨੂੰ
ਇੱਕ ਮਿੰਟ ਮੈਂ ਗੱਲ ਕੰਪਲੀਟ ਕਰ,
ਹਾਂਜੀ ਸ਼ੋਰ।
ਆਪਾਂ ਨੂੰ ਜਿਹੜੇ ਐਡਾ ਦੇ ਬੰਦੇ ਨੇ ਨਾ ਦੀਪ ਸਿੱਧੂ ਤੇ ਲੱਖਾ ਸਿਧਾਣਾ ਵਾਲੇ, ਜਿਹੜਾ ਕਿ ਆਪਾਂ ਨੂੰ ਇੱਕ ਤਰ੍ਹਾਂ ਦਾ ਰਿਮਾਈਂਡਰ ਦਿੰਦੇ ਰਹਿੰਦੇ ਨੇ, ਜਿੱਦਾਂ ਤੁਸੀਂ ਰੇਡੀਓ ਦਾ ਪ੍ਰੋਗਰਾਮ ਕਰਦੇ ਹੋ ਤੁਸੀਂ ਵੀ ਕਮਿਊਨਿਟੀ ਨੂੰ ਰਿਮਾਇੰਡ ਕਰਾਉਂਦੇ ਹੋ, ਆਪਾਂ ਨੂੰ ਇੱਦਾਂ ਦੇ ਬੰਦੇ ਕਮਿਊਨਿਟੀ ਚਾਹੀਦੇ ਚਾਹੀਦੇ ਨੇ ਵੀ ਜਿਹੜੇ ਸਾਨੂੰ ਚੇਤਨਾ ਦਿੰਦੇ ਰਹਿਣ ਵੀ ਸੌ ਨਾ ਜਾਇਓ, ਨਹੀਂ ਤਾਂ ਜੇ ਸੌ ਗਏ ਤੇ ਫਿਰ ਕੰਮ ਖਰਾਬ ਹੋ ਜਾਣਾ। ਜਿੱਦਾਂ ਹੁਣ ਲੋਕਲ ਕੌਂਸਲਰ ਰਹੇ ਪਤਾ ਸਾਨੂੰ ਹੁਣ ਬਹੁਤ ਭੰਡੀ ਹੋਣੀ ਸਾਡੀ ਵੀ ਲੋਕਲ ਕੌਂਸਲਰ ਨੂੰ ਆਪਾਂ ਕਿਹਾ ਆ, ਪਰ ਆਪਾਂ ਲੋਕਾਂ ਨੂੰ ਕਿਉਂਕਿ ਨਾ ਆਪਣੇ ਆਪ ਦਾ ਵੀ
ਹਾਂਜੀ ਤੁਹਾਡੀ ਰਿਸੈਪਸ਼ਨ ਜਿਹੜੀ ਹਾਂ ਹੈਲੋ ਗੁਰਪ੍ਰੀਤ ਜੀ ਤੁਹਾਡੀ ਆਵਾਜ਼ ਡਾਊਨ ਹੈ। ਖੈਰ ਐਨੀਵੇ ਸ਼ਿਵ ਇੰਦਰ ਕਲੇਰ ਜੀ ਸਾਡੇ ਨਾਲ ਜੁੜੇ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਐਕਸਲੈਂਟ ਪ੍ਰੋਗਰਾਮ ਹੈਡ ਅ ਗ੍ਰੇਟ ਲਾਫ ਵਟ ਅਬਾਊਟ ਟ੍ਰੀ ਲਵ ਯੂ ਆਲ। ਹਾਂਜੀ ਗੁਰਪ੍ਰੀਤ ਜੀ ਤੁਹਾਡੀ ਆਵਾਜ਼ ਡਾਊਨ ਹੋ ਗਈ ਸੀਗੀ ਅਤੇ ਸਮਾਂ ਹੁਣ ਕਾਫੀ ਹੋ ਗਿਆ ਅਤੇ ਅਮਰੀਕ ਭਾਅ ਜੀ ਨੇ ਵੀ ਆਉਣਾ ਪ੍ਰੋਗਰਾਮ ਅਤੇ ਤੁਸੀਂ ਤਾਂ ਵੋਟ ਪਾ ਹੀ ਦਿੱਤੀ ਆ ਅਤੇ ਉੱਧਰ ਨਿਊਜ਼ੀਲੈਂਡ ਦੇ ਵਿੱਚ ਵੀ ਵੋਟਾਂ ਨੇ ਅੱਜ, ਇਹਦੀ ਵੀ ਆਪਾਂ ਗੱਲਬਾਤ 'ਚੋਂ ਚਲੋ ਹੁਣ ਕਰਾਂਗੇ। ਅਤੇ ਬਹੁਤ ਬਹੁਤ ਸ਼ੁਕਰਾਨਾ ਤੁਹਾਡਾ ਗੁਰਪ੍ਰੀਤ ਜੀ,
ਦੁਬਾਰਾ ਆਉਣਾ ਜੀ
ਤੁਹਾਡੀ ਰਿਸੈਪਸ਼ਨ ਐਂਡ ਦੇ ਵਿੱਚ।
ਬੜੇ ਹਾਂਜੀ
ਹਾਂਜੀ ਚਲੋ ਠੀਕ ਹੈ ਜੀ,
ਆ ਰਹੀ ਮੇਰੀ
ਹਾਂ ਬਸ ਹਾਂਜੀ ਆ ਰਹੀ ਹੈ ਮਾਰਜਨ ਤੇ। ਸ਼ੁਕਰੀਆ ਜੀ ਸ਼ੁਕਰੀਆ। ਸੋ ਦੋਸਤੋ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਅਮਰੀਕ ਸਿੰਘ ਫਲੋਰਾ ਪਾਜੀ ਨੂੰ ਲੈ ਕੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895565।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਟਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Apne career nu naviyan unchaiyan den de layi ajj hi join karo Griffin College. Ghat samay ch skillful education hasil karo Griffin College. ਇਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਅਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ 'ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ, ਜਮਾ 9198-152-93-297 ਤੇ, ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਸੂਟ ਲੀਗਲ ਡਾਕੂਮੈਂਟ ਪ੍ਰੋਪਰਟੀ ਪੇਪਰ ਟ੍ਰੇਡਮਾਰਕ ਸਰਵਿਸਿਜ਼ ਪੰਜਾਬ ਦੇ ਟੌਪ ਵਕੀਲ ਯੂਰਿਸ ਵੌਇਸ
ਜੀ ਹਰਮਨ ਰੇਡੀਓ ਤੇ ਇੱਕ ਵਾਰੀ ਫੇਰ ਸਵਾਗਤ ਹੈ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਦਿਲ ਵਾਲੀ ਗੱਲ ਦੇ ਵਿੱਚ ਪਿਛਲੇ ਸੈਕਸ਼ਨ ਦੇ ਵਿੱਚ ਗੁਰਪ੍ਰੀਤ ਗਿੱਲ ਕੈਨਬਰਾ ਤੋਂ ਸਾਡੇ ਨਾਲ ਜੁੜੇ ਸਨ ਤੇ ਬੜਾ ਵਧੀਆ ਗੱਲਾਂ ਬਾਤਾਂ ਸਮੀਖਿਆ ਹਾਸਾ ਮਜ਼ਾਕ ਵੀ ਹੋਇਆ ਤੇ ਹੁਣ ਮੇਰੇ ਨਾਲ ਸਿਡਨੀ ਤੋਂ ਅਮਰੀਕ ਸਿੰਘ ਫਲੋਰਾ ਭਾਜੀ ਜੁੜ ਗਏ ਨੇ ਸਤਿ ਸ਼੍ਰੀ ਅਕਾਲ ਭਾਜੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਗੁੱਡ ਮਾਰਨਿੰਗ
ਸਤਿ ਸ਼੍ਰੀ ਅਕਾਲ ਅਮਰੀਕ ਸਤਿ ਸ਼੍ਰੀ ਅਕਾਲ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਇਸ ਪ੍ਰੋਗਰਾਮ ਸੁਣ ਰਹੇ ਆ ਤੇ 45 ਮਿੰਟ ਮੈਨੂੰ ਹੋ ਗਏ ਇੱਕ ਘੰਟੇ ਤੋਂ ਵੀ ਜ਼ਿਆਦਾ ਹੋ ਗਿਆ ਪ੍ਰੋਗਰਾਮ ਸੁਣਦਿਆਂ ਨੂੰ ਤੇ ਇੰਜੋਏ ਕਰ ਰਿਹਾ ਇਸ ਪ੍ਰੋਗਰਾਮ ਨੂੰ ਅਮਦੀਪ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤਾਂ ਮੈਂ ਕਹਿ ਚੁੱਕਾ ਹੁਣ ਜੈ ਮਾਤਾ ਦੀ ਵੀ ਕਹਿ ਦਿੰਦੇ ਹਾਂ
ਠੀਕ ਹੈ ਵਾਈ ਨਾਟ ਮਤਲਬ ਕੋਈ ਹਰਜ ਨਹੀਂ ਹੈਗਾ ਡਾਇਵਰਸਿਟੀ ਦੇ ਵਿੱਚ ਯੂਨਿਟੀ ਹੋਣੀ ਚਾਹੀਦੀ ਹੈ ਅਮਰੀਕ ਭਾਜੀ ਸਿਡਨੀ ਦਾ ਮੌਸਮ ਠੀਕ ਠਾਕ
ਹੋਵੇ ਅਮਦੀਪ ਇੱਕ ਗੱਲ ਹੈ ਅਮਦੀਪ ਇੱਕ ਗੱਲ ਹੈ ਮੌਸਮ ਬਹੁਤ ਵਧੀਆ ਹੈ ਸਿਡਨੀ ਵਿੱਚ ਥੋੜੀ ਛੋਟੀ ਬਾਰਿਸ਼ ਮੈਨੂੰ ਮੈਦੇ ਚ ਹੋਊਗੀ ਵੈਸੇ ਸੁਹਾਵਣਾ ਮੌਸਮ ਇੰਡੀਅਨ ਸਟੈਂਡਰਡ ਦੇ ਅਨੁਸਾਰ ਇੱਥੇ ਕਿਹਾ ਜਾ ਸਕਦਾ ਕਿ ਕਾਫੀ ਸੁਹਾਵਣਾ ਮੌਸਮ ਹੈ ਜਿੱਦਾਂ ਮੌਸਮ ਆਸ਼ਿਆਨਾ ਹੈ ਅੱਜ ਤੇ ਕਾਫੀ ਵਧੀਆ ਲੱਗ ਰਿਹਾ ਤੇ ਜਿੱਦਾਂ ਤੁਸੀਂ ਗੱਲ ਕਹੀ ਨਾ ਕਿਸੇ ਧਰਮ ਦਾ ਸਤਿਕਾਰ ਕਰਨ ਦੇ ਵਿੱਚ ਹੀ ਆਪਣਾ ਸਤਿਕਾਰ ਹੁੰਦਾ ਹੁੰਦੀ ਜੇ ਤੁਸੀਂ ਕਿਸੇ ਹੋਰ ਧਰਮ ਦਾ ਸਤਿਕਾਰ ਕਰੋ ਨਾ ਕਈ ਵਾਰੀ ਇੱਦਾਂ ਵੀ ਕਿਹਾ ਜਾਂਦਾ ਤੁਸੀਂ ਤਾਂ ਜੀ ਸਿੱਖ ਧਰਮ ਨੂੰ ਬਿਲੋਂਗ ਕਰਦੇ ਆ ਤੇ ਤੁਸੀਂ ਹੋਰ ਧਰਮ ਨੂੰ ਇੱਦਾਂ ਕਹਿੰਦੇ ਕਹਿੰਦੇ ਆ ਜੈ ਮਾਤਾ ਦੀ ਕਹਿੰਦੇ ਕਹਿੰਦੇ ਆ ਇਹਦੇ ਵਿੱਚ ਕੋਈ ਗਲਤ ਗੱਲ ਥੋੜੋ ਆ ਜੇ ਤੁਸੀਂ ਕਿਸੇ ਨੂੰ ਕਿਸੇ ਦੀ ਇੱਜ਼ਤ ਕਰੋਗੇ ਤੇ ਉਹਦੇ ਵਿੱਚ ਤੁਹਾਡੀ ਆਪਣੀ ਇੱਜ਼ਤ ਹੀ ਝਲਕਦੀ ਹੈ ਮੇਰੇ
ਬਿਲਕੁਲ ਦੇਖੋ ਜਦੋਂ ਕੋਈ ਨੌਨ ਸਿੱਖ ਜਿਹੜਾ ਆ ਉਹ ਸਾਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ ਆ ਜਾਂ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਕਰਾਂ ਜਾਂ ਵਾਹਿਗੁਰੂ ਕਹਿੰਦਾ ਤਾਂ ਸਾਨੂੰ ਕਿੰਨੀ ਖੁਸ਼ੀ ਹੁੰਦੀ ਆ ਇਸੇ ਕਰਕੇ ਇਹ ਇਕੱਲਾ ਖੁਸ਼ੀ ਜਿਹੜੀ ਅਸੀਂ ਵਨ ਵੇ ਨਹੀਂ ਲੈਣੀ ਅਸੀਂ ਵੀ ਦੇ ਸਕਦੇ ਹਾਂ ਦੂਸਰੇ ਪਾਸੇ ਖੁਸ਼ੀ ਹਨਾ ਤੇ ਇਹ ਤਾਂ ਬਾਬੇ ਨਾਨਕ ਦੀ ਫਿਲੋਸਫੀ ਆ ਕਿ ਅੱਲਾਹ ਦੇ ਨਾਂ ਤੇ ਮੁਸਲਮਾਨ ਭਾਈਚਾਰੇ ਵਾਸਤੇ ਇਸਲਾਮ ਵਾਸਤੇ ਕਿੰਨੇ ਸ਼ਬਦ ਵਿਚਾਰੇ ਨੇ ਹਨਾ ਸੋ ਦੈਟਸ ਵੈਰੀ ਵੈਰੀ ਗੁੱਡ ਖੈਰ ਪੰਮਾ ਸਿੰਘ ਹੁਣੀ ਜੁੜੇ ਨੇ ਕਹਿੰਦੇ ਗੁਰਪ੍ਰੀਤ ਵੀਰ ਵਧੀਆ ਬੁਲਾਰਾ ਹੈ ਜੀ ਜੇ ਹੋ ਸਕੇ ਤਾਂ ਕਿਰਪਾ ਹਰ ਹਫ਼ਤੇ ਸਮਾਂ ਦਿਆ ਕਰੋ ਅੱਜ ਵਾਂਗ ਹਾਂਜੀ ਬਿਲਕੁਲ ਵੈਲ ਡਨ ਕਹਿੰਦੇ ਸਤਿਕਾਰਯੋਗ ਅਜਮੇਰ ਸਿੰਘ ਜੁੜੇ ਨੇ ਅਤੇ ਉਹ ਵੀ ਕਹਿੰਦੇ ਨੇ ਕਿ ਪੰਜਾਬੀ ਸੂਬੇ ਦੀ ਸਥਾਪਨਾ ਨੇ ਐੱਸ ਵਾਈ ਐੱਲ ਨਹਿਰ ਕੱਢਣੀ ਰੋਕਣ ਦਾ ਮੁੱਢ ਪੰਜਾਬ ਦਾ ਸੰਤਾਪ ਬੀਜਿਆ ਅਤੇ ਦੀਪ ਸਿੱਧੂ ਦਾ ਬੀਜੇਪੀ ਹੇਜ ਜਲਦੀ ਪਿੱਛਾ ਨਹੀਂ ਛੱਡਣਗਾ ਅਤੇ ਨਾ ਹੀ ਲੋਕ ਭੁੱਲਣਗੇ ਅਤੇ ਗਰੇਵਾਲ ਹੁਣੀ ਕਹਿ ਰਹੇ ਨੇ ਕਿ ਭਾਜੀ ਤੁਸੀਂ ਆਪ ਹੀ ਆਪਣੀ ਗੱਲ ਨੂੰ ਝੂਠੀ ਪਾ ਰਹੇ ਹੋ ਇੱਥੇ ਤਾਂ ਤੁਸੀਂ ਸਵਾਲ ਕਰ ਰਹੇ ਹੋ ਕਿ ਪੰਜਾਬੀਆਂ ਨੂੰ ਵੋਟ ਨਾ ਪਾਓ ਅਤੇ ਜੇ ਕੋਈ ਦੀਪ ਸਿੱਧੂ ਬਾਰੇ ਸਵਾਲ ਕਰਦਾ ਤੁਸੀਂ ਉਹਨਾਂ ਨੂੰ ਬਚਾ ਰਹੇ ਹੋ ਪਰ ਸਵਾਲ ਤਾਂ ਪੁੱਛਣਾ ਚਾਹੀਦਾ ਬਿਲਕੁਲ ਪੁੱਛਣਾ ਚਾਹੀਦਾ ਜੀ ਅਤੇ ਤਾਂ ਹੀ ਤਾਂ ਅਜਮੇਰ ਸਿੰਘ ਹੁਣੀ ਵੀ ਕਿਹਾ ਕਿ ਉਹਨਾਂ ਦਾ ਜਿਹੜਾ ਬੈਕਗਰਾਊਂਡ ਆ ਜਾਂ ਲਿੰਕਸ ਨੇ ਉਹ ਉਹਨਾਂ ਦੇ ਬਹੁਤ ਅੱਗੇ ਤੱਕ ਜਾਣਗੇ ਲੋਕ ਕੱਢ ਕੱਢ ਕੇ ਲੈਣੇ ਪਰ ਦੇਰ ਇਜ਼ ਅ ਥਿੰਕ ਕਾਲਡ ਵਟ ਅਬਾਊਟਰੀ ਅਮਰੀਕ ਭਾਜੀ ਅੱਜ ਨਵੀਂ ਟਰਮ ਸੁਣੀ ਵਟ ਅਬਾਊਟਰੀ ਰੈਲੇਵੈਂਸ ਜਿਹੜੀ ਹੈ ਪ੍ਰੀਤ ਹੁਣੀ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਸਤਿ ਸ਼੍ਰੀ ਅਕਾਲ ਭਾਜੀ ਕੁਆਲੀਫਾਈਡ ਦੀ ਭਾਜੀ ਏਦਾਂ ਹੈ ਕਿ ਮੈਂ ਐਮ ਏ ਕੀਤੀ ਸੀ ਪੰਜਾਬ ਵਿੱਚ ਪੋਸਟਮੈਨ ਪੋਸਟ ਅਸਿਸਟੈਂਟ ਪੰਚਾਇਤ ਸੈਕਟਰੀ ਪਟਵਾਰੀ ਦੀ ਭਰਤੀ 2 ਵਾਰ ਪੁਲਿਸ ਵਿੱਚ ਸਿਲੈਕਸ਼ਨ ਨਹੀਂ ਹੋਈ ਉੱਥੇ ਸਿਰਫ ਜਨਰਲ ਕੋਟਾ ਘੱਟ ਸੀ ਇਸ ਕਰਕੇ ਪੰਜਾਬ 'ਚ ਛੱਡਣਾ ਪਿਆ ਅਤੇ ਖੇਤੀ ਵਿੱਚ ਕਰਜ਼ਾ ਚੜ੍ਹ ਰਿਹਾ ਸੀ ਜੀ ਬਚਿਆ ਕੁਛ ਨਹੀਂ ਸੋ ਇਹ ਇੱਕ ਬਹੁਤ ਵੱਡੀ ਸਮੱਸਿਆ ਜੀ ਰਿਜ਼ਰਵੇਸ਼ਨ ਵੀ ਅਤੇ ਦੂਜੀ ਗੱਲ ਇਹ ਹੈ ਕਿ ਰਿਜ਼ਰਵੇਸ਼ਨ ਕੋਟੇ ਦੇ ਵਿੱਚ ਬਾਹਰੋਂ ਲਿਆਉਣੇ ਪੈਂਦੇ ਬੰਦੇ ਖੈਰ ਅਮਰੀਕ ਭਾਜੀ ਗੁਰਿੰਦਰ ਸਿੰਘ ਹੁਣਾਂ ਨੇ ਕਿਹਾ ਹੈ ਕਿ ਇੱਕ ਵਾਰੀ ਕਹਿੰਦੇ ਮੇਰੇ ਬਾਪੂ ਨਾਲ ਵੀ ਇਸ ਗੱਲ 'ਤੇ ਤਕਰਾਰ ਹੋ ਗਈ ਸੀ ਕਿ ਤੁਸੀਂ ਅਕਾਲੀ ਦਲ ਨੂੰ ਵੋਟਾਂ ਕਿਉਂ ਪਾਉਂਦੇ ਹੋ ਅਤੇ ਅੱਗੇ ਉੱਤਰ ਇਹ ਸੀ ਕਿ ਅਸੀਂ ਤਾਂ ਪੰਥ ਨੂੰ ਵੋਟ ਪਾਈ ਆ ਅੱਗੋਂ ਉਹ ਜੋ ਮਰਜ਼ੀ ਕਰਨ ਠੀਕ ਹੈ ਜੀ ਤੇ ਗੌਰਵ ਸ਼ਰਮਾ ਇੱਕ ਚੁਟਕਲਾ ਭੇਜ ਰਹੇ ਨੇ ਆਪਾਂ ਥੋੜ੍ਹੀ ਦੇਰ ਬਾਅਦ ਕਰਾਂਗੇ ਅਤੇ ਸੁਖਪ੍ਰੀਤ ਸਿੱਧੂ ਨਿਊਜ਼ੀਲੈਂਡ ਤੋਂ ਸਾਡੇ ਨਾਲ ਵਲਿੰਟਨ ਤੋਂ ਸ਼ਾਮਿਲ ਹੋ ਗਏ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਫਲੋਰਾ ਭਾਜੀ ਬਹੁਤ ਵਧੀਆ ਚੱਲ ਰਿਹਾ ਪ੍ਰੋਗਰਾਮ ਸ਼ੁਕਰਾਨਾ ਜੀ ਲਖਵਿੰਦਰ ਸਿੰਘ ਪ੍ਰੋਗਰਾਮ 'ਚ ਆ ਗਏ ਨੇ ਲਖਵਿੰਦਰ ਸਿੰਘ ਢਾਡੀ ਜੀ ਕੰਗੂੜਾ ਅਤੇ ਇਹ ਵੀ ਫਤਿਹ ਦੀ ਸਾਂਝ ਪਾ ਰਹੇ ਨੇ ਸੋ ਅਮਰੀਕ ਜੀ ਗੱਲ ਹੁਣ ਜਿਹੜਾ ਮੁੱਦਾ ਹੈ ਨਾ ਭਖਿਆ ਹੋਇਆ ਉਹ ਇਹ ਹੈ ਕਿ ਜਿਹੜਾ ਕਹਿੰਦੇ ਆਸਟ੍ਰੇਲੀਆ ਦਾ ਪਾਸਪੋਰਟ ਹੈ ਉਹ ਦੂਜੇ ਨੰਬਰ 'ਤੇ ਆ ਗਿਆ ਮੋਸਟ ਪਾਵਰਫੁੱਲ ਪਹਿਲਾ ਹੈਗਾ ਨਿਊਜ਼ੀਲੈਂਡ ਦਾ ਅਤੇ ਦੂਜਾ ਹੈਗਾ ਆਸਟ੍ਰੇਲੀਆ ਦਾ ਅਤੇ ਇਹਨਾਂ ਦਾ ਵੈਸੇ ਮੁੱਖ ਕਾਰਨ ਜਿਹੜਾ ਹੈਗਾ ਕਿ ਇਹ ਬਾਰਡਰਲੈਸ ਨੇ ਇਹਨਾਂ ਦੇ ਬਾਰਡਰ ਹੈ ਨਹੀਂ ਮਤਲਬ ਕਿਸੇ ਕੰਟਰੀ ਨਾਲ ਲੱਗਦੇ ਇਸ ਕਰਕੇ ਪਾਵਰਫੁੱਲ ਹੈ ਸਿਕਿਉਰਿਟੀ ਜਿਹੜੀ ਜ਼ਿਆਦਾ ਆ ਪਰ ਦੂਜੇ ਪਾਸੇ ਵਿਕਸਿਤ ਦੇਸ਼ ਵੀ ਨੇ ਪਰ ਇਹਦੇ ਨਾਲ ਜਿਹੜਾ ਪਾਸਪੋਰਟ ਦਾ ਆਸਟ੍ਰੇਲੀਅਨ ਪਾਸਪੋਰਟ ਹੈ, ਹੁਣ ਉਹਨਾਂ ਬੰਦਿਆਂ ਦਾ ਕੀ ਹੋਏਗਾ ਜਿਹੜੇ ਆਸਟ੍ਰੇਲੀਅਨ ਬਾਹਰ ਫਸੇ ਹੋਏ ਨੇ ਔਰ ਉਹਨਾਂ ਨੂੰ ਵਾਪਸ ਨਹੀਂ ਆਉਣ ਦਿੱਤਾ ਜਾਂਦਾ, ਉਹਨੇ ਪਾਸਪੋਰਟ ਤਾਂ ਫਿਰ ਉਹ ਕਹਿੰਦੇ ਵੀ ਅਸੀਂ ਅਚਾਰ ਪਾਉਣਾ ਹੈ, ਤੁਹਾਡਾ ਕੀ ਵਿਚਾਰ ਹੈ?
ਅਮਨਦੀਪ, ਇਹ ਨਾ ਇੱਕ ਤਰ੍ਹਾਂ ਦੀ ਨਾਲ ਇੱਕ ਇੱਕ ਬਹਿਸ ਦਾ ਵਿਸ਼ਾ ਨਹੀਂ ਕਹਿ ਸਕਦੇ, ਇਹਨੂੰ ਚਰਚਿਤ ਵਿਸ਼ਾ ਕਹਿ ਸਕਦੇ, ਜਿਹੜਾ ਕਿ ਆਮ ਪਾਰਟੀਆਂ ਵਿੱਚ ਡਿਸਕਸ ਕੀਤਾ ਜਾਂਦਾ ਜਾਂ ਸਭਾਵਾਂ ਵਿੱਚ ਕੀਤਾ ਜਾਂਦਾ ਜਾਂ ਜਿਹੜੇ ਇੰਟਲੈਕਚੁਅਲ ਬੰਦੇ ਉਹ ਕਹਿੰਦੇ, ਆਮ ਬੰਦੇ ਵੀ ਕਰਦੇ ਆ ਕਿ ਕਿਹੜਾ ਪਾਸਪੋਰਟ ਪਾਵਰਫੁਲ ਹੈ ਕਿਹੜਾ ਪਾਸਪੋਰਟ ਪਾਵਰਫੁਲ ਨਹੀਂ ਹੈ। ਪਾਵਰਫੁਲ ਅਮਨਦੀਪ ਪਾਸਪੋਰਟ ਨਹੀਂ ਹੁੰਦਾ, ਪਾਵਰਫੁਲ ਪਤਾ ਕੀ ਹੁੰਦਾ, ਪਾਵਰਫੁਲ ਹੁੰਦਾ ਬੰਦਾ। ਹੁਣ ਜੇ ਬੰਦੇ ਕੋਲ ਕੁਆਲੀਫਿਕੇਸ਼ਨ ਆ ਵਧੀਆ, ਬੰਦਾ ਪੜ੍ਹਿਆ ਲਿਖਿਆ ਆ ਜਾਂ ਉਹਦੇ ਕੋਲ ਸਕਿੱਲਸ ਬਹੁਤ ਆ, ਉਹਦੇ ਕੋਲ ਚਾਹੇ ਇੰਡੀਅਨ ਪਾਸਪੋਰਟ ਹੋਵੇ ਚਾਹੇ ਪਾਕਿਸਤਾਨ ਕਿਸੇ ਕੋਲ ਕਿਹੜਾ ਵੀ ਮਰਜ਼ੀ ਪਾਸਪੋਰਟ ਹੋਵੇ, ਬਾਰਡਰ ਉਹਨੂੰ ਰੋਕਦੇ ਨਹੀਂ ਹੈ, ਬਾਰਡਰ ਉਹਨੂੰ ਦੇਸ਼ ਉਹਨੂੰ ਸੱਦਦੇ ਆ। ਹੁਣ ਇੱਥੇ ਕੋਈ ਬੰਦਾ ਪੜ੍ਹਿਆ ਲਿਖਿਆ ਨਾ ਵੀ ਹੋਵੇ ਆਸਟ੍ਰੇਲੀਆ ਦੇ ਵਿੱਚ, ਸਪੋਜ਼ ਕਰੋ ਕੋਈ ਨਿਕੰਮਾ ਬੰਦਾ ਆ, ਹੁਣ ਉਹਨੂੰ ਦੂਜਾ ਦੇਸ਼ ਤੋਂ ਬੁਲਾਊਗਾ ਕਿ ਤੂੰ ਇੱਥੇ ਆ ਕੇ ਸਾਡੇ ਕੰਮ ਕਰਕੇ, ਤੇ ਬਹੁਤ ਪਾਵਰਫੁਲ ਪਾਸਪੋਰਟ ਹੈ ਜਿਹਨੇ ਬੈਟਮੈਨ ਜ਼ਿਆਦਾ ਖਾਧੇ ਹੋ ਆ ਪਾਸਪੋਰਟ ਦੇ, ਮੈਨੂੰ ਉਮੀਦ ਨਹੀਂ ਕਿਹੜਾ ਪਾਸਪੋਰਟ ਪਾਵਰਫੁਲ ਹੈ ਕਿਹੜਾ ਪਾਸਪੋਰਟ ਪਾਵਰਫੁਲ ਨਹੀਂ ਆ। ਪਾਵਰਫੁਲ ਹੁੰਦਾ ਬੰਦੇ ਦੀ ਸਕਿੱਲ, ਪਾਵਰਫੁਲ ਹੁੰਦਾ ਬੰਦੇ ਦੀ ਕੁਆਲੀਫਿਕੇਸ਼ਨ ਜਾਂ ਬੰਦੇ ਦਾ ਵਿਵਹਾਰ ਵਿਵਹਾਰ ਜਾਂ ਬੰਦੇ ਦੀ ਰਹਿਣੀ ਸਹਿਣੀ ਜੀ। ਮੈਂ ਤਾਂ ਅਮਨਦੀਪ ਕਹੂੰਗਾ ਤੇ ਵੈਸੇ ਚਰਚਾ ਦਾ ਵਿਸ਼ਾ ਜ਼ਰੂਰ ਆ ਕਿ ਕਿਹੜੇ ਦੇਸ਼ ਦਾ ਪਾਸਪੋਰਟ ਪਾਵਰਫੁਲ ਹੈ ਕਿਹੜੇ ਦਾ ਨਹੀਂ, ਇਸ ਨੂੰ ਇਹ ਜ਼ਰੂਰ ਹੈ ਇੱਕ ਗੱਲ ਅਮਨਦੀਪ ਹੋ ਸਕਦੀ ਆ, ਜਿਹੜੇ ਵਿਕਸਿਤ ਦੇਸ਼ ਹੈ ਨਾ ਉਹਨਾਂ ਨੂੰ ਥੋੜੇ ਵੀਜ਼ੇ ਵਗੈਰਾ ਘੱਟ ਲੈਣੇ ਪੈਂਦੇ ਆ ਤੇ ਉਹ ਫ੍ਰੀਕੁਐਂਟਲੀ ਦੂਜੇ ਦੇਸ਼ਾਂ ਵਿੱਚ ਘੁੰਮ ਸਕਦੇ। ਜਿਹੜੇ ਅੰਡਰ ਡਿਵੈਲਪ ਕੰਟਰੀਜ਼ ਹੁੰਦੇ ਆ ਉਹਨਾਂ ਨੂੰ ਇਕਨੋਮਿਕ ਕੰਡੀਸ਼ਨਸ ਦੇ ਕਾਰਨ ਕਈ ਵਾਰੀ ਵੀਜ਼ੇ ਵਗੈਰਾ ਜਾਂ ਉਹਨਾਂ ਦਾ ਜਿਹੜਾ ਇਹ ਫਲੋਇੰਗ ਹੁੰਦੀ ਮੂਵਮੈਂਟ ਹੁੰਦੀ ਕੰਟਰੀ ਤੋਂ ਦੂਜੀ ਕੰਟਰੀ ਦੀ ਉਹ ਰਿਸਟ੍ਰਿਕਟਡ ਹੁੰਦੀ ਆ। ਵੈਸੇ ਜਿਹੜੇ ਪਾਸਪੋਰਟ ਹੁੰਦੇ ਆ ਇਹ ਤਾਂ ਸ਼ਾਇਦ ਇੱਕੋ ਹੀ ਇਹ ਹੁੰਦੇ ਸਾਰੇ ਮੰਦੀ
ਪਾਸਪੋਰਟ। ਹਾਂਜੀ, ਵੈਸੇ ਵਰਜੀਨੀਆ ਵਾਲੇ ਸਾਨੂੰ ਪੁੱਛ ਰਹੇ ਨੇ ਕਿ ਬਾਕੀ ਜਿਹੜੇ ਕੰਟਰੀ ਆ ਅਮਰੀਕਾ ਕਿਸ ਪੈਮਾਨੇ ਤੇ ਖੜਾ ਆ ਕਿ ਅਮਰੀਕਾ ਦਾ ਜਿਹੜਾ ਪਾਸਪੋਰਟ ਆ ਉਹ ਕਿੰਨਾ ਕੁ ਪਾਵਰਫੁੱਲ ਹੈ। ਵੈਸੇ ਪਹਿਲਾ ਜਿਹੜਾ ਆ ਉਹ ਨਿਊਜ਼ੀਲੈਂਡ ਦੇ ਆ, ਦੂਜਾ ਆਸਟ੍ਰੇਲੀਆ, ਆਸਟਰੀਆ, ਜਪਾਨ, ਦੱਖਣੀ ਕੋਰੀਆ, ਆਇਰਲੈਂਡ, ਲਕਸਮਬਰਗ ਹੈ, ਅਤੇ ਜਿਹੜਾ ਅਮਰੀਕਾ ਦਾ ਮੈਨੂੰ ਜੀ ਨਾਮ ਕਿਤੇ ਦਿਖਾਈ ਨਹੀਂ ਦੇ ਰਿਹਾ LMLA ਸਾਹਿਬ। ਹਾਂਜੀ, ਟੌਪ 10 ਦੇ
ਵਿੱਚ ਅਮਰੀਕਾ ਦਾ ਪਾਸਪੋਰਟ ਨਹੀਂ ਪਾਵਰਫੁਲ ਹੁੰਦੀ, ਅਮਰੀਕਾ ਦਾ ਪਾਸਪੋਰਟ ਨਹੀਂ ਹੈ ਪਾਵਰਫੁਲ ਹੁੰਦਾ, ਅਮਰੀਕਾ ਦਾ ਨਾ ਟਰੰਪ ਪਾਵਰਫੁਲ ਹੈ।
ਠੀਕ ਹੈ, ਠੀਕ ਹੈ। ਅੱਛਾ, ਮੈਂ ਤੁਹਾਨੂੰ ਦੱਸਦਾ ਵੀ ਟੌਪ 10 ਦੇ ਵਿੱਚ ਭਾਈ ਸਾਹਿਬ ਅਮਰੀਕਾ ਦਾ ਨਾਮ ਨਹੀਂ ਹੈਗਾ, ਤੇ ਸਲੋਵਾਕੀਆ ਵੀ ਆ ਜਾਂਦੇ, ਸਾਈਪ੍ਰਸ ਇਹ ਆ ਜਾਂਦੇ, UK ਆ ਜਾਂਦਾ ਚੌਥੇ ਨੰਬਰ ਤੇ, ਨੀਦਰਲੈਂਡ, ਡੈਨਮਾਰਕ, ਪੁਰਤਗਾਲ, ਲਥੀਨੀਆ, ਨਾਰਵੇ, ਆਈਸਲੈਂਡ, ਕੈਨੇਡਾ। ਤੇ ਵੈਸੇ ਚਲੋ ਐਨੀਵੇ ਹੁਣ ਆਪਾਂ ਅਮਰੀਕਾ ਦੀ ਗੱਲ ਨਹੀਂ ਕਰੀ, ਅਮਰੀਕਾ ਵੈਸੇ ਵੋਟਾਂ ਮੰਗੀਆਂ ਹੋਈਆਂ ਨੇ, ਤੇ ਇੱਧਰ ਨਿਊਜ਼ੀਲੈਂਡ ਵੀ ਅੱਜ ਵੋਟਾਂ ਪੈ ਰਹੀਆਂ ਨੇ, ਤੇ ਕੁਈਨਜ਼ਲੈਂਡ ਦੇ ਵਿੱਚ ਵੋਟਾਂ ਦੀ ਪੂਰੀ ਸਰਗਰਮੀ ਆ, ਵੈਸਟਰਨ ਆਸਟ੍ਰੇਲੀਆ ਦੇ ਵਿੱਚ ਮਾਰਚ 'ਚ ਵੋਟਾਂ ਪੈਣੀਆਂ, ਉਹ ਵੀ ਉਦੋਂ ਤੱਕ ਬਾਰਡਰ ਬੰਦ ਕਰੀ ਬੈਠੇ ਨੇ। ਸੋ ਅਮਰੀਕ ਭਾਜੀ ਕੁੱਲ ਮਿਲਾ ਕੇ ਗੱਲ ਇਹ ਆ ਕਿ ਆਹ ਜਿਹੜੀਆਂ ਵੋਟਾਂ ਜਿੰਨੀਆਂ ਕੁ ਵੀ ਪੈ ਰਹੀਆਂ ਨੇ ਜਾਂ ਪੈ ਚੁੱਕੀਆਂ ਨੇ ਪਿਛਲੇ ਮਹੀਨੇ, ਇਹ ਸਾਰਾ ਹੀ ਕਰੋਨਾ ਦੇ ਆਧਾਰ ਦੇ ਉੱਤੇ ਹੀ ਪੋਲੀਟੀਕਲ ਗੇਮ ਚੱਲੀ ਆ। ਮਤਲਬ ਗੱਲ ਇੱਥੋਂ ਤੱਕ ਸਮਝ ਆ ਰਹੀ ਹੈ, ਮਤਲਬ ਹੁਣ ਮੈਲਬਨ ਦੇ ਵਿੱਚ ਕੱਲ 2 ਕੇਸ ਸੀ, ਪਰਸੋਂ 2 ਕੇਸ ਸੀ, ਮਤਲਬ ਉਹਨੂੰ ਲੌਂਗੈਸਟ ਵਰਲਡ ਦਾ ਰਿਕਾਰਡ ਬਣਾਇਆ ਜੀ ਮੈਲਬਨ ਵਾਲਿਆਂ ਨੇ, ਮੋਸਟ ਲਿਵੇਬਲ ਸਿਟੀ ਸੀਗਾ, ਤੇ ਸਾਰਿਆਂ ਨਾਲ ਲੰਬਾ ਸਮਾਂ ਜਿਹੜਾ ਸਿਟੀ ਲੋਕਡਾਊਨ ਸੋ ਫਾਰ ਰਿਹਾ ਆ ਉਹ ਹੈਗਾ ਜੀ ਮੈਲਬਨ। ਵਧਾਈਆਂ ਮੈਲਬਨ ਵਾਲਿਓ ਜੀ, ਮਰੀਕ ਮਤਲਬ ਇਹ ਵੀ ਇੱਕ ਰਿਕਾਰਡ ਹੀ ਬਣਿਆ ਪੋਰਟਰੇ ਕੀਤਾ ਜਾ ਰਿਹਾ। ਤੇ ਵੈਸੇ ਗੁਰਿੰਦਰ ਸਿੰਘ ਹੁਣੀ ਇਸ ਗੱਲ ਦਾ ਖੰਡਨ ਕਰ ਦਿੱਤਾ, ਕਹਿੰਦੇ ਜਿਹੜੀ ਤੁਸੀਂ ਇਹ ਖਬਰ ਸੁਣਾਈ ਹੈ ਫੇਕ ਨਿਊਜ਼ ਹੈ, ਅਸੀਂ ਨੀ ਮੰਨਦੇ ਇਹਨੂੰ। ਠੀਕ ਹੈ ਜੀ, ਠੀਕ ਹੈ, ਉਹਦਾ ਤਾਂ ਅਸੀਂ ਵੀ ਕਰ ਦਿੱਤਾ। ਤੇ ਅਮਰੀਕ ਭਾਜੀ, ਇੱਕ ਜਿਹੜੀ ਨਾ ਤੁਸੀਂ ਕਹਿੰਦੇ ਸੀਗੇ ਕਿ ਪਾਸਪੋਰਟ ਇੰਨਾ ਸਟਰੋਂਗ ਨਹੀਂ ਹੁੰਦਾ ਜਿੰਨਾ ਬੰਦੇ ਦਾ ਕਰੈਕਟਰ ਸਟਰੋਂਗ ਹੋਣਾ ਚਾਹੀਦਾ ਆ, ਉਹਦੀ ਕਾਬਲੀਅਤ ਸਟਰੋਂਗ ਹੋਣੀ ਚਾਹੀਦੀ ਆ, ਔਰ ਉਸ ਬੰਦੇ ਨੂੰ ਫਿਰ ਹਰ ਪਾਸਿਓਂ ਇਨਵੀਟੇਸ਼ਨ ਆਉਂਦੇ ਨੇ। ਮੈਂ ਬਹੁਤ ਸਾਰੇ ਇਹੋ ਜਿਹੇ ਬੰਦਿਆਂ ਨੂੰ ਜਾਣਦਾ ਜਿਨ੍ਹਾਂ ਨੇ ਬਹੁਤ ਵਧੀਆ ਕੁਆਲੀਫਿਕੇਸ਼ਨ ਐਕਸਪੀਰੀਅੰਸ ਹੈ, ਉਹਨਾਂ ਨੂੰ ਤਿੰਨ ਤਿੰਨ ਕੰਟਰੀਆਂ ਤੋਂ ਇਨਵੀਟੇਸ਼ਨ ਆਇਆ ਹੋਇਆ ਵੀ ਤੁਸੀਂ ਸਾਡੇ ਕੰਟਰੀ ਦੀ PR ਲੈ ਲਓ, ਸਾਡੇ ਕੰਟਰੀ ਦੀ ਲੈ ਲਓ। ਤੇ ਹੁਣ ਇੱਕ ਜਿਹੜੀ ਹੋਰ ਖਬਰ ਹੈ ਜਿਹੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਪਿਛਲੇ ਬਜਟ ਦੇ ਵਿੱਚ ਪੇਸ਼ ਕੀਤੀ ਗਈ ਸੀ, ਉਹ ਹੈ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਪਾਰਟਨਰ ਆਉਣਗੇ, ਪਾਰਟਨਰ ਦੇ ਵੀਜ਼ੇ ਵਧਾ ਦਿੱਤੇ ਗਏ ਨੇ, ਪਾਰਟਨਰ ਜ਼ਿਆਦਾ ਆਉਣਗੇ, ਪਰ ਉਹਨਾਂ ਦੀ ਜਿਹੜੀ ਇੰਗਲਿਸ਼ ਰਿਕੁਆਇਰਮੈਂਟ ਹੈ ਉਹ ਹਾਈ ਕਰ ਦਿੱਤੀ ਗਈ ਹੈ, ਵੀ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਜ਼ਿਆਦਾ ਫਲੋ ਉਹਨਾਂ ਦਾ ਹੋਣਾ ਚਾਹੀਦਾ, ਇਮੀਗ੍ਰੇਸ਼ਨ ਮਿਨਿਸਟਰ ਜਿਹੜੇ ਐਲਨ ਟੱਚ ਨੇ ਕਿਹਾ ਸੀ। ਅਤੇ ਇਹਦੇ 'ਤੇ ਕਾਫੀ ਵਵਾਲ ਪੈਦਾ ਹੋਇਆ, ਮੀਡੀਆ 'ਚ ਵੀ ਖਬਰਾਂ ਆਈਆਂ ਵੀ ਇੰਗਲਿਸ਼ ਦਾ ਪਿਆਰ ਦੇ ਨਾਲ ਕੀ ਲੈਣਾ ਦੇਣਾ ਆ, ਪਿਆਰ ਇੰਗਲਿਸ਼ ਨਹੀਂ ਦੇਖਦਾ। ਵੈਸੇ ਗੱਲ ਤਾਂ ਸਹੀ ਹੈ ਅਮਰੀਕ ਭਾਜੀ, ਵੀ ਜਦੋਂ
ਪਿਆਰ ਇੰਗਲਿਸ਼ ਦੇ ਨਾਲ ਪਿਆਰ ਦਾ ਬੜਾ ਸਿੱਧਾ ਸੰਬੰਧ ਆ, ਜੇ ਕੋਈ ਦੁਨੀਆਂ ਤੇ ਸਭ ਤੋਂ ਜ਼ਿਆਦਾ ਕਹਿੰਦਾ ਨਾ ਆਈ ਲਵ ਯੂ, ਇੰਗਲਿਸ਼ ਹੀ ਕਹਿੰਦਾ।
ਇਹ ਵੀ ਗੱਲ ਸਹੀ ਆ, ਜੇ ਇੰਗਲਿਸ਼ ਨਾ ਆਉਂਦੀ ਹੋਵੇ ਫਿਰ ਬੰਦਾ ਆਈ ਲਵ ਯੂ ਕਿੱਦਾਂ ਕਹੂਗਾ, ਹੈ ਨਾ। ਇਹ ਵੀ ਗੱਲ ਸਹੀ ਆ, ਕਿਆ ਬਾਤ ਹੈ ਭਾਜੀ।
ਹਾਂਜੀ,
ਤਾਂ ਹੀ ਇੱਦਾਂ ਮੈਂ ਤਾਂ ਹੀ ਕਹਿੰਦਾ ਵੀ ਸਾਨੂੰ, ਅਸੀਂ ਬਹੁਤ ਵਡਭਾਗੀ ਹਾਂ ਹਰਮਨ ਰੇਡੀਓ ਵਾਲੇ, ਕਿ ਸਾਡੇ 'ਚ ਕੋਈ ਪੜ੍ਹਿਆ ਲਿਖਿਆ ਹੈਗਾ ਤੁਹਾਡੇ ਵਰਗਾ ਟੀਚਰ, ਬੰਦਾ ਪੜ੍ਹਿਆ ਲਿਖਿਆ। ਨਹੀਂ ਨਹੀਂ, ਆਹ ਨੁਕਤਾ ਤਾਂ ਕੱਢਿਆ ਨਹੀਂ ਸੀ, ਇਹ ਮਿਨਿਸਟਰ ਨੂੰ ਤੁਸੀਂ ਦੱਸ ਦਿਓ, ਹੁਣ ਤਾਂ ਖਬਰਾਂ ਕਹਿੰਦਾ ਕਮਾਲ ਹੋ ਗਈ, ਕਿੱਦਾਂ ਨਹੀਂ ਹੈ ਆਹ ਤਾਂ ਨਵੇਂ ਤੁਸੀਂ ਸੱਪ ਕੱਢ ਦਿੱਤਾ। ਖੈਰ ਐਨੀਵੇ, ਉਹਦਾ ਸਪਸ਼ਟੀਕਰਨ ਹੁਣ ਦਿੱਤਾ ਆ ਮਿਨਿਸਟਰ ਨੇ। ਔਰ ਵੈਸੇ ਨਾ ਮੈਂ ਤੁਹਾਨੂੰ ਦੱਸਦਾ ਕਿ ਅਸੀਂ 94 'ਚ ਪਰਮਾਨੈਂਟ ਮੂਵ ਹੋਏ ਹਾਂ, ਪਹਿਲਾਂ ਆਉਂਦੇ ਜਾਂਦੇ ਰਹੇ ਹਾਂ, ਮੈਂ 8ਵੀਂ ਸਿਡਨੀ ਤੋਂ ਕੀਤੀ ਹੋਈ ਆ, ਕਰਨਾਲਾ ਹਾਈ ਸਕੂਲ ਤੋਂ, ਫਿਰ ਚਲੇ ਗਏ, ਫਿਰ ਆ ਗਏ ਨਹੀਂ। ਉਹ ਨਾ ਭਾਜੀ ਵੀ ਜਦੋਂ ਅਸੀਂ ਆਪਣੇ ਐਪਲੀਕੇਸ਼ਨ ਫਾਰਮ ਆਪ ਭਰੇ ਆ, ਅਤੇ ਉਹਦੇ ਵਿੱਚ ਉਸ ਵੇਲੇ ਉਹਨਾਂ ਨੇ $800-900 ਪਰ ਐਪਲੀਕੇਸ਼ਨ, ਮੈਂ ਤੇ ਮੇਰਾ ਤੇ ਮੇਰੀ ਸਿਸਟਰ ਦਾ, ਉਹਨਾਂ ਨੇ ਇੰਗਲਿਸ਼ ਦਾ ਲਿਆ ਸੀਗਾ ਉਸ ਵੇਲੇ, ਵੀ ਇਹ ਤੁਹਾਡੀ ਇੰਗਲਿਸ਼ ਰਿਕੁਆਇਰਮੈਂਟ ਫੀਸ ਹੈ, ਠੀਕ ਹੈ। ਹੁਣ ਉਹ ਅਸੀਂ ਹਾਲਾਂਕਿ ਇੰਗਲਿਸ਼ ਮੀਡੀਅਮ ਸਕੂਲਾਂ 'ਚ ਪੜ੍ਹੇ ਹੋਏ ਸੀਗੇ, ਠੀਕ ਹੈ, ਸਾਰਾ ਸ਼ੁਰੂ ਤੋਂ ਇੰਗਲਿਸ਼ ਆਪ ਹੀ ਐਪਲੀਕੇਸ਼ਨ, ਪਰ ਸਾਨੂੰ ਉਹ ਪੈਸੇ ਉਦੋਂ ਦੇਣੇ ਪਏ, ਫਿਰ ਮੈਂ ਤੁਹਾਨੂੰ ਦੱਸਦਾ ਉਹ ਤੋਂ ਬਾਅਦ। ਉਹ ਤੋਂ ਬਾਅਦ ਜਦੋਂ ਅਸੀਂ ਇੱਥੇ ਆ ਗਏ ਤਾਂ 20 ਕੁ ਦਿਨ ਹੀ ਸਾਨੂੰ ਚਿੱਠੀ ਆਈ, ਕਿਉਂਕਿ ਉਹਨਾਂ ਕੋਲ ਐਡਰੈਸ ਸੀਗਾ, ਸਾਨੂੰ ਨਾ ਲੈਟਰ ਆਈ ਵੀ ਤੁਸੀਂ ਪੈਸੇ ਦਿੱਤੇ ਹੋਏ ਆ ਇੰਗਲਿਸ਼ ਦੇ, ਤੇ ਤੁਸੀਂ ਇੰਗਲਿਸ਼ ਸਟੱਡੀ ਕਰ ਸਕਦੇ ਹੋ, ਟੇਫ ਦੇ ਵਿੱਚ ਕੋਰਸ ਕਰ ਸਕਦੇ ਹੋ, ਤੇ ਉਹਨਾਂ ਨੇ ਨੰਬਰ ਦਿੱਤਾ ਹੋਇਆ ਵੀ ਤੁਹਾਨੂੰ ਕਾਲ ਕਰਨੀ ਪੈਣੀ ਹੈ, ਯੂ ਮਸਟ ਕਾਲ ਇਮੀਗ੍ਰੇਸ਼ਨ, ਠੀਕ ਹੈ। ਚਲੋ ਮੈਂ ਵੈਸੇ ਟੇਫ 'ਚ ਦਾਖਲਾ ਲੈ ਲਿਆ ਸੀ 1.5 ਮਹੀਨੇ ਮਗਰੋਂ, ਤੇ ਪਰ ਮੈਂ ਹੋਰ ਕੋਰਸ ਕਰ ਰਿਹਾ ਸੀ, ਤਾਂ ਮੈਂ ਬੂਥ ਤੋਂ ਫੋਨ ਕੀਤਾ, ਮੈਨੂੰ ਹਜੇ ਵੀ ਯਾਦ ਹੈ ਉਹ ਥਾਂ ਕਿ ਮੈਂ ਇਮੀਗ੍ਰੇਸ਼ਨ ਦੇ ਆਫਿਸ ਨੂੰ ਬੂਥ ਤੋਂ ਫੋਨ ਕੀਤਾ ਤੇ ਆਪਣਾ ਰੈਫਰੈਂਸ ਨੰਬਰ ਲੈਟਰ ਦਾ ਦੱਸ ਕੇ, ਉਹ ਕਹਿੰਦੇ ਵੀ ਤੁਸੀਂ ਆਲਰੇਡੀ ਪੈਸੇ ਦਿੱਤੇ ਹੋਏ ਆ ਟੇਫ ਦੇ ਵਿੱਚ, ਤੁਸੀਂ ਫ੍ਰੀ ਇੰਗਲਿਸ਼ ਸਿੱਖ ਲਓ ਉਸ ਪੈਸੇ ਦੇ, ਆਹ ਰੈਫਰੈਂਸ ਨੰਬਰ ਦੇ ਦਿਓ। ਮੈਂ ਉਹਨਾਂ ਨੂੰ ਕਿਹਾ ਵੀ ਮੈਂ ਆਲਰੇਡੀ ਟੇਫ ਦੇ ਵਿੱਚ IT ਦਾ ਕੋਰਸ ਕਰ ਰਿਹਾ ਹਾਂ, ਵੀ ਮੈਨੂੰ ਲੋੜ ਨਹੀਂ, ਮੇਰੀ ਇੰਗਲਿਸ਼ ਪ੍ਰੋਫੀਸ਼ੀਐਂਟ ਹੈ, ਆਮ ਆਲਰੇਡੀ ਸਟੱਡਿੰਗ। ਉਹ ਕਹਿੰਦੇ ਦੈਟਸ ਫਾਈਨ, ਵੀ ਅਸੀਂ ਇਹਨੂੰ ਮੰਨ ਲਈਏ ਵੀ ਤੁਸੀਂ ਔਰ ਇਹ ਨਹੀਂ ਯੂਜ਼ ਕਰਨੀ ਇਹ ਫੈਸਿਲਿਟੀ। ਮੈਂ ਕਿਹਾ ਮੰਨ ਲਓ, ਇਹ 94 ਦੀਆਂ ਗੱਲਾਂ ਨੇ, ਔਰ ਅੱਜ ਵੀ ਜਦੋਂ ਐਪਲੀਕੇਸ਼ਨ ਪਾਈ ਜਾਂਦੀ ਹੈ ਤਾਂ ਉਹਦੇ ਵਿੱਚ ਇੱਕ ਬਹੁਤ ਵੱਡੀ ਫੀਸ ਜਿਹੜੀ ਆ ਉਹ ਇੰਗਲਿਸ਼ ਦੇ ਕੰਪੋਨੈਂਟ ਦੀ ਹੁੰਦੀ ਹੈ, ਜਿਹੜੀ ਮਸਟ ਹੈ ਸਿੱਖਣੀ, ਇੱਕ ਵਧੀਆ ਗੱਲ ਹੈ, ਗਵਰਨਮੈਂਟ ਦੀ ਸਕੀਮ ਹੈ। ਤੇ ਉਹ ਹੁਣ ਜਿਹੜੀ ਇਹ ਜਿਹੜੀ ਧਾਰਾ ਆ, ਜਿੱਥੇ ਤੱਕ ਮੈਨੂੰ ਲੱਗਦਾ ਆ ਕਿ ਮਿਨਿਸਟਰ ਇਹ ਕੰਪਲਸਰੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੇ ਮਾਈਗ੍ਰੈਂਟਸ ਆਉਣ, ਜਿਹੜੇ ਵਿਆਹ ਕਰਾ ਕੇ ਆਉਣ, ਉਹਨਾਂ ਦੇ ਲਈ ਵੀ ਇੰਗਲਿਸ਼ ਦਾ ਕੰਪੋਨੈਂਟ ਜਿਹੜਾ ਆ ਉਹ ਐਡ ਕੀਤਾ ਜਾਵੇ, ਜੇ ਮੈਂ ਮਤਲਬ ਗਲਤ ਹੋਵਾਂ ਤਾਂ ਮੈਨੂੰ ਦਰੁਸਤ ਕੀਤਾ ਜਾ ਸਕਦਾ। ਹੁਣ ਉਸ ਦੇ ਲਈ ਨਾ ਅਮਰੀਕ ਭਾਜੀ ਉਹ ਅੰਕੜੇ ਇਹ ਦੇ ਰਹੇ ਨੇ ਕਿ ਇਸ ਵੇਲੇ ਇੰਟਰਨੈਸ਼ਨਲ ਜਿਹੜੇ ਵਿਦਿਆਰਥੀ ਨੇ, 2 ਲੱਖ ਵਿਦਿਆਰਥੀ ਆਸਟ੍ਰੇਲੀਆ ਦੇ ਇੰਟਰਨੈਸ਼ਨਲ ਹਜੇ ਬਾਹਰ ਹੀ ਫਸੇ ਹੋਏ ਨੇ, ਉਹਨਾਂ ਵਿੱਚੋਂ ਲਗਭਗ 6600 ਇੰਡੀਅਨ ਨੇ, ਹੈ ਨਾ। ਹੁਣ ਇੱਥੇ ਇਸ ਵੇਲੇ ਲਗਭਗ ਕਹਿੰਦੇ 30,000 ਆਸਟ੍ਰੇਲੀਅਨ ਨਾਗਰਿਕ ਤੇ ਟੈਂਪਰੇਰੀ ਰੈਜ਼ੀਡੈਂਟ ਜਿਹੜੇ 30,000 ਓਵਰਸੀਜ਼ ਇਸ ਵੇਲੇ ਫਸੇ ਹੋਏ ਨੇ, ਇਹ ਇੱਕ ਫਿਗਰ ਹੈ। ਦੂਜੇ ਪਾਸੇ ਜਿਹੜੇ ਬਾਹਰੋਂ ਆਉਂਦੇ ਨੇ, ਜਿੱਦਾਂ ਫੈਂਸੇ ਵੀਜ਼ਾ 'ਤੇ ਆਉਂਦੇ ਨੇ ਜਾਂ ਮੈਰਿਜ ਪਾਰਟਨਰ ਵੀਜ਼ਾ 'ਤੇ ਆਉਂਦੇ ਨੇ, ਹੈ ਨਾ, ਉਹ ਜਿਹੜੀ ਨਵੀਂ ਆਮਦ ਹੋ ਰਹੀ ਆ ਉਹਦੇ ਵਿੱਚੋਂ ਜਿਹੜੇ ਨੌਨ ਇੰਗਲਿਸ਼ ਬੈਕਗਰਾਊਂਡ ਦੇ ਬੰਦੇ ਨੇ ਉਹ ਸਿਰਫ 13% ਹੀ ਨੌਕਰੀਆਂ ਕਰ ਰਹੇ ਨੇ ਉਹਨਾਂ 'ਚੋਂ ਵਰਕਫੋਰਸ ਦੇ ਵਿੱਚ। ਸਮਝਦੇ ਹੋ ਨਾ ਵੀ ਜਿੱਦਾਂ ਹੁਣ ਬਾਹਰੋਂ ਮਤਲਬ 1,00,000 ਬੰਦਾ ਆ ਗਿਆ ਤਾਂ ਸਿਰਫ 13,000 ਹੀ ਵਰਕਫੋਰਸ ਦੇ ਵਿੱਚ ਆ, ਬਾਕੀ ਵਿਹਲਾ ਬੈਠਾ। ਮਤਲਬ ਮੈਂ ਲੱਖ ਇੱਦਾਂ ਨਹੀਂ, ਮਤਲਬ 13% ਹੈ, ਠੀਕ ਹੈ। ਸੋ ਉਸ ਨੂੰ ਅਪ ਕਰਨ ਦੇ ਲਈ ਉਹਨੇ ਦੇਖਿਆ ਵੀ ਇੰਗਲਿਸ਼ ਇੱਕ ਬਹੁਤ ਵੱਡਾ ਬੈਰੀਅਰ ਹੈ ਜੋਬ ਲੈਣ ਵਾਸਤੇ, ਉਹਨਾਂ 'ਚ ਅੰਕੜੇ ਕੱਢੇ ਨੇ। ਤੇ ਇਸ ਕਰਕੇ ਹੈ
ਜੇ ਇੰਗਲਿਸ਼ ਨਹੀਂ ਆਉਂਦੀ ਨਾ ਤੁਹਾਨੂੰ, ਇੱਥੇ ਇੰਗਲਿਸ਼ ਤੁਸੀਂ ਪ੍ਰੋਫੀਸ਼ੀਐਂਟ ਨਹੀਂ ਆ, ਇੰਗਲਿਸ਼ ਬੋਲਣੀ ਨਹੀਂ ਆਉਂਦੀ, ਕਮਿਊਨੀਕੇਸ਼ਨ ਤੁਹਾਡੀ ਵੀਕ ਆ, ਤੇ ਜੋਬ ਦੇ ਚਾਂਸਸ ਬਹੁਤ ਜ਼ਿਆਦਾ ਘੱਟ ਹੁੰਦੇ, ਜੋਬ ਟੇਕਿੰਗ ਚਾਂਸਸ ਬਹੁਤ ਘੱਟ ਹੁੰਦੇ ਆ। ਜੇ ਕੋਈ ਇੰਗਲਿਸ਼ ਦੀ ਰਿਕੁਆਇਰਮੈਂਟ ਹੈ, ਇੰਗਲਿਸ਼ ਤਾਂ ਬੰਦਾ ਪਾਸ ਕਰੇ ਹੀ ਲਊਗਾ ਨਾ, ਸਿੱਖ ਲਊਗਾ, ਕੋਈ ਗਲਤ ਗੱਲ ਨਹੀਂ ਇੰਗਲਿਸ਼ ਸਿੱਖਣ ਦੀ। ਆਸਟ੍ਰੇਲੀਆ ਦੇ ਵਿੱਚ ਜਿਹੜੀ ਇੰਗਲਿਸ਼ ਆ ਉਹਦੀ ਬਹੁਤ ਜ਼ਿਆਦਾ ਜ਼ਰੂਰਤ ਆ, ਹੁਣ ਪੰਜਾਬ ਦੇ ਵਿੱਚ ਵੀ ਜਾਂ ਹਿੰਦੁਸਤਾਨ ਦੇ ਵਿੱਚ ਵੀ, ਕਾਹਦੇ ਜਿਹੜੇ ਸਾਡੇ ਬੱਚੇ ਇੰਗਲਿਸ਼ ਸਿੱਖਦੇ ਆ, ਉਹਦਾ ਰੀਜ਼ਨ ਹੁੰਦਾ ਕਿ ਇੰਗਲਿਸ਼ ਸਿੱਖਣ ਦੇ ਨਾਲ ਤੁਹਾਡੇ ਰੁਜ਼ਗਾਰ ਦੇ ਜਿਹੜੇ ਚਾਂਸਸ ਆ ਉਹ ਬਹੁਤ ਵੱਧ ਜਾਂਦੇ ਆ।
ਟ੍ਰੇਡ ਇਹ ਟ੍ਰੇਡ ਲੈਂਗੁਏਜ ਹੈ ਨਾ, ਇਹ ਟ੍ਰੇਡ ਲੈਂਗੁਏਜ ਹੈ ਨਾ,
ਟ੍ਰੇਡ ਲੈਂਗੁਏਜ ਹੈ, ਟ੍ਰੇਡ, ਹਾਂਜੀ ਟ੍ਰੇਡ ਲੈਂਗੁਏਜ ਹੈ ਥੋੜੇ, ਇਹਨੂੰ ਤੁਸੀਂ ਕਹਿ ਵੀ ਸੀ ਇੰਟਰਨੈਸ਼ਨਲ ਲੈਂਗੁਏਜ ਵੀ ਹੈਗੀ ਹੈ। ਹੁਣ ਤੁਸੀਂ ਕਿਸੇ ਵੀ ਦੇਸ਼ ਵਿੱਚ ਜਾਓ, ਚਾਹੇ ਉਹ ਜਿੰਨੀ ਮਰਜ਼ੀ ਉੱਥੇ ਉਹ ਆਪਣੀ ਭਾਸ਼ਾ ਬੋਲਦੇ ਹੋਣ, ਲੇਕਿਨ ਜਿਹੜੀ ਇੰਟਰਨੈਸ਼ਨਲ ਕਮਿਊਨੀਕੇਸ਼ਨ ਹੁੰਦੀ ਆ ਉਹ ਸਿਰਫ ਇੰਗਲਿਸ਼ ਦੇ ਵਿੱਚ ਹੁੰਦੀ। ਈਵਨ ਚਾਈਨਾ ਦੇ ਵਿੱਚ ਵੀ ਜਾਓ ਤੇ ਤੁਹਾਨੂੰ ਜਿਹੜਾ ਕਮਿਊਨੀਕੇਸ਼ਨ ਉਹ ਇੰਗਲਿਸ਼ ਵਿੱਚ ਹੀ ਕਰਨੀ ਪੈਂਦੀ, ਚਾਹੇ ਚਾਹੇ ਉਹਨਾਂ ਨੂੰ ਸਾਈਨ ਦੇ ਨਾਲ ਸਮਝਾਉਣਾ ਪਵੇ, ਚਾਹੇ ਤੁਹਾਨੂੰ ਫੋਨ ਦੇ ਉੱਪਰ ਜਿਹੜਾ ਟ੍ਰਾਂਸਲੇਸ਼ਨ ਦੀ ਉਹ ਯੂਜ ਕਰਨੀ ਪਵੇ, ਇੰਗਲਿਸ਼ ਸਿੱਖਣੀ ਕੋਈ ਜੁਦੀ ਮਾੜੀ ਗੱਲ ਨਹੀਂ ਆ। ਕਿ ਹੁਣ ਜਿਹੜੀ ਆਪਣੀ ਲੈਂਗੁਏਜ ਆ ਆਪਣੀ ਪੰਜਾਬੀ ਆ ਜਾਂ ਹੋਰ ਜਿੰਨੀਆਂ ਵੀ ਲੈਂਗੁਏਜਸ ਆ, ਇਹ ਕਦੇ ਤੁਹਾਨੂੰ ਭੁੱਲਦੀਆਂ ਨਹੀਂ ਹੁੰਦੀਆਂ, ਇਹ ਉਹ ਸਿੱਖੇ ਹੀ ਲੈਂਦਾ ਬੰਦਾ, ਉਹਦੇ ਵਿੱਚ ਮਹਾਰਤ ਹੁੰਦੀ ਹੈ, ਚਾਹੇ ਜਿੰਨੀ ਮਰਜ਼ੀ ਪੜ੍ਹਾਉਣ ਦੀ ਕੋਸ਼ਿਸ਼ ਕਰੋ ਤਾਂ ਵੀ ਨਹੀਂ ਭੁੱਲਦੀਆਂ। ਪਤਾ ਨਹੀਂ ਪੰਜਾਬ ਵਿੱਚ ਕਾਹਦੇ ਲੋਕ ਰੌਲਾ ਪਾ ਰਹੇ, ਪੰਜਾਬੀ ਪੰਜਾਬੀ ਦਾ ਕਾਣ ਹੋ ਰਿਹਾ, ਪੰਜਾਬੀ ਖਿਸਕਦੀ ਜਾ ਰਹੀ ਹੈ, ਪੰਜਾਬੀ ਦਾ ਪੰਜਾਬੀ ਖਤਮ ਹੋ ਜਾ ਰਹੀ ਹੈ। ਮਿੰਟ ਉਮੀਦ ਨਹੀਂ ਪੰਜਾਬੀ ਖਤਮ ਹੁੰਦੀ, ਸਾਨੂੰ ਤਾਂ ਹਾਲੇ ਭੁੱਲੀ ਨਹੀਂ ਆਉਂਦੀ।
ਨਹੀਂ ਨਹੀਂ ਉਹ ਏਦਾਂ ਆ ਵੀ ਰੌਲਾ ਪਾਉਣਾ ਫਰਜ਼ ਬਣਦਾ, ਐਸੀ ਗੱਲ ਨਹੀਂ, ਅਵੇਅਰਨੈਸ ਜਿਹੜੀ ਆ ਵਧੀਆ ਆ। ਨਹੀਂ ਬਾਕੀ ਨਹੀਂ ਨਹੀਂ ਮੈਂ ਗੱਲ ਸਮਝਦਾ, ਜਿਹੜੀ ਅਵੇਅਰਨੈਸ ਹੋਣੀ ਜਿੱਦਾਂ ਹੁਣ ਡਰੱਗਸ ਦੇ ਬਾਰੇ ਜਾਂ ਹੋਰ ਹੈ, ਇਹ ਜਿਹੜੀ ਇਹ ਇਹ ਮਾੜੀ ਗੱਲ ਹੈ, ਕਿਉਂਕਿ ਸਾਡੇ 'ਚ ਟੈਂਡੈਂਸੀ ਇਹ ਬਣ ਜਾਂਦੀ ਆ ਕਿ ਅਸੀਂ ਇੰਗਲਿਸ਼ ਸਿੱਖਣ ਇੰਗਲਿਸ਼ ਸਿੱਖੋ ਬੋਲੀ ਕਹਿੰਦੇ, ਹੋਰ ਵੀ ਸਿੱਖਣੀ ਚਾਹੀਦੀ ਆ, ਪਰ ਆਪਣੀ ਨਹੀਂ ਭੁਲਾ ਲੈਣੀ ਚਾਹੀਦੀ, ਵੀ ਆਪਣੀ ਨੂੰ ਡਿਮੋਰਲਾਈਜ਼ ਨਹੀਂ ਕਰ ਲੈਣਾ ਚਾਹੀਦਾ, ਤਾਂ ਮਾੜੀ ਆ ਜੀ, ਅਨਪੜ੍ਹਾਂ ਦੀ ਆ ਹੋਇਆ, ਹੈ ਨਾ। ਤੇ ਇਸ ਕਰਕੇ
ਇੱਦਾਂ ਨਹੀਂ ਕਰਨਾ ਚਾਹੀਦਾ, ਪਰ ਠੇਠ ਬੋਲਣੀ ਚਾਹੀਦੀ ਆ ਆਪਣੀ ਇੰਗਲਿਸ਼, ਆਪਣੀ ਪੰਜਾਬੀ ਤੁਹਾਨੂੰ ਠੇਠ ਬੋਲਣੀ ਚਾਹੀਦੀ ਆ, ਤੁਹਾਨੂੰ ਬੋਲਣੀ ਆਉਣੀ ਚਾਹੀਦੀ ਆ।
ਰਿੱਕੀ
ਦਾ ਮਹਾਨ ਬੰਦਾ ਮਹਾਂ ਸਿੰਘ ਆ, ਰਿੱਕੀ ਜਿਹੜਾ ਉਹਦਾ ਮਹਾਨ ਬੰਦਾ ਆ, ਜਿਹੜੇ ਇੰਗਲਿਸ਼ ਚ ਉਹਦਾ ਨਾਂ ਸਕੂਲ ਵਿੱਚ ਲੈਂਦੇ ਆ, ਉਹ ਰਿੱਕੀ, ਫਿਰ ਉਹ ਮਹਾਂ ਸਿੰਘ ਆ ਉਹਦਾ ਨਾਂ, ਉਹਦਾ ਉਹਦਾ ਮਹਾਨ ਕਹਿੰਦੇ ਆ, ਉਹਦਾ ਨਾਂ ਹੀ ਨੀ, ਉਹਦਾ ਸਵਾ ਉੱਤੇ ਵੀ ਬੜਾ ਬਣ ਜਾਂਦਾ ਇੰਗਲਿਸ਼ ਚ।
ਆਹੋ ਉਹ ਮੈਂ ਨਹੀਂ ਇੱਕ ਵਾਰੀ ਕਹਿ ਦਿੱਤਾ ਸੀ,
ਮਹਾਨ ਕਹਿੰਦੇ ਆ,
ਉਹ ਮੈਂ ਉਹਨੂੰ ਕਹਿ ਦਿੱਤਾ ਸੀ, ਮੈਂ ਕਿਹਾ ਉਹ ਮਹਾਂ ਜੀ ਕੀ ਹਾਲ ਚਾਲ ਹੈ, ਮਹਾਨ ਸਿੰਘ ਜੀ, ਮਹਾਂ ਸਿੰਘ ਜੀ, ਉਹ ਕਹਿੰਦਾ ਅੰਕਲ ਜੀ ਮੈਂ ਮਹਾਂ ਨਹੀਂ ਹੈਗਾ, ਮਹਾਂ ਤਾਂ ਹੁੰਦੇ ਆ ਦਾਲ, ਹਨਾ, ਮੈਂ ਉਹ ਨਹੀਂ ਹੈਗੀ, ਮੈਂ ਮਹਾਨ ਹੈ, ਕਹਿੰਦਾ ਮਹਾਨ, ਹਨਾ, ਮੈਂ ਕਿਹਾ ਉਦਾਂ ਫਰਕ ਹੈ, ਮਾੜਾ ਜਿਹਾ ਫਰਕ ਹੈ ਮਹਾਂ ਤੇ ਮਹਾਂ ਦੇ ਵਿੱਚ,
ਫਿਉਂਸੀ ਦੀ ਗੱਲ ਕੀਤੀ ਨਾ ਮੰਗੇਤਰ ਜਿਹੜਾ ਹੁੰਦਾ, ਇੱਕ ਵਾਰੀ ਹਰਨਾਮ ਸਿੰਘ ਨਾਲ ਵੀ ਪੰਗਾ ਪੈ ਗਿਆ ਸੀ ਇਹਦਾ, ਜਿਹਦੇ ਨਵੀਂ ਨਵੀਂ ਕੜਮਾਈ ਹੋਈ ਸੀ ਨਾ ਉਹ ਵਾਕਿਆ ਤੋਂ ਬਾਅਦ, ਜਿਹੜਾ ਮੈਂ ਤੁਹਾਨੂੰ ਸੁਣਾਇਆ ਸੀ, ਸਟੋਰੀ ਸੁਣਾਈ ਸੀ, ਉਹਦੇ ਨਾਲ ਵੀ ਪੰਗਾ ਪੈ ਗਿਆ ਸੀ ਉਹਦੇ ਨਾਲ ਆਪਣੇ ਹਰਨਾਮ ਸਿੰਘ ਨਾਲ ਵੀ। ਤੇ ਜਿੱਦਾਂ ਹੁਣ ਪੰਜਾਬ ਦੇ ਵਿੱਚ ਸਾਨੂੰ ਇੰਗਲਿਸ਼ ਇੰਨੀ ਆਉਂਦੀ ਥੋੜਾ ਹੁੰਦੀ ਆ, ਬੱਤੀ ਟਰਮੀਨੋਲੋਜੀ ਦਾ ਪਤਾ ਨੀ ਹੁੰਦਾ, ਇਹਨੂੰ ਉਦਾਂ ਤਾਂ ਕਹਿੰਦੇ ਫਿਉਂਸੀ, ਉਹਦਾ ਪੰਗਾ ਪਤਾ, ਉਹ ਜਿਹਦੇ ਉਹਦੀ ਕੜਮਾਈ ਹੋ ਗਈ ਨਾ, ਹੁਣ ਉਹਦੀ ਜ਼ਬਾਨ ਚ ਮੈਂ ਸੁਣਾਉਂਦਾ ਮਾੜੀ ਜਿਹੀ ਨਿੱਕੀ ਜਿਹੀ ਗੱਲ ਆ, ਉਹਦਾ ਜਿਸ ਤਰ੍ਹਾਂ ਗੱਲ ਹੈਗੀ ਹੈ ਅਮਰੀਕ ਸਿੰਘ ਜੀ, ਗੱਲ ਹੈਗੀ ਨਾ, ਜਿਸ ਤਰ੍ਹਾਂ ਹੁਣ ਸਾਡੀ ਤਾਂ ਕਰਵਾਈ ਹੋ ਚੁੱਕੀ ਹੈਗੀ, ਸਾਡੀ ਕਮਾਈ ਜਿੱਦਾਂ ਸੁਣੀਂਦਾ ਹੈਗਾ, ਗੱਲ ਪਹਿਲੀ ਹੈਗੀ ਹੈ ਕਿ ਆਪਣੇ ਅਨਾਪ ਸਿੰਘ ਦੀ ਕਰਵਾਈ ਹੋ ਗਈ ਫਲੋਰ ਦੇ ਵਿੱਚ ਤੇ ਬੀਨਾ ਕੁਮਾਰੀ ਦੇ ਨਾਲ। ਤੇ ਹੁਣ ਅਸੀਂ ਮੇਰੀ ਜਿਹੜੀ ਬੀਨਾ ਕੁਮਾਰੀ ਆ ਨਾ ਹੁਣ ਮੇਰੀ ਫਾਈਨੈਂਸ ਹੀ ਹੈਗੀ ਉਹ ਫਾਈਨੈਂਸ ਹੀ ਉਹ ਮੇਰਾ ਹੁਣ ਸਲਾਹ ਸਲਾਹ ਫਾਈਨੈਂਸ ਦੇਖਿਆ ਕਰਨਾ ਸਾਰਾ ਕਿਉਂ ਅਧਿਕਾਰ ਉਹਦੇ ਕੋਲ ਹੋ ਜਾਣੇ ਬਾਅਦ ਉਹਦੇ ਨਾਲ ਅਧਿਕਾਰ ਪੈ ਗਿਆ
ਪਹਿਲਾਂ ਫਾਈਨੈਂਸੀ ਸੀ ਮਗਰੋਂ ਫਾਈਨੈਂਸੀ ਬਣ ਗਈ ਸਾਰੇ ਅਧਿਕਾਰ ਤਾਂ ਉਹਨੂੰ ਦੇਤੇ। ਗੱਲ ਨਾ ਆਪਾਂ ਮਹਾਨ ਤੋਂ ਚੱਲੀ ਸੀ ਮਹਾਨ ਤੋਂ ਚੱਲੀ ਸੀ ਕੱਲ ਨਾ ਮੈਂ ਢਾਡੀ ਦਇਆ ਸਿੰਘ ਦਿਲਵਰ ਹੁਣਾਂ ਦਾ ਇੱਕ ਸ਼ੇਅਰ ਪੜ੍ਹ ਰਿਹਾ ਸੀਗਾ ਤੇ ਉਹਨਾਂ ਦੇ ਬੇਟੇ ਕੁਲਜੀਤ ਸਿੰਘ ਦਿਲਵਰ ਸਾਡੇ ਫਾਦਰ ਸਾਹਿਬ ਦੇ ਹਾਣੀ ਨੇ ਸਾਡੇ ਬੜੇ ਪਰ ਮਿੱਤਰ ਵੀ ਨੇ ਕਹਿ ਲਓ ਕਿ ਸਤਿਕਾਰਯੋਗ ਨੇ ਤੇ ਉਹ ਪਾਉਂਦੇ ਹੁੰਦੇ ਢਾਡੀ ਦਇਆ ਸਿੰਘ ਦਿਲਵਰ ਸਾਡੇ ਨਾਲ ਦੇ ਪਿੰਡ ਸਲੋਹ ਦੇ ਨੇ ਬੜੇ ਮਹਾਨ ਢਾਡੀ ਹੋਏ ਨੇ ਤੇ ਉਹਨਾਂ ਨੇ ਫੁੱਟ ਦੀ ਗੱਲ ਕੀਤੀ ਸੀ ਹੁਣ ਆਪਾਂ ਕਿਸਾਨ ਯੂਨੀਅਨਾਂ ਦੀਆਂ ਫੁੱਟਾਂ ਜਾਂ ਆਪਣੇ ਭਾਈਚਾਰੇ ਦੀ ਜਿਹੜੀ ਫੁੱਟਾਂ ਪਈਆਂ ਹੋਈਆਂ ਨੇ ਸੈਕਸ਼ਨ ਫੈਕਸ਼ਨ ਬੜੇ ਹੋਏ ਨੇ ਉਹਦੀ ਗੱਲ ਤੁਹਾਨੂੰ ਸੁਣਾਉਂਦੇ ਹਾਂ ਤੇ ਫੁੱਟ ਬਾਰੇ ਕੀ ਕਹਿੰਦੇ ਨਾਲ ਹੁਣ ਮੈਨੂੰ ਯਾਦ ਵੀ ਆ ਗਿਆ ਢਾਡੀ ਦਇਆ ਸਿੰਘ ਦਿਲਵਰ ਕਹਿੰਦੇ ਨੇ ਕਿ ਮਾਂ ਫੁੱਟ ਕੇ ਪਾਣੀ ਵਿੱਚ ਗਲਦੇ ਨੇ ਕਹਿੰਦੇ ਜਿਹੜੀ ਮਾਂਹਾਂ ਦੀ ਦਾਲ ਹੈ ਨਾ ਉਹ ਜਦੋਂ ਦਾਲ ਨਾ ਉਹ ਗਲਦੀ ਆ ਫੁੱਟਦੇ ਮਾਂ ਫੁੱਟ ਕੇ ਪਾਣੀ ਦੇ ਵਿੱਚ ਗਲਦੇ ਫੁੱਟਾਂ ਫੁੱਟੀਆਂ ਤੋੜੀਆਂ ਜਾਂਦੀਆਂ ਨੇ ਪਉ ਫੁੱਟੇ ਹਨੇਰੇ ਦਾ ਨਾਸ਼ ਹੁੰਦਾ ਫੁੱਟਾਂ ਫੁੱਟੀਆਂ ਦਹੀਂ ਰਿੜਕਾਉਂਦੀਆਂ ਨੇ ਟਿੰਡੇ ਫੁੱਟੇ ਕਪਾਹ ਦੇ ਚੁਗੇ ਜਾਵਣ ਮੁੱਛਾਂ ਫੁੱਟ ਕੇ ਤੋਰ ਪੁਆਉਂਦੀਆਂ ਨੇ ਦਿਲਵਰ ਜਿਹੜੀਆਂ ਕੌਮਾਂ ਵਿੱਚ ਫੁੱਟ ਪੈ ਜਾਵੇ ਉਹ ਕੌਮਾਂ ਵੀ ਗਰਕ ਹੋ ਜਾਂਦੀਆਂ ਨੇ ਮਤਲਬ ਬਹੁਤ ਜ਼ਬਰਦਸਤ ਉਹਨਾਂ ਨੇ ਢਾਡੀ ਕਲਾ ਦੇ ਵਿੱਚ ਵੀਰ ਰਸ ਦੇ ਵਿੱਚ ਸ਼ੇਅਰ ਲਿਖਿਆ ਸੀ ਬਹੁਤ ਬਹੁਤ ਧੰਨਵਾਦੀ ਹਾਂ ਦਇਆ ਸਿੰਘ ਦਿਲਵਰ ਉਹਨਾਂ ਦੇ ਬੇਟੇ ਕੁਲਜੀਤ ਸਿੰਘ ਦਿਲਵਰ ਉਹਨਾਂ ਨੇ ਜਿਹਨਾਂ ਨੇ ਸ਼ੇਅਰ ਕੀਤਾ ਸੀ ਸੋ ਅਮਰੀਕ ਭਾਜੀ ਗੱਲ ਇੰਗਲਿਸ਼ ਦੀ ਚੱਲ ਰਹੀ ਆ ਕਿ ਇੰਗਲਿਸ਼ ਨੂੰ ਕੰਪਲਸਰੀ ਕਰਨਾ ਫਾਈਨੈਂਸੀ ਦੇ ਲਈ ਆਸਟ੍ਰੇਲੀਆ ਦੇ ਫਾਇਦੇ ਵਿੱਚ ਹੈ ਜਾਂ ਨਹੀਂ ਫਾਇਦੇ 'ਚ ਕੀ ਇਕੱਲਾ ਇੰਡੀਅਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹਾਲਾਂਕਿ ਇੰਡੀਅਨ ਜਿਹੜੀ ਮਾਈਗ੍ਰੇਸ਼ਨ ਹੈ ਉਹ ਕਾਫੀ ਘੱਟ ਹੈ ਬਾਕੀ ਦੇਸ਼ਾਂ ਦੇ ਨਾਲੋਂ
ਨਹੀਂ ਮਨਦੀਪ ਇਹਦੇ ਵਿੱਚ ਟਾਰਗੇਟ ਕਰਨ ਦੀ ਜਾਂ ਇਹ ਕਿਸੇ ਨੂੰ ਏਮ ਆਊਟ ਕਰਨ ਦੀ ਗੱਲ ਨਹੀਂ ਹੈ ਇਹ ਤਾਂ ਸਮਾਂ ਵਧੀਆ ਹੈ ਕਿ ਜਿਸ ਵੇਲੇ ਤੁਸੀਂ ਇੰਗਲਿਸ਼ ਸਿੱਖਣ ਦੀ ਰਿਕੁਆਇਰਮੈਂਟ ਰੱਖੋਗੇ ਤੇ ਉਹ ਜਿਸ ਵੇਲੇ ਆਉਣਗੇ ਹਸਬੈਂਡ ਵਾਈਫ ਜਿਸ ਵੇਲੇ ਇੱਥੇ ਉਹ ਵਾਈਫ ਆਜੂਗੀ ਜਾਂ ਹਸਬੈਂਡ ਉਹਦਾ ਆਜੂਗਾ ਇੱਥੇ ਇਸ ਕਾਨੂੰਨ ਦੇ ਅਨੁਸਾਰ ਤਾਂ ਉਹਨਾਂ ਦੇ ਜੋਬ ਦੇ ਚਾਂਸਿਸ ਜਾਂ ਕੰਮ ਜਿਹੜੀ ਵਰਕ ਫੋਰਸ ਵਿੱਚ ਹੈ ਪਾਰਟੀਸਪੇਸ਼ਨ ਦੇ ਜਿਹੜੇ ਚਾਂਸਿਸ ਆ ਉਹ ਜ਼ਿਆਦਾ ਇਨਕਰੀਜ਼ ਹੋ ਜਾਊਗੇ ਉਹ ਐਲੀਵੇਟ ਹੋ ਜਾਊਗੇ ਤੇ ਉਹਦੇ ਨਾਲ ਫਿਰ ਜੋਬ ਛੇਤੀ ਮਿਲੂਗੀ ਜਿਸ ਵੇਲੇ ਤੁਹਾਡੀ ਆਮ ਜ਼ਿੰਦਗੀ ਵਿੱਚ ਤੁਸੀਂ ਦੇਖੋਗੇ ਜਿਸ ਵੇਲੇ ਹਸਬੈਂਡ ਵਾਈਫ ਦੋਨੋਂ ਜੋਬਾਂ ਕਰਦੇ ਆ ਜਿਸ ਵੇਲੇ ਤੁਹਾਡੀ ਫਾਈਨੈਂਸ਼ੀਅਲ ਸਿਚੁਏਸ਼ਨ ਸਟਰੋਂਗ ਹੁੰਦੀ ਆ ਘਰ ਵਿੱਚ ਖੁਸ਼ਹਾਲੀ ਹੁੰਦੀ ਆ ਤੇ ਘਰ ਵਿੱਚ ਜਿਹੜੀਆਂ ਲੜਾਈਆਂ ਝਗੜੇ ਹੁੰਦੇ ਆ ਨਾ ਜਾਂ ਖਿੱਚਦੇ ਇੱਕ ਦੂਜੇ ਨੂੰ ਉਹ ਵੀ ਘੱਟ ਹੋ ਜਾਂਦੀ ਆ ਇਹ ਜਿਹੜੀਆਂ ਲੜਾਈਆਂ ਜਾਂ ਝਗੜੇ ਚਿੜਚਿੜਾਪਨ ਸਟ੍ਰੈਸ ਆਊਟ ਹੋਣਾ ਇਹ ਸਿਰਫ ਫਾਈਨੈਂਸ ਦੀ ਜਿਹੜੀ ਸ਼ੋਰਟੇਜ ਆ ਜਾਂ ਉਹਦੀ ਘਾਟ ਕਰਕੇ ਹੁੰਦੀ ਆ ਤੇ ਅਗਰ ਫਾਈਨੈਂਸ਼ੀਅਲ ਕੰਡੀਸ਼ਨ ਚੰਗੀ ਹੋ ਜਾਂਦੀ ਆ ਦੋਨੋਂ ਇੱਕ ਦੂਜੇ ਤੋਂ ਦੂਰ ਵੀ ਰਹੂਗੇ ਕਾਫੀ ਸਮਾਂ ਤੇ ਉਹਦੇ ਨਾਲ ਜਿਹੜਾ ਪਿਆਰ ਵੱਧਦਾ ਵੀ ਆ ਤੇ ਉਹਦੇ ਨਾਲ ਜਿਹੜੀ ਅਟਰੈਕਸ਼ਨ ਵੱਧਦੀ ਵੀ ਆ ਮੇਰੇ ਖਿਆਲ ਦੇ ਵਿੱਚ ਅਗਰ ਰਿਕੁਆਇਰਮੈਂਟ ਨੂੰ ਸਟਰੋਂਗ ਕੀਤਾ ਗਿਆ ਆ ਜਾਂ ਇਹ ਰਿਕੁਆਇਰਮੈਂਟ ਰੱਖੀ ਗਈ ਇਹਦੇ ਵਿੱਚ ਕੋਈ ਗਲਤ ਗੱਲ ਨਹੀਂ ਅਮਨਦੀਪ ਇਹ ਤਾਂ ਸਮਾਂ ਚਾਂਸ ਹੈ ਕਿ ਅਸੀਂ ਇੰਗਲਿਸ਼ ਸਿੱਖ ਲਵਾਂਗੇ ਸਾਡੇ ਚਾਂਸਿਸ ਜਿਹੜੇ ਇੱਥੇ ਆ ਕੇ ਜੋਬ ਦੇ ਹੋਰ ਜ਼ਿਆਦਾ ਐਲੀਵੇਟ ਹੋ ਜਾਊਗੇ ਵੱਧ ਜਾਊਗੇ
ਜੀ ਅਮਨਦੀਪ ਜੀ ਸਾਡੇ ਨਾਲ ਜਸਪ੍ਰੀਤ ਸਿੰਘ ਹੁਣੀ ਨਿਊਜ਼ੀਲੈਂਡ ਤੋਂ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕਿ ਗੁਰਪ੍ਰੀਤ ਭਾਅ ਜੀ ਨੇ ਖਰੀਆਂ ਗੱਲਾਂ ਕੀਤੀਆਂ ਨੇ ਸਪੈਸ਼ਲੀ ਪੰਜਾਬੀ ਪੋਲੀਟੀਸ਼ੀਅਨ ਬਾਰੇ ਨਿਊਜ਼ੀਲੈਂਡ ਵਿੱਚ ਵੀ ਇਹੋ ਹਾਲ ਹੈ ਇੰਡੀਅਨ ਕਮਿਊਨਿਟੀ ਦਾ ਲੀਡਰਸ ਦਾ ਜੀ ਕਿਸੇ ਦੇ ਵੀ ਕੋਈ ਫਿਊਚਰ ਪਲਾਨ ਨਹੀਂ ਹੈ ਜੀ ਨਾ ਹੀ ਕਦੀ ਕਮਿਊਨਿਟੀ ਦੇ ਮਸਲੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਸਿਰਫ ਮੋਟੀਆਂ ਪੇਸ ਅਤੇ ਪੈਨਸ਼ਨ ਇਹ ਉਹਨਾਂ ਨੇ ਈਮੇਲ ਪਾਈ ਆ ਖੈਰ ਸਾਰਿਆਂ ਦੀ ਗੱਲ ਨਹੀਂ ਕਰ ਰਹੇ ਅਸੀਂ ਜਿਹੜੇ ਅੱਜ ਗੱਲਬਾਤ ਵੀ ਕੀਤੀ ਆ ਪਰ ਜਿਹੜੀ ਪ੍ਰੋਬਲਮ ਹੈ ਉਹ ਸੋਲਵ ਕਰਨੀ ਚਾਹੀਦੀ ਆ ਕਮਿਊਨਿਟੀ 'ਚ ਵਿਚਰਨਾ ਚਾਹੀਦਾ ਅਤੇ ਬਾਕੀ ਕਹਿੰਦੇ ਅੱਜ ਵੋਟਾਂ ਆ ਪਾ ਕੇ ਆਏ ਹਾਂ ਜੀ ਉਹਨਾਂ ਨੇ ਨੈਸ਼ਨਲ ਨੂੰ ਵੋਟ ਪਾਈ ਆ ਜਸਿੰਦਾ ਲੀਡਰ ਵਧੀਆ ਬਟ ਪੋਲੀਟਿਕਸ ਠੀਕ ਨਹੀਂ ਹੈਗੀ ਪੋਲਿਸੀਜ਼ ਠੀਕ ਨਹੀਂ ਹੈਗੀਆਂ ਸਮਾਲ ਬਿਜ਼ਨਸ ਖਤਮ ਹੋ ਰਹੇ ਆ ਜੀ ਲਿਵਿੰਗ ਕੋਸਟ ਹਾਊਸ ਪ੍ਰਾਈਸਿਸ ਆਰ ਹਾਈਟ ਨਾਓ ਨੋ ਡਾਊਟ ਪੇ ਰੇਟ ਇਨਕਰੀਜ਼ ਹੋਏ ਆ ਪਰ ਇਕਨੋਮਿਕਲੀ ਦਿਸ ਇਜ਼ ਨੋਟ ਸਫੀਸ਼ੀਐਂਟ ਅਤੇ ਅਮਰੀਕ ਭਾਅ ਜੀ ਉਹ ਗੱਲ ਕਰੀਏ ਕਿ ਪਿਛਲੇ ਦੋ ਹਫ਼ਤੇ ਪਹਿਲਾਂ ਤਕਰੀਬਨ 200 ਬਿਲੀਅਨ ਡਾਲਰ ਦਾ ਘਾਟਾ ਨਿਊਜ਼ੀਲੈਂਡ ਨੂੰ ਸ਼ੋਅ ਕੀਤਾ ਗਿਆ ਔਰ ਉੱਥੋਂ ਦੇ ਜਿਹੜੇ ਇੱਕ ਐਡਮਿਨਿਸਟ੍ਰੇਟਰ ਹੈ ਬਹੁਤ ਉੱਚੀ ਪੋਜੀਸ਼ਨ ਤੇ ਆ ਫਾਈਨੈਂਸ ਦੇ ਵਿੱਚ। ਉਹਨਾਂ ਨੇ ਕਿਹਾ ਕਿ ਇਹ ਜੋ ਘਾਟਾ ਲੋਕਡਾਊਨਾਂ ਦੇ ਕਾਰਨ ਪਿਆ ਆ ਉਹ ਥੋੜਾ ਓਵਰ ਰਿਐਕਸ਼ਨ ਸੀਗਾ ਤੇ ਆਸਟ੍ਰੇਲੀਆ ਦੇ ਵਾਂਗਰ ਕਰਨਾ ਚਾਹੀਦਾ ਸੀ, ਸਪੈਸ਼ਲੀ ਨਿਊ ਸਾਊਥ ਵੇਲਜ਼ ਵਾਂਗਰ, ਤੇ ਇੱਦਾਂ ਨਹੀਂ ਕੀਤਾ। ਬਹੁਤ ਛੋਟਾ ਕੰਟਰੀ ਆ ਔਰ ਐਡੀ ਲੋੜ ਨਹੀਂ ਸੀਗੀ, ਸਿਰਫ ਇੰਟਰਨੈਸ਼ਨਲ ਫਲੋ ਜਿਹੜਾ ਉਹ ਬੰਦ ਕਰਨ ਦੀ ਲੋੜ ਸੀ, ਲੋਕਲ ਬਿਜ਼ਨਸ ਸ਼ਟਡਾਊਨ ਕਰਨ ਦੀ ਲੋੜ ਨਹੀਂ ਸੀ। ਉਹਨੇ ਇਹ ਉਹਨਾਂ ਦੀ ਸਮੀਖਿਆ ਜਿਹੜੀ ਉਹਨਾਂ ਨੇ ਕੀਤੀ ਆ ਤੇ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ $200 ਬਿਲੀਅਨ ਦਾ ਜਿਹੜਾ ਘਾਟਾ ਆ ਜਿਹੜਾ ਕਿ ਪਿਛਲੇ 20-25 ਸਾਲ ਦੇ ਵਿੱਚ ਵਧੀਆ ਬਣਿਆ ਸੀ ਉਹ ਆਉਣ ਵਾਲੇ 25-30 ਸਾਲਾਂ ਦੇ ਵਿੱਚ ਮੈਨੂੰ ਨਹੀਂ ਕਹਿੰਦਾ ਲੱਗਦਾ ਵੀ ਉਹ ਮੁੜੂਗਾ। ਅਮਰੀਕ ਭਾਜੀ ਤੁਹਾਡਾ ਕੀ ਕਹਿਣਾ ਇਸ ਦੇ ਬਾਰੇ?
COVID-19 ਆਉਣ ਦੇ ਕਾਰਨ ਜਿਹੜੇ ਘਾਟੇ ਬਹੁਤ ਵੱਧ ਗਏ ਆ, ਕੰਮ ਬੜੇ ਰੁਕ ਗਏ ਆ, ਜਿੱਦਾਂ ਹੈ ਕਈ ਕੰਮ ਰੁਕੇ ਆ, ਲੇਕਿਨ ਮੇਰੇ ਖਿਆਲ ਦੇ ਇੱਕ ਵੀ ਸ਼ੇਪ ਡਾਊਨਫਾਲ ਆ, ਜਿੱਦਾਂ ਵੀ ਨੀ ਹੁੰਦੀ ਵੀ ਉਹ ਥੱਲੇ ਇਕਦਮ ਥੱਲੇ ਜਾਂਦੀ ਆ ਤੇ ਰਿਬਾਉਂਡ ਹੁੰਦੀ ਬਹੁਤ ਛੇਤੀ, ਬਿਲਕੁਲ ਉਹੀ ਉਹੀ ਪੋਜੀਸ਼ਨ ਆ। ਹੁਣ ਇਸ ਨਾਲ ਕੁਛ ਇਕਾਨਮੀ ਥੱਲੇ ਜਾਊਗੀ ਆ ਤੇ ਇੱਕ ਜਿਸਦੇ COVID-19 ਦਾ ਜਿਹੜਾ ਭੂਤ ਆ ਨਾ ਇਹ ਦੂਰ ਹੋਊਗਾ ਜਾਂ ਇਹ ਇੱਕ ਮੇਰੇ ਖਿਆਲ ਚ ਵਹਿਮ ਵੀ ਆ ਜੇ ਇਹ ਇਕਦਮ ਪਰੇ ਜਿਹੜੀ ਚੀਜ਼ ਇਕਦਮ ਆਉਣੀ ਹੁੰਦੀ ਆ ਨਾ ਉਹ ਚੀਜ਼ ਇਕਦਮ ਜਾਂਦੀ ਆ। ਜਿਸ ਵੇਲੇ COVID-19 ਦੇ ਟੀਕੇ ਵਗੈਰਾ ਆ ਗਏ ਜਾਂ ਲੋਕਾਂ ਦੇ ਮਨ ਵਿੱਚ COVID-19 ਦਾ ਜਿਹੜਾ ਡਰ ਆ ਜਾਂ ਫੀਅਰ ਆ, ਆਰਟੀਫਿਸ਼ਲ ਫੀਅਰ ਮੈਂ ਇਹਨੂੰ ਕਹੂੰਗਾ, ਆਰਟੀਫਿਸ਼ਲ ਫੀਅਰ ਜਿਹੜਾ ਕਿ ਕ੍ਰੀਏਟ ਕੀਤਾ ਗਿਆ ਆ, ਇਹ ਜਿਸ ਵੇਲੇ ਅਲੋਪ ਹੋ ਜਾਊਗਾ, ਖਤਮ ਹੋ ਜਾਊਗਾ, ਉਸ ਵੇਲੇ ਇਕਾਨਮੀ ਦੁਨੀਆਂ ਨੇ ਇਕਦਮ ਰਿਬਾਉਂਡ ਕਰਕੇ ਉਹ ਪਹਿਲੀ ਪੋਜੀਸ਼ਨ ਵਿੱਚ ਆ ਜਾਊਗੀ ਜਿਸ ਵੇਲੇ ਇੱਕ ਸਾਲ ਪਹਿਲਾਂ ਜਿੱਥੇ ਸੀਗੀਆਂ। ਮੇਰੇ ਖਿਆਲ ਦੇ ਇਹਦੇ ਵਿੱਚ ਲੌਂਗ ਟਰਮ ਇੰਪੈਕਟ ਕਿਸੇ ਵੀ ਇਕਾਨਮੀ ਤੇ ਪੈਣ ਵਾਲੇ ਨਹੀਂ ਆ, ਬਿਲਕੁਲ ਇਕਾਨਮੀ ਜਿੱਦਾਂ ਪਹਿਲਾਂ ਸੀਆਂ ਉਦਾਂ ਹੀ ਚੱਲਣਗੀਆਂ, ਉਹੀ ਗਰੋਥ ਰੇਟ ਰਹੂਗਾ, ਉਹੀ ਉਨਾ ਹੀ ਅਨਪਲਾਇਮੈਂਟ ਰੇਟ ਰਹੂਗਾ, ਉੱਥੇ ਇਕਾਨਮੀਆਂ ਬੈਕ ਟੂ ਦਾ ਪਵੇਲੀਅਨ ਆ ਜਾਊਗੀ ਜਿੱਦਾਂ ਅਸੀਂ ਕਹਿੰਦੇ ਹੁੰਦੇ ਕ੍ਰਿਕਟ ਦੀ ਭਾਸ਼ਾ ਦੇ ਵਿੱਚ। ਤੇ ਮੇਰੇ ਖਿਆਲ ਦੇ ਵਿੱਚ ਇਹਦੇ ਬਾਰੇ ਕੋਈ ਇੰਪੈਕਟ ਪੈਣ ਵਾਲਾ ਨਹੀਂ ਆ, ਇੰਨਾ ਘਾਟਾ ਹੋ ਗਿਆ, ਇੰਨਾ ਸਰਪਲਸ ਹੋ ਗਿਆ, ਤੇ ਇਕਨੋਮਿਕ ਕੈਲਕੂਲੇਸ਼ਨ ਆ
ਜਿੰਨੀਆਂ
ਵੀ ਇਕਾਨਮੀਆਂ ਦੀ
ਮਤਲਬ ਇਨ ਦਾ ਮੀਨ ਟਾਈਮ ਆਈ ਫੀਲ ਸੋਰੀ ਫਾਰ ਵਿਕਟੋਰੀਆ ਕਿ ਇੰਨਾ ਲੰਬਾ ਜਿਹੜਾ ਲੋਕਡਾਊਨ, ਲੋਕੀ ਪਰੇਸ਼ਾਨ, ਮਤਲਬ ਆਈ ਟਾਕ ਟੂ ਦੈਮ ਡੇਲੀ, ਮਤਲਬ ਕੋਈ ਨਾ ਕੋਈ ਉੱਥੋਂ ਕਾਲ ਹੁੰਦੀ ਹੈ, ਪਰ ਇਟਸ ਵੈਰੀ ਸੈਡ
ਕਿ ਵਿਕਟੋਰੀਆ ਦਾ ਅਲੱਗ, ਵਿਕਟੋਰੀਆ ਦਾ ਜਿਹੜਾ ਮਾਮਲਾ ਉਹ ਅਲੱਗ ਆ, ਅਸੀਂ ਨਿਊਜ਼ੀਲੈਂਡ ਦੇ ਸੰਦਰਭ ਦੇ ਵਿੱਚ ਗੱਲ ਕਰਦੇ ਹਾਂ ਕਿ ਜਿਵੇਂ ਕਿਹਾ ਜਾ ਰਿਹਾ ਇਕਾਨਮੀ ਬੜੀ ਡਾਊਨ ਆ, ਉਹ ਇਕਾਨਮੀ ਕੋਈ ਕੁਛ ਨੀ, ਇਕਾਨਮੀ ਨੂੰ ਕੁਛ ਨੀ ਹੋਇਆ। ਜੇ ਤੁਸੀਂ ਇਕਾਨਮੀ ਨੂੰ ਵੈਲੂਏਟ ਇਹਨੂੰ ਵੈਲੂਏਟ ਕਰੋ ਨਾ ਸਾਰੀ ਸਿਚੁਏਸ਼ਨ ਨੂੰ, ਤੇ ਇਹਦੇ ਵਿੱਚ ਤੁਸੀਂ ਦੇਖੋਗੇ ਇਹਦੇ ਵਿੱਚ ਕੁਛ ਵੀ ਨੀ ਹੋਇਆ, ਇਕਾਨਮੀ ਇਕਦਮ ਰਿਬਾਊਂਡ ਹੋ ਕੇ ਉੱਥੇ ਆ ਜਾਊਗੀ। ਹੁਣ ਜਿਹੜਾ ਜਿਹੜਾ ਤੁਸੀਂ ਮੈਲਬੋਰਨ ਵਾਲੀ ਗੱਲ ਕਰਦੇ ਹੋ, ਸਿਚੁਏਸ਼ਨ ਅਲੱਗ ਆ, ਉਹਦੇ ਵਿੱਚ ਜਿਹੜਾ ਲੋਕਡਾਊਨ ਆ ਨਾ ਬੜਾ ਪ੍ਰੋਲੋਂਗਡ ਲੋਕਡਾਊਨ ਆ, ਉਹਦੇ ਵਿੱਚ ਕੋਈ COVID-19 ਦੇ ਮੁੱਦਾ ਤਾਂ ਹੈਗਾ ਲੇਕਿਨ ਇੰਨਾ ਨਹੀਂ ਹੈ ਜਿੰਨਾ ਉਹਨੂੰ
ਪੋਲੀਟੀਕਲ
ਜਸਟੀਫਾਈ ਕੀਤਾ ਗਿਆ,
ਜਿੰਨਾ ਉਹਨੂੰ
ਪੋਲੀਟੀਕਲ ਕੀਤਾ ਗਿਆ,
ਪੋਲੀਟੀਕਲ ਜ਼ਿਆਦਾ ਉਹਨੂੰ ਵਰਤ ਹੋ ਰਿਹਾ ਆ ਤੇ ਉਹਦਾ ਐਡਵਾਂਟੇਜ ਲਿਆ ਜਾ ਰਿਹਾ। ਹੁਣ ਪੋਲੀਟੀਕਲ ਦੀ ਗੱਲ ਕਰੀਏ ਅਮਰੀਕ ਭਾਜੀ, ਅੱਜ ਦੀ ਖਬਰ ਲੱਗੀ ਹੋਈ ਹੈ ਨਿਊਜ਼ ਦੇ ਉੱਤੇ ABC ਤੇ ਕਿ ਜਿਸ ਤਰ੍ਹਾਂ ਪਹਿਲਾਂ ਜੌਂ ਦਾ ਰੌਲਾ ਪਿਆ, ਆਸਟ੍ਰੇਲੀਆ ਦੇ ਜੌਂ ਜਿਹੜੇ ਨੇ ਚਾਈਨਾ ਨੂੰ ਜਾਣੇ ਨੇ ਉਹ ਉੱਤੇ ਟੈਕਸ ਲਾ ਦਿੱਤਾ, ਟੈਰਿਫ ਲਾ ਦਿੱਤਾ, ਹੁਣ ਆਸਟ੍ਰੇਲੀਆ ਦੀ ਜਿਹੜੀ ਕਪਾਹ ਆ ਕੋਟਨ ਉਹਦੀ ਖਬਰ ਛਪੀ ਆ ਜੀ, ਤੇ ਖਬਰ ਇੱਦਾਂ ਆ ਵੀ ਕੋਈ ਠੋਸ ਖਬਰ ਨਹੀਂ ਛਪੀ ਪਰ ਇਸ ਨੂੰ ਵਧਾ ਚੜਾ ਕੇ ਲਿਖਿਆ ਗਿਆ ਆ, ਤੇ ਇਸ ਦੇ ਵਿੱਚ ਨਾ ਕਹਿੰਦੇ ਵੀ ਜਿਹੜੇ 40% ਜਿਹੜਾ ਗੌਰਮੈਂਟ ਸੋਰਸਿਸ ਇਹ ਕਹਿ ਰਹੇ ਨੇ ਕਿ ਕੋਟਨ ਇੰਡਸਟਰੀ ਦੇ ਉੱਤੇ 40% ਟੈਕਸ ਜਿਹੜਾ ਲੱਗ ਸਕਦਾ, ਸੈਂਕਸ਼ਨ ਵੀ ਚਾਈਨਾ ਵਾਲੇ ਲਾ ਸਕਦੇ ਨੇ, ਹੁਣ ਇਹ ਗੌਰਮੈਂਟ ਕਹਿ ਰਹੀ ਆ। ਤੇ ਦੂਜੇ ਪਾਸੇ ਜਿਹੜੇ ਰਿਪੋਰਟਰ ਆ ਉਹ ਕਹਿੰਦੇ ਨੇ ਕਿ ਅੰਡਰਸਟੈਂਡਸ ਵੀ ਉਹ ਇਹ ਸਮਝਦੇ ਨੇ ਕਿ ਜਿਹੜੀਆਂ ਚਾਈਨਾ ਦੀਆਂ ਮਿੱਲਾਂ ਨੇ ਧਾਗਾ ਬਣਾਉਂਦੀਆਂ ਨੇ ਉਹਨਾਂ ਨੂੰ ਗੌਰਮੈਂਟ ਨੇ ਵਾਰਨਿੰਗ ਦਿੱਤੀ ਆ ਵੀ ਆਸਟ੍ਰੇਲੀਆ ਦੇ ਪ੍ਰੋਡਕਟ ਯੂਜ਼ ਨਾ ਕਰੋ ਤੇ ਕਿਉਂਕਿ ਉਹਨਾਂ ਨੂੰ ਕੁੱਟ, ਮਤਲਬ ਕੈਨ ਯੂ ਡੂ ਇਟ ਅਮਰੀਕ ਭਾਜੀ, ਭਈ ਇੱਕ ਮਿੱਲ ਹੈ ਉਹਨਾਂ ਕੋਟਨ ਲੈਣਾ, ਮਤਲਬ ਉਹ ਕੋਈ ਗੌਰਮੈਂਟ ਇੱਦਾਂ ਕਹਿ ਦੇ ਤੁਸੀਂ ਉੱਥੋਂ ਨਾ ਕਰੋ, ਮਤਲਬ ਹੋਰ ਕਿੱਥੋਂ ਕਰਨ ਉਹ, ਮਤਲਬ ਵਾਏ ਦੇ, ਮਤਲਬ ਇਹ ਤਾਂ ਹਜੇ ਉਹਨਾਂ ਦੀ ਕੋਈ ਸਪਸ਼ਟੀਕਰਨ ਨਹੀਂ ਆਇਆ, ਇਹ ਤਾਂ ਇਹ ਕਹਿੰਦੇ ਸਾਨੂੰ ਲੱਗਦਾ ਉਹ ਇੱਦਾਂ ਉਹਨੇ ਕਿਹਾ ਆ, ਉਹਦੀ ਇੱਕ ਖਬਰ ਬਣਾ ਕੇ ਪੇਸ਼ ਕਰ ਦਿੱਤੀ ਗਈ ਆ। ਉਹ ਹਜੇ ਕੋਈ ਉਹਦਾ ਗੌਰਮੈਂਟ ਨੂੰ ਵੀ ਨਹੀਂ ਪਤਾ, ਹਜੇ ਤਾਂ ਮਤਲਬ ਵਿਚਾਲੇ ਵਿਚਾਲੇ ਗੱਲ ਇੱਕ ਫਲੋਟ ਕਰ ਦਿੱਤੀ ਵੀ ਲਓ ਜੀ ਕਾਟਨ ਵਾਲੇ ਹੁਣ ਤੁਹਾਡਾ। ਹੁਣ ਅਮਰੀਕ ਭਾਜੀ ਮੈਂ ਇਹਨੂੰ ਹੋਰ ਐਂਗਲ ਤੋਂ ਵੀ ਦੇਖਦਾ ਹਾਂ ਕਿ ਜਿਹੜਾ ਇਹ ਫੋਬੀਆ ਵੈਸਟ ਕੰਟਰੀ ਜਿਹੜੇ ਉਹਨਾਂ ਨੂੰ ਫੋਬੀਆ ਹੋ ਗਿਆ ਆ ਕਰੋਨਾ ਦਾ, ਹੁਣ ਇਹ ਫੋਬੀਆ ਇਹਨਾਂ ਦੇ ਬਿਜ਼ਨਸ ਦੀ ਜੜ੍ਹਾਂ 'ਚ ਪੈਣ ਲੱਗ ਪੈਣਾ, ਕਿਉਂਕਿ ਉੱਧਰ ਹੋ ਸਕਦਾ ਸਪਿਨਿੰਗ ਮਿੱਲਾਂ ਵਾਲੇ ਨੂੰ ਗੌਰਮੈਂਟ ਨਾ ਕਹਿੰਦੀ ਹੋਵੇ ਪਰ ਭਾਅ ਘਟਾਉਣ ਦੇ ਲਈ ਆਸਟ੍ਰੇਲੀਆ ਵਾਲਿਆਂ ਨੂੰ ਕਹਿੰਦੇ ਹਨ ਵੀ ਸਾਡੀ ਤਾਂ ਗੌਰਮੈਂਟ ਨੇ ਸਾਨੂੰ ਜਵਾਬ ਦੇ ਦਿੱਤਾ ਵੀ ਲਓ ਨਾ ਅਸੀਂ ਤਾਂ ਸਸਤੇ ਭਾਅ 'ਤੇ ਲਵਾਂਗੇ। ਤੁਹਾਨੂੰ ਨਹੀਂ ਲੱਗਦਾ ਕਿ ਬੈਕਫਾਇਰ ਕਰ ਰਿਹਾ ਇਹ ਓਵਰ ਫੋਬੀਆ ਜਿਹੜਾ?
ਅਮਨੀ ਬਿਲਕੁਲ ਗੱਲ ਸਾਡੀ ਠੀਕ ਆ, ਕਈ ਚੀਜ਼ਾਂ ਬੈਕਫਾਇਰ ਕਰਨ ਲੱਗ ਪੈਣੀਆਂ, ਥੋੜਾ ਚਿਰ ਫਾਇਰ ਕਰਦੀਆਂ ਉਸ ਤੋਂ ਬਾਅਦ ਬੈਕਫਾਇਰ ਕਰ ਰਹੀ। ਜਿਹੜੀ ਵੀ ਕੋਈ ਗਲਤ ਗੱਲ ਹੁੰਦੀ ਨਾ, ਜਿਹਦੇ ਵਿੱਚ ਸਟਰੈਂਥ ਨੀ ਹੁੰਦੀ, ਜਿਹਦੇ ਵਿੱਚ ਜਾਨ ਨੀ ਹੁੰਦੀ ਗੱਲ ਦੀ, ਉਹ ਹਮੇਸ਼ਾ ਬੈਕਫਾਇਰ ਕਰਦੀ ਆ ਇਨ ਦਾ ਲੌਂਗ ਟਰਮ, ਨੋਟ ਇਨ ਦਾ ਲੌਂਗ ਟਰਮ ਬਟ ਮੀਡੀਅਮ ਟਰਮ ਵਿੱਚ ਬੈਕਫਾਇਰ ਕਰਨ ਲੱਗ ਪੈਂਦੀਆਂ। ਬਿਲਕੁਲ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ, ਇਹਦੀ ਜਿਹੜੀ ਫਲਾਈ ਜਾ ਰਹੀ ਨਾ ਧਾਰਨਾ, ਇਹ ਬੈਕਫਾਇਰ ਜ਼ਰੂਰ ਕਰੂਗੀ ਤੇ ਕਈ ਹੋਰ ਵੀ ਚੀਜ਼ਾਂ ਬੈਕਫਾਇਰ ਕਰ ਰਹੀਆਂ। ਮਨਦੀਪ, ਕੋਰੋਨਾ ਵਾਇਰਸ ਦੇ ਜਿਹੜਾ ਫਾਇਦਾ ਲੈ ਰਹੇ ਨੇ ਲੋਕ, ਇਸ ਵੇਲੇ ਜਿਹੜੀਆਂ ਆਰਗੇਨਾਈਜੇਸ਼ਨ ਜਾਂ ਇੰਸਟੀਟਿਊਸ਼ਨ ਇਹਦਾ ਫਾਇਦਾ ਲੈ ਰਹੀਆਂ, ਉਹ ਸਾਰੀਆਂ ਬੈਕਫਾਇਰ ਦੇ ਅੰਡਰ ਆਊਗੀਆਂ।
ਨਹੀਂ ਮੈਨੂੰ ਤਾਂ ਇਸ ਸਿਚੁਏਸ਼ਨ 'ਚ ਇਹੀ ਲੱਗਾ ਕਿ ਜਿਹੜੇ ਚਾਈਨਾ ਦੀਆਂ ਮਿੱਲਾਂ ਆ ਜਾਂ ਜਿਹੜੇ ਬਿਜ਼ਨਸ ਆ ਉਹ ਗੌਰਮੈਂਟ ਦਾ ਨਾਂ ਲੈ ਕੇ ਭਾਅ ਘਟਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਅਤੇ ਇੱਧਰ ਸੇਲਜ਼ਮੈਨ ਇਹ ਦੱਸ ਰਹੇ ਵੀ ਸਾਨੂੰ ਤਾਂ ਜੀ ਗੌਰਮੈਂਟ ਨੇ ਕਹਿ ਦਿੱਤਾ। ਹਾਲਾਂਕਿ ਇੱਦਾਂ ਨਹੀਂ ਹੁੰਦਾ ਵੀ ਮੈਨੂੰ ਤਾਂ ਜੀ ਉੱਪਰੋਂ ਆਰਡਰ ਆਏ ਆ, ਹੈ ਨਾ? ਉੱਪਰੋਂ ਕਿਹੜਾ ਆ, ਉੱਪਰੋਂ ਆਰਡਰ ਤਾਂ ਕਿਤੇ ਵੀ ਆ ਸਕਦੇ, ਉੱਪਰ ਵਾਲਾ ਵੀ ਆਰਡਰ ਦੇ ਸਕਦਾ, ਕਿਤੇ ਵੀ ਆ ਸਕਦੇ ਆ,
ਉਹ ਵੀ ਆ ਤਾਂ ਆਰਡਰ ਆਣੇ ਆ, ਉਹਦਾ ਇੱਕ ਆਰਡਰ ਆਣਾ ਹੀ ਆ ਸਾਰਿਆਂ ਨੂੰ।
ਆਹੋ, ਉਹ ਤਾਂ ਚਲੋ ਮੈਂ ਉਸ ਆਰਡਰ ਦੀ ਗੱਲ ਨਹੀਂ ਕਰਦਾ, ਉਹ ਤੋਂ ਬਾਅਦ ਤਾਂ ਫਿਰ ਆਪਾਂ ਨੂੰ ਚੇਤਾ ਹੀ ਨਹੀਂ ਰਹਿਣਾ ਕੀ ਹੋਇਆ ਕੀ ਨਹੀਂ, ਹੈ ਨਾ?
ਅਮਨਦੀਪ ਪ੍ਰੋਗਰਾਮ ਦੇ ਵਿੱਚ ਨਾ ਗੱਬੇ ਜਾਏ ਤੁਸੀਂ ਗੁਰਪ੍ਰੀਤ ਦੇ ਨਾਲ ਜਿਸ ਵੇਲੇ ਗੱਲ ਕਰ ਰਹੇ ਸੀ, ਉਸ ਤੋਂ ਬਾਅਦ ਇੱਕ ਗੱਲ ਕਰ ਰਹੀ, ਸਾਡੇ ਸਰੋਤੇ ਬੜੇ ਚੰਗੇ ਆ, ਉਹਨਾਂ ਨੇ ਬੜੀ ਚੰਗੀ ਗੱਲ ਕੀਤੀ ਸੀ ਕਿ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਕਈ ਜਿਹੜੀਆਂ ਡੈਫੀਸ਼ੀਜ਼ ਆ ਤੇ ਕਈ ਬੋਟਲਨੈਕਸ ਆ। ਹੁਣ ਬੋਟਲਨੈਕਸ ਜਿਹੜੀਆਂ ਆ, ਜਿੱਦਾਂ ਰੁਕਾਵਟਾਂ ਆ ਇਕਾਨਮੀ ਨੂੰ, ਜਿੱਦਾਂ ਮਾਡਰਨਾਈਜੇਸ਼ਨ ਹੋਣ ਦੇ ਲਈ ਰੁਕਾਵਟਾਂ ਆ, ਉਹਨਾਂ ਨੂੰ ਮੋਦੀ ਸਰਕਾਰ ਹੁਣ ਦੂਰ ਕਰ ਰਹੀ ਆ। ਉਹਦੇ ਵਿੱਚ ਕਈ ਰੁਕਾਵਟਾਂ, ਜਿੱਦਾਂ ਪਹਿਲਾਂ ਤਾਂ ਕਸ਼ਮੀਰ ਦਾ ਮਾਮਲਾ ਸੀ, ਉਹ ਸੁਲਝਾਇਆ, ਉਸ ਤੋਂ ਬਾਅਦ CAA ਉਹ ਹੁਣ ਲੋਕਾਂ ਨੂੰ ਭੁੱਲ ਗਿਆ, ਉਹ 'ਚ ਸੁਧਾਰ ਕੀਤੇ, ਉਹਦੇ ਵਿੱਚ ਉਸ ਤੋਂ ਬਾਅਦ GST ਇੰਟਰੋਡਿਊਸ ਕੀਤੀ, ਜਿਹਨੂੰ ਕਿ ਆਪ ਹੀ ਉਹ ਵਿਰੋਧ ਕਰਦੇ ਸੀ BJP ਵਾਲੇ, ਤੇ ਆਪ ਹੀ ਉਹਨਾਂ ਨੇ ਇੰਟਰੋਡਿਊਸ ਕਰਤੀ, ਪੋਲੀਟੀਕਲ ਸਟੰਟ ਹੁੰਦੇ ਆ, ਤੇ ਉਹ ਕੀਤਾ। ਉਸ ਤੋਂ ਬਾਅਦ ਮੋਨੇਟਾਈਜੇਸ਼ਨ ਵੀ ਕੀਤੀ ਆ, ਜਿਹਨੂੰ ਨੋਟਬੰਦੀ ਕਹਿੰਦੇ ਆ, ਇਹ ਸਾਰੇ ਸੁਧਾਰ ਕੀਤੇ। ਹੁਣ ਇੱਕ ਹੋਰ ਵੱਡਾ ਸੁਧਾਰ ਹੋਣ ਵਾਲਾ ਹੈ ਮੇਰੇ ਖਿਆਲ ਦੇ ਵਿੱਚ, ਉਹ ਹੈਗਾ ਕਿ ਰਿਜ਼ਰਵੇਸ਼ਨ ਵੀ ਰਿਮੂਵ ਕਰਨਾ ਹੈ।
ਦੇਖੋ,
ਜਿਹੜੀ ਰਿਜ਼ਰਵੇਸ਼ਨ ਨੇ ਨਾ, ਇਹਨੂੰ ਰਿਮੂਵ ਕਰਨ ਦੀ ਕੋਸ਼ਿਸ਼ ਜ਼ਰੂਰ ਕਰੂਗੇ। ਇਹ ਵੀ ਬਿੱਲ ਮੈਨੂੰ ਉਮੀਦ ਹੈ ਕਿ ਪਾਰਲੀਮੈਂਟ ਬਹੁਤ ਛੇਤੀ ਲੈਣ ਦਾ ਜਾਊਗਾ, ਜੇ ਇੱਕ ਦੋ ਸਾਲ ਦੇ ਵਿੱਚ ਲਿਆਊਗੇ। ਇਹ ਜਿਹੜੇ ਸੁਧਾਰ ਹੈ ਨਾ, ਇਹ ਬੜੇ ਦੇਰ ਤੋਂ ਪ੍ਰੋਲੋਂਗਡ ਸੀਗੇ, ਜਿਹੜੇ ਹੋਣੇ ਚਾਹੀਦੇ ਸੀ ਅਤੇ ਹੋ ਰਹੇ ਆ। ਤੇ ਅੱਜ ਤੁਸੀਂ ਕਿਸਾਨਾਂ ਦੀ ਗੱਲ ਕੀਤੀ ਸੀ, ਉਹ ਵੀ ਉਹਦੇ ਵਿੱਚ ਵੀ ਥੋੜੇ ਜਿਹੇ ਸੁਧਾਰ ਹੈਗੇ ਆ, ਜਿਹੜੇ ਕਿ ਉਹਦੇ ਨਾਲ ਵੀ ਇਕੋਨਮੀ ਨੂੰ ਜਾਂ ਸਾਡੇ ਦੇਸ਼ ਨੂੰ
ਕਿਸਾਨ ਜਥੇਬੰਦੀਆਂ ਨੂੰ ਬੁਲਾ ਲਿਆ ਦਿੱਲੀ BJP ਨੇ,
ਹੈਨਾ?
ਤੇ BJP ਬੁਲਾ ਕੇ ਤਾਂ ਉੱਥੇ ਬਿਠਾਲ ਕੇ ਮਤਲਬ ਉੱਥੇ ਕੋਈ ਮਿਨਿਸਟਰ ਨਹੀਂ ਆਇਆ, ਕੋਈ ਸੀਨੀਅਰ ਨਹੀਂ ਆਇਆ ਉੱਥੇ, ਬਸ ਇੱਕ ਆਫਿਸਰ ਭੇਜ ਦਿੱਤਾ। ਤੇ ਉਹ ਕਿਸਾਨ ਜਥੇਬੰਦੀਆਂ ਵਾਲੇ ਉੱਠ ਗਿਆ, ਕਹਿੰਦੇ ਅਸੀਂ ਇੱਥੇ ਭਾਈ ਸਾਹਿਬ ਬਿਸਕੁਟ ਨਾਲ ਚਾਹ ਨਾਲ ਬਿਸਕੁਟ ਖਾਣ ਨਹੀਂ ਆਏ, ਰਾਈਟ? ਜਦੋਂ ਹੁਣ ਗੱਲ ਕਰਨੀ ਹੋਊਗੀ ਪੰਜਾਬ ਆ ਕੇ ਕਰਿਓ ਤੁਸੀਂ, ਮਤਲਬ ਇਨਵਾਈਟ ਕਰਕੇ ਚਿੱਠੀਆਂ ਪਾ ਕੇ ਗਵਰਨਮੈਂਟ ਆਫ ਇੰਡੀਆ ਵੱਲੋਂ, ਹੈ ਨਾ? ਐਡਾ ਵੱਡਾ ਭਖਦਾ ਮਸਲਾ ਆ। ਤੇ ਦੂਜੇ ਪਾਸੇ ਅਮਿਤ ਸ਼ਾਹ ਹੁਣੀ ਪੰਜਾਬ ਦੇ ਵਿੱਚ ਰਾਸ਼ਟਰਪਤੀ ਲਾਅ ਲਾਗੂ ਕਰਨ ਦੀਆਂ ਚਿੱਠੀਆਂ ਰੈਕਮੈਂਡੇਸ਼ਨ ਦੇਈ ਜਾ ਰਹੇ ਪ੍ਰੈਜੀਡੈਂਟ ਨੂੰ, ਪੰਜਾਬ ਦੇ ਕਿਸਾਨ ਗੱਲਬਾਤ ਕਰਨ ਦੇ ਲਈ ਸੱਦੇ ਹੋ ਔਰ ਉੱਥੇ ਬੈਠੇ ਆ ਜਾ ਕੇ, ਉਹਨਾਂ ਨਾਲ ਗੱਲ ਨਹੀਂ ਕਰ ਰਹੇ ਉੱਥੇ ਬੈਠ ਕੇ? ਦੱਸੋ ਵੀ ਇਹ ਮਤਲਬ ਸੱਦ ਕੇ ਬੇਇੱਜ਼ਤੀ ਕਰਨ ਵਾਲਾ ਕੰਮ
ਇਹਦੇ ਵਿੱਚ ਕੀ ਹੈ? ਮੈਂ ਸਿੱਧੀ ਸ਼ਬਦਾਂ ਵਿੱਚ ਕਹੂੰਗਾ, ਇਹ ਨਾ ਭਾਰਤੀ ਜਨਤਾ ਪਾਰਟੀ ਦੀ ਨਲਾਇਕੀ ਆ।
ਨਹੀਂ, ਬੇਵਕੂਫੀ, ਸਿਰੇ ਦੀ ਬੇਵਕੂਫੀ ਆ, ਮਤਲਬ
ਬੇਵਕੂਫੀ ਆ, ਸਿਰੇ ਦੀ ਬੇਵਕੂਫੀ ਆ, ਉਹਨਾਂ ਦੀ ਨਲਾਇਕੀ ਆ। ਅਗਰ ਤੁਸੀਂ ਕਿਸੇ ਨੂੰ ਇਨਵਾਈਟ ਕੀਤਾ ਆ, ਉਹਦੇ ਨਾਲ ਤੁਹਾਨੂੰ ਮਿਨਿਸਟਰੀ ਲੈਵਲ ਤੇ ਗੱਲ ਕਰਨੀ ਚਾਹੀਦੀ ਆ। ਹੁਣ ਕਿਸਾਨ ਜਥੇਬੰਦੀਆਂ ਉੱਥੇ ਗਈਆਂ ਆ, ਉਹਨਾਂ ਦਾ ਮਾਣ ਤਾਣ ਉਹਨੇ ਰੱਖਿਆ ਹੈ, ਉੱਥੇ ਗਏ ਦਿੱਲੀ ਵਿੱਚ,
ਮੈਨੂੰ ਚੇਤਾ ਆ ਗਿਆ ਜਦੋਂ ਚੇਤਾ ਭਗਵੰਤ ਮਾਨ ਹੁਣੀ ਗਏ ਸੀਗੇ ਨਸ਼ਿਆਂ ਦੇ ਵਿਰੋਧ ਦੇ ਵਿੱਚ ਬੱਸ ਲੈ ਕੇ ਹਨਾ ਬਾਦਲ ਦੀ ਕੋਠੀ ਨੂੰ ਘੇਰਨ ਦੇ ਲਈ ਤੇ ਬਾਦਲ ਸਾਹਿਬ ਆਪ ਬਾਹਰ ਆ ਕੇ ਖੜੇ ਆ ਉਹਨਾਂ ਨੇ ਆ ਕੇ ਇੱਕ ਮਿੰਟ ਚ ਪ੍ਰੋਬਲਮ ਸੋਲਵ ਕਰ ਦਿੱਤੀ ਭਗਵੰਤ ਮਾਨ ਨੂੰ ਬਾਦਲ ਸਾਹਿਬ ਕਹਿੰਦੇ ਉਹ ਕਾਕਾ ਮੈਨੂੰ ਪਤਾ ਕੌਣ ਕੌਣ ਨਸ਼ੇ ਕਰਦਾ ਤੂੰ ਬਹਿ ਜਾ ਦਿਵਾਲੀ ਦੇ ਮਗਰੋਂ ਪਟਾਕੇ ਚੱਲੇ ਪਏ ਹੁੰਦੇ ਆ ਵਿਹੜੇ ਚ ਏਦਾਂ ਪਏ ਬੈਠੇ ਹੋ ਬੱਸਾਂ ਚ ਹਨਾ ਤੇ ਉਹ ਗੱਲ ਇਹ ਹੈ ਵੀ ਦੇਖੋ ਉਹ ਬਾਦਲ ਸਾਹਿਬ ਨੂੰ ਮੈਮੋਰੈਂਡਮ ਦੇਣ ਗਏ ਬਾਦਲ ਸਾਹਿਬ ਆਪ ਬਾਹਰ ਆ ਕੇ ਉਹਨਾਂ ਨੇ ਲਿਆ ਗੱਲਬਾਤ ਕੀਤੀ ਉਹਨਾਂ ਨੂੰ ਸੱਲੀ ਬਖਸ਼ ਤੋਰਿਆ ਐਨ ਠੰਡੇ ਕਰਕੇ ਠੀਕ ਹੈ ਹੁਣ ਕਿਸਾਨ ਗਏ ਆ ਉਹਨਾਂ ਨੂੰ ਮਤਲਬ ਉਹਨਾਂ 'ਚ ਇੰਨੀ ਕੱਟ ਸੀ ਵੀ ਹੈ ਨਹੀਂ ਵੀ ਮਿਨਿਸਟਰ ਆਪ ਆ ਜਾਵੇ ਐਗਰੀਕਲਚਰ ਐਡਾ ਵੱਡਾ ਬਿੱਲ ਹੈ ਆਰਡੀਨੈਂਸ ਕਰੀ ਜਾ ਰਹੇ ਈਵਨ ਕਿ ਮੋਦੀ ਨੂੰ ਆਪ ਆਉਣਾ ਚਾਹੀਦਾ ਸੀ ਗੱਲ ਉੱਦਾਂ ਮਨ ਕੀ ਬਾਤ ਮਨ ਕੀ ਬਾਤ
ਨਹੀਂ ਇਹ ਗੱਲ ਇੱਥੇ ਬੀਜੇਪੀ ਦੀ ਸਰਕਾਰ ਬਿਲਕੁਲ ਗਲਤ ਆ ਮੋਦੀ ਜੀ ਦਾ ਮੋਦੀ ਨਰਿੰਦਰ ਮੋਦੀ ਦਾ ਐਟੀਟਿਊਡ ਵੀ ਗਲਤ ਆ ਨੁਕਸਾਨ ਹੀ ਨੁਕਸਾਨ ਹੋਊਗਾ ਇੱਥੇ ਇੱਥੇ ਅਸੀਂ ਬੀਜੇਪੀ ਦੀ ਬਿਲਕੁਲ ਨਿਖੇਧੀ ਕਰਦੇ ਇੱਥੇ ਗਲਤ ਗੱਲ ਹੈ
ਨਹੀਂ ਦੇਖੋ ਹੁਣ ਗੱਲ ਇਹ ਰੀਸਾਂ ਕਰਨੀਆਂ ਦਿਲ ਵਾਲੀ ਗੱਲ ਦੀਆਂ ਮਨ ਕੀ ਬਾਤ ਦੀਆਂ ਤੇ ਕੰਮ ਕਰਨੇ ਏਦਾਂ ਦੇ ਘਰ ਆਇਆਂ ਨੂੰ ਤੁਸੀਂ ਅਮਰਿੰਦਰ ਸਿੰਘ ਨੇ ਅਸੈਂਬਲੀ ਸੱਦ ਲਈ ਜੀ ਕਹਿੰਦੇ ਕਰਨਾ ਵਿਰੋਧ ਹਨਾ ਉਹ ਚਲੋ ਠੀਕ ਹੈ ਉਹਨਾਂ ਨੂੰ ਉਹ ਆਪਣਾ ਹੀ ਜਿਹੜਾ ਬਿੱਲ ਪਾਸ ਕੀਤਾ ਨਾਲ ਚਲੋ ਜਿਹੜਾ ਨੈਸ਼ਨਲ ਹੈ ਉਹ ਤਾਂ ਠੀਕ ਹੈ ਜਿਹੜਾ ਆਪ 2016 ਦੇ ਵਿੱਚ ਪਾਸ ਕੀਤਾ ਉਹਨੂੰ ਹੀ ਉਹ ਨੈਗੇਟਿਵ ਕਰ ਦੇਣਾ ਹੁਣ ਇਹ ਵੀ ਗੱਲ ਹੈ ਦੂਜੀਆਂ ਗੱਲਾਂ ਇਹ ਵੀ ਜਿਹੜੀਆਂ ਕਰਨ ਵਾਲੀਆਂ ਆ ਕਿ ਜੇ ਓਪਨ ਕਰਨੀ ਆ ਤਾਂ ਉਹਦੇ ਵਿੱਚ ਜਿਹੜੀਆਂ ਕੰਪਨੀਆਂ ਉਹਨਾਂ ਦੇ ਵੀ ਕੋਈ ਸਿਕਿਉਰਿਟੀ ਰੱਖਣੀ ਚਾਹੀਦੀ ਆ ਰਖਵਾਉਣੀ ਚਾਹੀਦੀ ਆ ਇਹ ਇੰਨੀ ਇੱਦਾਂ ਨਹੀਂ ਹੈਗੀ ਕਿ ਕੰਪਨੀਆਂ ਸਾਰੀਆਂ ਮਾੜੀਆਂ ਅਤੇ ਸਾਰੇ ਕਿਸਾਨ ਚੰਗੇ ਆ ਹੇਰਾ ਫੇਰੀਆਂ ਦੋਨਾਂ ਪਾਸਿਆਂ ਤੋਂ ਹੁੰਦੀਆਂ ਆ ਉਹਦੀ ਤੁਹਾਨੂੰ ਐਗਜ਼ਾਮਪਲਾਂ ਅਗਲੇ ਪ੍ਰੋਗਰਾਮਾਂ 'ਚ ਦੇਵਾਂਗੇ ਕਿ ਦੋਨੋਂ ਪਾਸੇ ਕਿੱਦਾਂ ਹੇਰਾ ਫੇਰੀਆਂ ਕਰਦੇ ਆ ਉਹ ਵੀ ਤੁਹਾਨੂੰ ਦੱਸਾਂਗੇ ਪਰ ਗੱਲ ਇਹ ਹੈ ਕਿ ਇਹਨਾਂ 'ਤੇ ਚੈੱਕ ਐਂਡ ਬੈਲੈਂਸਿਸ ਬੈਲੈਂਸਡ ਹੋਣੇ ਚਾਹੀਦੇ ਆ ਅਤੇ ਜਿਹੜੀ ਐੱਮ ਐੱਸ ਪੀ ਆ ਜਾਂ ਹੋਰ ਆ ਉਹਦਾ ਕੋਈ ਜਿਹੜਾ ਸ਼ੋਸ਼ਣ ਰੋਕਣ ਦੇ ਲਈ ਕੋਈ ਚੈੱਕ ਐਂਡ ਬੈਲੈਂਸਿਸ ਚਾਹੀਦੇ ਅਸੀਂ ਇੱਥੇ ਵੀ ਕਹਿੰਦੇ ਹਾਂ ਹੋਣੇ ਚਾਹੀਦੇ ਆ ਅਤੇ ਅਮਰੀਕ ਭਾਅ ਜੀ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀ ਇਨਫਰਾਸਟ੍ਰਕਚਰ ਦੀ ਗੱਲ ਨਹੀਂ ਕਿਸਾਨ ਕਰ ਰਿਹਾ ਵੀ ਇਨਫਰਾਸਟ੍ਰਕਚਰ ਸਾਈਲੋਜ਼ ਢੱਕੀਆਂ ਸ਼ੈੱਡਾਂ ਹੈ ਨਾ ਅਤੇ ਜਿਹੜੀ ਇੱਕਦਮ ਛੇਤੀ ਭਰਪਾਈ ਹੋ ਜਾਣੀ ਪੈਸਿਆਂ ਦੀ ਪੇਮੈਂਟ ਆ ਜਾਣੀ ਹੁਣ ਗੰਨੇ ਦੀ ਜਾਂ ਸ਼ੂਗਰ ਦੀਆਂ ਦੋ ਦੋ ਸਾਲ ਹੋ ਗਏ ਖੰਡ ਪੈਸੇ ਨਹੀਂ ਮਿਲੇ ਹੈ ਨਾ ਉਹ ਜਿਹੜੀਆਂ ਸਰਕਾਰ ਦੀਆਂ ਨਲਾਇਕੀਆਂ ਆਲਰੇਡੀ ਆ ਉਹ ਪੰਜਾਬ ਸਰਕਾਰ ਦੀਆਂ ਰੱਖ ਲਓ ਜਾਂ ਕਿਸੇ ਦੀਆਂ ਉਹਦੀ ਵੀ ਹੁਣ ਵਿੱਚ ਇਹਦੇ ਗੱਲ ਹੋਣੀ ਚਾਹੀਦੀ ਉਹ ਕੋਈ ਵੀ ਮੈਨੂੰ ਲੱਗਦਾ ਕਰੇ ਨਹੀਂ ਰਿਹਾ ਕੋਈ ਵੀ ਕਿਸਾਨ ਜਥੇਬੰਦੀ ਨਹੀਂ ਕਰ ਰਹੇ ਬਸ ਇਹ ਤਿੰਨ ਆਰਡੀਨੈਂਸ ਨੂੰ ਲੈ ਕੇ ਬੈਠੇ ਨੇ ਪ੍ਰੋਬਲਮ ਇਜ਼ ਮੱਚ ਬਿਗਰ ਦੈਨ ਦੈਟ ਤਿੰਨ ਆਰਡੀਨੈਂਸ ਦੀ ਤਾਂ ਛੱਡੋ ਗੱਲ ਨਾ ਉਹ ਹੈਗੇ ਚੰਗੇ ਆ ਜਾਂ ਮਾੜੇ ਪਰ ਪ੍ਰੋਬਲਮ ਜਿਹੜੀ ਆਲਰੇਡੀ ਹੈਗੀ ਆ ਉਹ ਵੀ ਉਹ ਤੋਂ ਵੀ ਵੱਡੀ ਆ ਉਹਦੇ ਲਈ ਹੁਣ ਵੱਖਰਾ ਮੋਰਚਾ ਅਗਲੇ ਸਾਲ ਲੱਗੂਗਾ ਜਦੋਂ ਹੁਣ ਸਾਰੇ ਇਕੱਠੇ ਹੋਏ ਆ ਵਾਈ ਨਾਟ ਟਾਕ ਅਬਾਊਟ ਦੋਸ ਪ੍ਰੋਬਲਮਸ ਐਜ਼ ਵੈਲ ਹਨਾ ਇਹ ਇਹ ਵੀ ਪ੍ਰੋਬਲਮ ਹੈ ਜਿਹੜੀ ਜਿੱਥੋਂ ਸ਼ੁਰੂ ਹੋਇਆ ਸੀ ਚਿੱਟੀ ਮੱਖੀ ਤੋਂ ਸ਼ੁਰੂ ਹੋਇਆ ਸੀ ਜਦੋਂ ਬੇਅਦਬੀ ਹੋਈ ਸੀਗੀ ਹਨਾ ਉਹ ਜਿਹੜੀ ਦਵਾਈਆਂ ਦੀ ਹੇਰਾ ਫੇਰੀਆਂ ਕੀਤੀਆਂ ਸਰਕਾਰਾਂ ਨੇ ਹਨਾ ਉਹ ਜਾਅਲੀ ਦਵਾਈਆਂ ਜਿਹੜੀਆਂ ਦਿੱਤੀਆਂ ਉੱਥੋਂ ਸ਼ੁਰੂ ਹੋਇਆ ਸੀ ਕੰਮ ਉਹਦੀ ਕੋਈ ਗੱਲ ਨਹੀਂ ਕਰ ਰਿਹਾ ਜਿਹੜੀ ਮਾੜੀ ਖਾਦ ਮਿਲ ਰਹੀ ਆ ਮਾੜੀਆਂ ਦਵਾਈਆਂ ਮਿਲ ਰਹੀਆਂ ਉਹਦੀ ਕੋਈ ਗੱਲ ਨਹੀਂ ਕਰ ਰਿਹਾ ਇੰਸਪੈਕਟਰ ਪੈਸੇ ਖਾਈ ਜਾ ਰਹੇ ਨੇ ਪਾਸ ਕਰੀ ਜਾ ਰਹੇ ਨੇ ਦਵਾਈਆਂ ਪੈਸੇ ਲਈ ਜਾ ਰਹੇ ਨੇ ਉਹਦੀ ਕੋਈ ਨਹੀਂ ਗੱਲ ਕਰ ਰਿਹਾ ਹੈ ਨਾ ਐਨੀਵੇ ਅਤੇ ਅਮਰੀਕ ਭਾਅ ਜੀ ਸਾਡੇ ਨਾਲ ਨਾ ਬਲਰਾਜ ਸਿੰਘ ਜੁੜੇ ਨੇ ਕਹਿੰਦੇ ਮੇਰਾ ਬ੍ਰਦਰ ਨਾ ਪਿਛਲੇ ਸਾਲ ਪੰਜਾਬ ਤੋਂ ਯੂਪੀ ਅਤੇ ਫਿਰ ਵਾਪਸ ਆਇਆ ਹੀ ਇਜ਼ ਹੈਲਥੀ ਐਂਡ ਨੋ ਸਿਸਟਮ ਆਫ ਕੋਵਿਡ ਸੋ ਇਟ ਸ਼ੋਜ਼ ਹਾਰਡ ਟੂ ਬਿਲੀਵ ਕਿ ਇੰਡੀਆ ਇਜ਼ ਗੈਟਿੰਗ ਥਾਊਜ਼ੈਂਡ ਆਫ ਕੇਸਿਸ ਐਵਰੀ ਡੇ ਦੋ ਹਫ਼ਤੇ ਪਹਿਲਾਂ ਗਏ ਸੀ ਦੇਖੋ ਤੇ ਬਾਕੀ
ਇੰਡੀਆ ਤੇ ਗਰਾਸ ਰੂਟ ਤੋਂ ਖਬਰਾਂ ਆ ਰਹੀਆਂ ਜੇ ਮਾੜੀ ਜਿਹੀ ਕਿਸੇ ਨੂੰ ਖੰਘ ਵੀ ਹੁੰਦੀ ਹੈ ਨਾ ਮਾੜਾ ਜਿਹਾ ਕਿਸੇ ਨੂੰ ਨਜ਼ਲਾ ਜ਼ੁਕਾਮ ਹੋ ਗਿਆ ਉਦਾਂ ਵੀ ਨਾਰਮਲ ਵੀ ਉਹਨੂੰ ਸਿੱਧਾ ਹੀ ਕੋਵਿਡ ਦਾ ਸਰਟੀਫਿਕੇਟ ਦੇ ਕੇ ਹਸਪਤਾਲ ਭਰਤੀ ਕਰ ਦਿੰਦੇ ਆ ਤੇ 2 ਲੱਖ ਸਿੱਧੀ ਫੀਸ ਆ ਹਸਪਤਾਲ ਵਿਚ ਭਰਤੀ ਕਰਨ ਦੀ ਐਂਟਰੀ ਫੀਸ 2000 ਆ, ਤੇ ਉਸ ਤੋਂ ਬਾਅਦ 50,000 ਰੁਪਇਆ ਰੋਜ਼ ਦਾ, 35,000 ਵੀ ਕਈ ਲੈਂਦੇ ਆ, ਉਹ ਤੋਂ ਘੱਟ ਬਹੁਤ ਘੱਟ ਹੋਸਪਿਟਲ ਮਿਲਦੇ ਆ। ਲੇਕਿਨ ਇਹ ਤਾਂ ਵਰਦਾਨ ਸਾਬਤ ਹੋਇਆ, ਜਿਹੜੇ ਮੈਡੀਕਲ ਸਿਸਟਮ ਆ ਇੰਡੀਆ ਦਾ ਉਹਦੇ ਲਈ ਤਾਂ ਵਰਦਾਨ ਸਾਬਤ ਹੋਇਆ। ਜਿਹੜਾ COVID-19 ਉਹ ਕਹਿੰਦੇ ਇਹ ਤਾਂ ਖਤਮ ਹੀ ਨਾ ਹੋਵੇ ਜਾਂ ਟੀਕਾ ਨਾ ਹੀ ਆਵੇ।
ਜੇ ਤੁਸੀਂ ਨਾ ਕੋਈ ਨਾ ਕੋਈ ਮਹਿੰਗਾ ਟੀਕਾ ਲਾਉਣਾ, ਨਾ ਕੋਈ ਦਵਾਈ ਲਾਣੀ, ਨਾ ਕੋਈ ਕੁਛ ਲਾਣਾ, ਬਸ ਜ਼ੁਕਾਮ ਹੀ ਆ, 14 ਦਿਨ ਰੱਖ ਕੇ ਬਿੱਲ ਬਣਾ ਕੇ ਘਰ ਨੂੰ ਤੋਰ ਦੇਣਾ, ਹਨਾ। ਜਗਤਾਰ
ਹਰਨਾਮ ਸਿੰਘ ਨੇ ਮੈਨੂੰ ਸਰਮਾਇਸ਼ ਕੀਤੀ ਸੀ, ਕਹਿੰਦਾ ਸੀ ਭਾਈ ਜਿਹੜੇ ਜਿੱਦਾਂ ਵਿਆਹ ਤੇ ਜਾਂਦੇ ਜਾਂ ਪਾਰਟੀ ਤੇ ਜਾਂਦੇ, ਜੇ ਕੋਈ ਵਕੀਲ ਹੁੰਦਾ ਉਹਨੂੰ ਅਸੀਂ ਹੱਥ ਹੱਥ ਕੇ ਮਿਲਾਉਂਦੇ ਹਾਂ, ਜੇ ਕੋਈ ਡਾਕਟਰ ਜਾਂਦਾ ਉਹਨੂੰ, ਜੇ ਡਾਕਟਰ ਸਾਹਿਬ ਹੈ ਜੀ ਇਹਨੂੰ ਮਿਲੋ, ਜੇ ਕੋਈ ਟੀਚਰ ਆ ਸਾਡੇ ਵਰਗਾ ਜਿਹੜਾ ਟੀਚਰੇ ਪੜ੍ਹਾਈ ਜਾਂਦੇ ਸਕੂਲ ਪੜ੍ਹਾਉਂਦੇ ਨੀ ਹੈ ਉਹਨਾਂ ਨੂੰ, ਬੜੇ ਗਰੇ ਟੀਚਰ ਆ ਜੀ ਇਹਨਾਂ ਨੂੰ ਮਿਲੋ, ਤੇ ਜੇ ਕੋਈ ਨਾ ਹੋਰ ਛੋਟੇ ਕੈਟੇਗਰੀ ਦਾ ਜਿੱਦਾਂ ਕੋਈ ਭਾਂਡਾ ਜਵੇ ਜਾਂ ਹੋਰ ਕੋਈ ਆਵੇ ਉਹ ਤੋਂ ਗਰੇਜ ਕਰਦੇ ਆ, ਤੇ ਇਹ ਤਾਂ ਛੋਟੇ ਲੈਵਲ ਦਾ, ਇਹਨੂੰ ਕਾਹਨੂੰ ਮਿਲਾਉਣਾ ਆ, ਫਿਰ ਐਵੀ ਬੰਦਾ ਆ। ਇਹਦੇ ਬਾਰੇ ਕਿਸ ਵੇਲੇ ਡਿਟੇਲ ਦੇ ਵਿੱਚ ਗੱਲ ਕਰਾਂਗੇ, ਕਿਸਾਨ ਨੂੰ ਜੇ ਕੋਈ ਕਿਸਾਨ ਆ ਗਏ ਜਿਹੜਾ ਕਿ ਤੁਹਾਨੂੰ ਰੁਜ਼ਗਾਰ ਦੇ ਰਿਹਾ, ਤੁਹਾਨੂੰ ਖਾਣਾ ਪੀਣਾ ਦੇ ਰਿਹਾ, ਕਿਸਾਨ ਨੂੰ ਤਾਂ ਕੋਈ ਇੰਟਰੋਡਿਊਸ ਕਰੂਗਾ ਹੀ ਨੀ, ਕਹਿਣਾ ਤਾਂ ਜਾਹਲ ਆ। ਹੁਣ ਇਹਦੇ ਬਾਰੇ ਕਿਸ ਵੇਲੇ ਅਸੀਂ ਗੱਲ ਕਰਾਂਗੇ ਕਿ ਸਾਡਾ ਜਿਹੜਾ ਸਮਾਜਿਕ ਐਟੀਚਿਊਡ ਆ ਕੀ ਆ, ਕਿ ਕਿਹਨੂੰ ਅਸੀਂ ਰਿਸਪੈਕਟ ਦਿੰਦੇ ਹਾਂ, ਕਿਹਨੂੰ ਅਸੀਂ ਦਰਕਾਰਦੇ ਹਾਂ, ਤੇ ਕਿਹਦੇ ਨਾਲ ਵਿਤਕਰਾ ਕਰਦੇ ਹਾਂ। ਇਹ ਗੱਲਾਂ ਅਗਲੇ ਪ੍ਰੋਗਰਾਮ ਵਿੱਚ ਕਰਨ ਵਾਲੀਆਂ। ਅਮਨਦੀਪ ਹਰਨਾਮ ਸਿੰਘ ਦਾ ਜਿਹੜੇ ਆ ਨਾ ਉਹ ਸ੍ਰੀਨਗਰ ਰਹਿੰਦੇ ਆ, ਇਹ ਹਰਨਾਮ ਸਿੰਘ ਨੀ ਇੱਥੇ ਨੀ ਰਹਿੰਦੇ, ਇਹ ਤਾਂ ਮੇਰਾ ਸਾਡਾ ਘਰ ਆ ਜਿਹਦਾ ਮੈਂ ਉਹਨਾਂ ਨੂੰ ਗੱਲਬਾਤ ਵੀ ਬੜੇ ਵਧੀਆ ਇਨਸਾਨ ਆ ਉਹ, ਤੇ ਵਧੀਆ ਗੱਲਾਂ ਉਹਨਾਂ ਨਾਲ ਕੀਤੀਆਂ। ਬੜਾ ਚੰਗਾ ਲੱਗਦਾ ਜਿਹੜੇ ਸਾਡੇ ਸਰੋਤੇ ਸਾਨੂੰ ਕਈ ਵਾਰੀ ਫੋਨ ਕਰਦੇ ਆ ਨਾ, ਤੇ ਉਹਨਾਂ ਨਾਲ ਗੱਲਾਂ ਕਰਕੇ ਉਹਨਾਂ ਨਾਲ ਵਿਚਾਰ ਵਟਾਂਦਾ ਕਰਕੇ ਬਹੁਤ ਵਧੀਆ ਲੱਗਦਾ, ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਰੇਡੀਓ ਤੇ ਮੈਂ ਪਬਲਿਕਲੀ ਕਰਨਾ ਚਾਹੁੰਦਾ ਸਰਦਾਰ
ਪਰਮਜੀਤ ਸਿੰਘ ਧਾਲੀਵਾਲ, ਆਪਣੇ ਪੇਂਟਰ ਬਾਬੂ ਨੇ, ਉਹ ਗੁਰੂ ਘਰ ਬਹੁਤ ਵੱਡੀ ਸੇਵਾ ਨਿਭਾ ਕੇ, ਹਾਂਜੀ, ਤੇ ਉਹ ਵੀ ਸੁਣ ਰਹੇ ਨੇ ਪ੍ਰੋਗਰਾਮ ਜੀ, ਤੇ ਰਵਿੰਦਰ ਸਿੰਘ ਧਨੀ ਵੀ ਸੁਣ ਰਹੇ ਨੇ ਪ੍ਰੋਗਰਾਮ, ਤਾਂ ਜਗਤਾਰ ਜਵਾਲ ਬਾਈ ਜੀ ਮਨੀਲੇ ਤੋਂ ਵੀ ਸੁਣ ਰਹੇ ਨੇ, ਕਹਿੰਦੇ ਥੋੜ੍ਹਾ ਮੈਂ ਲੇਟ ਹੋ ਗਿਆ ਪਰ ਪੋਡਕਾਸਟ ਜਲਦੀ ਪਾ ਦਿਓ, ਬਸ ਪਿਆ ਕਰੋ 10 ਮਿੰਟਾਂ ਚ। ਤੇ ਜਸਵੀਰ ਸਿੰਘ ਢਿੱਲੋਂ ਵੀ ਪ੍ਰੋਗਰਾਮ ਚ ਸ਼ਾਮਿਲ ਹੋਏ ਨੇ, ਇਹ ਵੀ ਫਤਿਹ ਬੁਲਾ ਰਹੇ ਨੇ। ਸੋ ਮਿੱਤਰ ਪਿਆਰਿਓ, ਕੱਲ ਨੂੰ ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ, ਅਰਦਾਸ ਨੂੰ ਕੰਟੀਨਿਊ ਰੱਖਾਂਗੇ, ਬੜਾ ਮਕਬੂਲ ਹੋ ਰਿਹਾ ਪ੍ਰੋਗਰਾਮ ਅਮਰੀਕ ਭਾਜੀ, ਤੇ ਹੁਣ ਇੱਦਾਂ ਕਰਦੇ ਆ ਵੀ ਆਪਾਂ
ਅਰਦਾਸ ਵਾਲਾ ਪ੍ਰੋਗਰਾਮ ਹੈ ਨਾ, ਉਹ ਤਾਂ ਤੁਸੀਂ ਥੋੜੇ ਜੇ ਉਹ ਚ ਨਾ ਵਿਸ਼ਰਾਮ ਦਿਓ, ਕਿ ਉਹ ਤਾਂ ਫੇਰ ਇੰਨਾ ਬੰਦਾ ਹੱਸਦਾ ਬਿਮਾਰ ਵੀ ਹੋ ਸਕਦਾ, ਜਿੱਦਾਂ ਤੁਸੀਂ ਐਤਵਾਰ ਨੂੰ ਗੱਲਾਂ ਕਰਦੇ, ਮੈਂ ਤੁਹਾਨੂੰ ਦਿਨ ਵੀ ਟੋਕਿਆ ਸੀ, ਫੇਰ ਥੋੜਾ ਵਿਸ਼ਰਾਮ ਦਿਓ ਇਹ ਗੱਲ।
ਗਿਆਨੀ ਜੀ ਤਾਂ ਤੁਹਾਨੂੰ ਪਤਾ ਹੀ ਆ ਫੇਰ ਉਹ ਤਾਇਆ ਤਾਇਆ ਹੀ ਆ ਅਕਸਰ, ਹੈਨਾ, ਤੇ ਚਲੋ ਠੀਕ ਆ ਭਾਜੀ, ਫੇਰ ਮਿਲਦੇ ਆ ਆਉਣ ਵਾਲੇ ਪ੍ਰੋਗਰਾਮ ਚ, ਤੇ ਆਪਾਂ ਫੇਰ ਉਹ ਕਰਨਾ ਹਰਨਾਮ ਸਿੰਘ।
ਓਕੇ ਅਮਨਦੀਪ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ। ਸੋ ਅਮਰੀਕ ਭਾਜੀ ਸਿਡਨੀ ਤੋਂ ਸਾਡੇ ਨਾਲ ਜੁੜੇ ਹੋਏ ਸੀ, ਪਹਿਲਾਂ ਗੁਰਪ੍ਰੀਤ ਗਿੱਲ ਸੀ, ਤੇ ਵਿਚਾਰਾਂ ਹੋਈਆਂ, ਖੁੱਲ੍ਹ ਕੇ ਵਿਚਾਰਾਂ ਹੋਈਆਂ, ਕਈ ਮੁੱਦਿਆਂ 'ਤੇ ਹੋਈਆਂ, ਇਹ ਦਿਲ ਵਾਲੀਆਂ ਗੱਲਾਂ ਨੇ, ਤੇ ਅਗਰ ਚੰਗੀਆਂ ਲੱਗੀਆਂ, ਦਿਲ ਨੂੰ ਸਕੂਨ ਮਿਲਿਆ ਤਾਂ ਬਹੁਤ ਬਹੁਤ ਸ਼ੁਕਰਾਨਾ, ਦਿਲ ਦਿਖਾਉਣਾ ਨਹੀਂ ਹੈਗਾ, ਅਗਰ ਨਹੀਂ ਲੱਗੀਆਂ ਦਿਲ ਨੂੰ ਵਧੀਆ ਗੱਲਾਂ ਤਾਂ ਛੱਡ ਦਿਓ ਇਹਨਾਂ ਨੂੰ। ਅਤੇ ਮਿੱਤਰ ਪਿਆਰਿਓ, ਤੁਹਾਡੀ ਜਿਹੜੀ ਸ਼ਮੂਲੀਅਤ ਹੈ ਉਹ ਸਾਡੇ ਹੌਸਲੇ ਵਧਾਉਂਦੀ ਹੈ, ਬੜਾ ਧੰਨਵਾਦ ਹੈ ਤੁਹਾਡਾ। ਅਤੇ ਜਾਂਦੇ ਜਾਂਦੇ ਇੱਕ ਗੀਤ ਸੁਣਾਉਣਾ ਚਾਹੁੰਦਾ ਮੈਂ, ਇੱਕ ਗੀਤ ਸਾਨੂੰ ਸੁਖਪ੍ਰੀਤ ਸਾਡੇ ਐਡਲੇਡ ਤੋਂ ਉਹਨਾਂ ਨੇ ਫਰਮਾਇਸ਼ ਕੀਤਾ ਸੀ, ਉਹ ਗੀਤ ਮੇਰੇ ਕੋਲ ਹੈ ਨਹੀਂ, ਉਹ ਕੱਲ੍ਹ ਨੂੰ ਸੁਣਾਵਾਂਗੇ, 2 ਗੀਤ ਕੱਲ੍ਹ ਨੂੰ ਸੁਣਾਉਣੇ ਨੇ ਫਰਮਾਇਸ਼ੀ। ਸੋ ਜੁੜੇ ਰਹੋ ਹਰਮਨ ਰੇਡੀਓ ਨਾਲ, ਅਤੇ ਜਾਂਦੇ ਜਾਂਦੇ ਮੈਂ ਤੁਹਾਨੂੰ ਮਨਮੋਹਨ ਵਾਰਿਸ ਦਾ ਇੱਕ ਗੀਤ ਸੁਣਾਉਣਾ, ਅਤੇ ਪੋਡਕਾਸਟ 'ਤੇ ਬੜੀ ਛੇਤੀ ਇਹ ਪ੍ਰੋਗਰਾਮ ਚਾੜ ਦਿੱਤਾ ਜਾਊਗਾ। ਆਪਣਾ ਰੱਖਿਓ ਖਿਆਲ, ਰੱਬ ਰੱਖਾਂ।